ਮੁੜਕਿਆ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਰੁੱਤਾਂ ਇਸ਼ਕ ਚ ਡੁੱਬੀਆਂ ਚੌ ਪਾਸੇ ਬਗੇ ਤਿਆਰ ਰੁੱਤਾਂ ਇਸ਼ਕ ਚ ਡੁੱਬੀਆਂ ਚੌ ਪਾਸੇ ਬਗੇ ਤਿਆਰ ਨਾਨਕ ਨਾਨਕ ਗਾ ਰਹੇ ਸਭ ਕੁਦਰਤ ਦੇ ਦਰਬਾਰ ਤੇ ਲਓ ਜੀ ਸਵੇਰ ਦੀ ਸ਼ੁਰੂਆਤ ਤਾਂ ਹੋ ਚੁੱਕੀ ਆ ਦਿਲ ਦੀਆਂ ਗੱਲਾਂ ਦੇ ਨਾਲ ਤੇ ਲਓ ਫਿਰ ਹੁਣ ਦਿਨ ਦੀ ਜਿਹੜੀ ਬਾਕੀ ਦੀ ਸ਼ੁਰੂਆਤ ਆ ਯਾਨੀ ਕਿ ਦਿਨ ਦਾ ਜਿਹੜਾ ਬਾਕੀ ਰਹਿੰਦਾ ਟਾਈਮ ਆ ਉਹਦੇ ਵਿਚ ਆਪਾਂ ਸਾਰੇ ਜਾਣੇ ਰਲ ਮਿਲ ਕੇ ਲਹਿਰਾਂ ਲਵਾਂਗੇ ਤੇ ਪ੍ਰੋਗਰਾਮ ਲਹਿਰਾਂ ਦੇ ਵਿਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਬਨ ਤੋਂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਵੇਗਾ ਤੇ ਤੁਸੀਂ ਆਪਣੇ ਕੰਮਾਂ ਕਾਰਾਂ ਵਿਚ ਮਿਲਿਆ ਚੋ ਕੁਛ ਪਲ ਆਪਣਿਆਂ ਦੇ ਨਾਲ ਬੈਠ ਕੇ ਆਪਣਿਆਂ ਦੇ ਵਿਚ ਬੈਠ ਕੇ ਆਪਣੀਆਂ ਗੱਲਾਂ ਆਪਣੀਆਂ ਤੇ ਆਪਣਿਆਂ ਦੀਆਂ ਗੱਲਾਂ ਜ਼ਰੂਰ ਕਰ ਰਹੇ ਹੋਵੋਗੇ ਤੇ ਕੁਝ ਫਿਕਰਾਂ ਦੀਆਂ ਗੱਲਾਂ ਤੇ ਕੁਝ ਚਾਵਾਂ ਦੀਆਂ ਗੱਲਾਂ ਤੇ ਕੁਝ ਹੌਸਲੇ ਦੀਆਂ ਗੱਲਾਂ ਸੋ ਜ਼ਰੂਰ ਜੀ ਕਰਦੇ ਵੀ ਰਹਿਣਾ ਚਾਹੀਦਾ ਇਹੀ ਜ਼ਿੰਦਗੀ ਆ ਜ਼ਿੰਦਗੀ ਦੇ ਵਿਚ ਅਪ ਡਾਊਨ ਹਮੇਸ਼ਾ ਚੱਲਦੇ ਰਹਿੰਦੇ ਨੇ ਪਰ ਇਨਸਾਨ ਉਹੀ ਆ ਜੋ ਇਨ੍ਹਾਂ ਰਾਹਾਂ ਦੇ ਵਿਚ ਵੀ ਨਾ ਖਿੜਕੇ ਤੇ ਇਨ੍ਹਾਂ ਰਾਹਾਂ ਨੂੰ ਆਪਣਾ ਸਾਥੀ ਬਣਾ ਕੇ ਇਨ੍ਹਾਂ ਰਾਹਾਂ ਦੇ ਨਾਲ ਚੱਲਦਾ ਰਵੇ ਤੇ ਜਿਵੇਂ ਕਿ ਪਹਿਲਾਂ ਹੀ ਕਿਹਾ ਕਿ ਰੁੱਤਾਂ ਇਸ਼ਕ ਚ ਡੁੱਬੀਆਂ ਚੋ ਪਾਸੇ ਬਗੇ ਪਿਆਰ ਨਾਨਕ ਨਾਨਕ ਗਾ ਰਿਹਾ ਸਭ ਕੁਦਰਤ ਦੇ ਦਰਬਾਰ ਸੋ ਵਾਕਈ ਜੀ ਗੁਰੂ ਨਾਨਕ ਦੇਵ ਜੀ ਨੇ ਜੋ ਦਾਤ ਬਖਸ਼ੀ ਆ ਸਿੱਖਾਂ ਨੂੰ ਲੰਗਰ ਦੀ ਦਾਤ ਤੇ ਉਹ 20 ਰੁਪਈਆਂ ਦਾ ਜਿਹੜਾ ਲੰਗਰ ਆ ਉਹ ਪਤਾ ਨੀ ਕਿੱਥੇ ਕਿੱਥੇ ਵਰਤਦਾ ਤੇ ਕਿੱਦਾਂ ਕਿੱਦਾਂ ਵਰਤਦਾ ਉਸ ਦੇ ਵਿਚ ਕਦੇ ਤੋਟ ਨੀ ਆਈ ਤੇ ਚਾਰੇ ਪਾਸੇ ਨਾਨਕ ਨਾਨਕ ਹੀ ਹੋ ਰਹੀ ਆ ਸੋ ਬੜੀਆ ਵਧੀਆ ਲੱਗਦਾ ਜੀ ਬਹੁਤ ਸੋਹਣਾ ਮਾਹੌਲ ਤੇ ਸੁਣ ਕੇ ਜਦੋਂ ਦੇਖਦੇ ਆ ਸੁਣਦੇ ਆ ਤਾਂ ਆਪਣੇ ਮਨ ਨੂੰ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਕਿ ਹਾਂ ਅਸੀਂ ਵੀ ਇਸ ਦਾ ਹਿੱਸਾ ਵਾਂ ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਤਾਂ ਜ਼ਰੂਰ ਕਰਾਂਗੇ ਪਰ ਤਰੀਕ ਤੁਹਾਨੂੰ ਦੱਸੀਏ ਜੀ ਵੈਸੇ ਤਾਂ ਖੈਰ ਤੁਹਾਨੂੰ ਪਤਾ ਹੀ ਆ ਪਰ ਆਪਾਂ ਫਿਰ ਵੀ ਤੁਹਾਨੂੰ ਦੱਸ ਦਿੰਦੇ ਹਾਂ ਜੀ ਅੱਜ 12 ਤਰੀਕ ਆ ਤੇ ਦਸੰਬਰ ਦਾ ਮਹੀਨਾ ਚੱਲ ਰਿਹਾ ਤੇ ਸਾਲ 2020 ਜਿਹੜਾ ਕਿ ਹੁਣ ਖਤਮ ਹੋਣ ਵਾਲਾ ਹੀ ਆ ਮਤਲਬ ਕਿ ਅਗਲੀਆਂ ਬਰੂਹਾਂ ਤੱਕ ਪਹੁੰਚ ਚੁੱਕਾ ਵਾ ਜਾਣ ਵਾਲਾ ਬਾਏ ਬਾਏ ਕਹਿਣ ਨੂੰ ਤੇ ਹੁਣ ਨਵੇਂ ਸਾਲ ਦੀ ਆਮਦ ਇੱਕ ਨਵੀਂ ਉਮੀਦ ਤੇ ਇੱਕ ਨਵੀਂ ਖੁਸ਼ੀ ਲੈ ਕੇ ਆਊਗੀ ਇਹੋ ਆ ਸਮੇਂ ਦੇ ਨਾਲ ਟਾਈਮ ਆ ਜਿਹੜਾ ਆਪਣੀ ਚਾਲੇ ਚੱਲੀ ਜਾਣਾ ਤੇ ਲਓ ਫਿਰ ਪ੍ਰੋਗਰਾਮ ਦੇ ਵਿਚ ਆਪਣਾ ਇਹ ਸਾਥ ਇਸੇ ਤਰ੍ਹਾਂ ਚੱਲਦਾ ਰਹਿਣਾ ਜੀ ਅੱਜ ਤਾਂ ਹੁਣ ਟਾਈਮ ਨੀ ਮੈਂ ਦੱਸ ਸਕਦੀ ਕਿਉਂਕਿ 2 ਘੰਟੇ ਦਾ ਸਫ਼ਰ ਆ ਤੇ ਹੁਣ ਇਸੇ ਤਰ੍ਹਾਂ ਕੁਛ ਤੁਹਾਡੀਆਂ ਗੱਲਾਂ ਸੁਣਾਂਗੇ ਤੇ ਕੁਛ ਮੇਰੀਆਂ ਗੱਲਾਂ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਨਾਲ ਕਰਨ ਵਾਲੀਆਂ ਕਿਉਂਕਿ ਮੇਰੇ ਕੋਲ ਵੀ ਤੁਸੀਂ ਹੀ ਹੋ ਆਪਣੇ ਪਰਿਵਾਰ ਦੀ ਤਰ੍ਹਾਂ ਹਨਾ ਤੁਹਾਡੇ ਨਾਲ ਹਰੇਕ ਹਫ਼ਤੇ ਗੱਲਾਂ ਬਾਤਾਂ ਖੂਬ ਕਰਕੇ ਜਾਂਦੀਆਂ ਤੇ ਕੁਛ ਗੱਲਾਂ ਆਪਣੀਆਂ ਕਹਿ ਜਾਂਦੀਆਂ ਤੇ ਬਾਕੀ ਤੁਹਾਡੇ ਤੋਂ ਬਹੁਤ ਕੁਝ ਸਿੱਖ ਕੇ ਜਾਂਦੀਆਂ ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਆ ਤੇ ਆਪਣਾ ਰੇਡੀਓ ਆ ਬਿਲਕੁਲ ਜੀ ਜ਼ਰੀਆ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਤੁਸੀਂ ਪ੍ਰੋਗਰਾਮ ਦੇ ਵਿਚ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ID ਦੇ ਜ਼ਰੀਏ ਸਾਡੇ ਤੱਕ ਪਹੁੰਚ ਸਕਦੇ ਹੋ ਨੰਬਰ ਹੈ ਜੀ +91 7508014489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmradio.com ਤੇ ਪ੍ਰੋਗਰਾਮ ਦੇ ਵਿਚ ਪਹਿਲਾ ਗੀਤ ਸੁਣਦੇ ਆ ਤੇ ਦਲਜੀਤ ਦਸਾਂਝ ਤੇ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿਚ ਕੀ ਬਣੂ ਦੁਨੀਆਂ ਦਾ ਸੋ ਦੁਨੀਆਂ ਦਾ ਕੀ ਬਣਨਾ ਉਸ ਦੇ ਬਾਰੇ ਤਾਂ ਸਭ ਨੂੰ ਪਤਾ ਹੀ ਆ ਕਿਉਂਕਿ ਕਹਿੰਦੇ ਹੁੰਦੇ ਆ ਕਿ ਅੰਤ ਤੇ ਅੱਤ ਤੇ ਅੰਤ ਦੇ ਵਿਚ ਸਿਰਫ ਥੋੜਾ ਜਿਹਾ ਫਰਕ ਹੁੰਦਾ ਵਾ ਜਦੋਂ ਅੱਤ ਜ਼ਿਆਦਾ ਹੋ ਜਾਏ ਤਾਂ ਫਿਰ ਉਹਦਾ ਅੰਤ ਹੋਣਾ ਜ਼ਰੂਰੀ ਹੁੰਦਾ ਜਿਵੇਂ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਦਾ ਚੜ੍ਹਨਾ ਤੈਅ ਵਾ ਤੇ ਉਸੇ ਤਰ੍ਹਾਂ ਜ਼ਿੰਦਗੀ ਦੇ ਵਿਚ ਕੁਦਰਤ ਦਾ ਆਪਣਾ ਇੱਕ ਤਾਲਮੇਲ ਬਣਿਆ ਹੋਇਆ ਵਾ ਤੇ ਜਦੋਂ ਵੀ ਕੋਈ ਉਸ ਤਾਲਮੇਲ ਨੂੰ ਖਿਲਵਾੜ ਕਰਦਾ ਵਾ ਤਾਂ ਫਿਰ ਉਸਨੂੰ ਆਪਣਾ ਅੰਜਾਮ ਭੁਗਤਣਾ ਹੀ ਪੈਂਦਾ ਸੋ ਬਿਲਕੁਲ ਜੀ ਗੱਲਾਂ ਬਾਤਾਂ ਇਸੇ ਤਰ੍ਹਾਂ ਕਰਦੇ ਰਹਾਂਗੇ ਤੇ ਤੁਸੀਂ ਵੀ ਸਾਡਾ ਸਾਥ ਦਿਓ ਤੇ ਕੁਛ ਕਹਿਣਾ ਚਾਹੁੰਦੇ ਹੋ ਕੁਛ ਗਾਣਾ ਸੁਣਨਾ ਚਾਹੁੰਦੇ ਹੋ ਕਿਸੇ ਨੂੰ ਆਪਣੇ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਬਿਲਕੁਲ ਜੀ ਚਲੇ ਆਓ ਫਟਾਫਟ ਤੇ ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਪਰ ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ
ਅਜਰਾਂ ਦੇ ਕਿਰਾਏ ਤੇ ਲੈ ਲੈ ਕੇ ਹੀਰਾਂ ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ ਹੋਟਲ ਦੇ ਬੇਲੇ ਚ ਚੂਰੀ ਖਵਾ ਕੇ ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
हर बोली सिखो सिखनी भी चाहिदी हर पक्षी दे के कच्ची नहीं ढाईदी हर पक्षी दे के कच्ची नहीं ढाईदी नशियां ने पत्त दे पंजाबी गबरू कड़कन हड्डियां बचाउन जमरू शास्ता ने मारनी जवानी चढ़दी दिल मिल किते अक किते लड़दी मर जाने माना की भरोसा करदा पुरानी मनाई डा किसे दी गल दा कह के लोक सियाने की बनू की बनू की बनू दुनिया दा सच पातशाह बागरू जाने की बनू दुनिया दा सच पातशाह बागरू जाने की बनू दुनिया दा
की बनू दुनिया दा सो दुनिया दा की बनना ओ तां खैर सब दे सामने ही है क्योंकि दुनिया जिवें चलदी रही है ते उसे तरह चलदी रहनी है हां चंगे माड़े दिन उसे तरह आउंदे रहने ने ते लो फिर अज थोड़ी जी गलबात नाल मौसम दी भी करदे जाइए क्योंकि इंडिया दे मौसम दा तां पता ही है ठंड दा मौसम आ पर ਉਥੇ ਮੌਸਮ ਦੇ ਵਿਚ ਗਰਮਾਹਟ ਵੀ ਆ ਕਿਉਂਕਿ ਜੋ ਕੁਛ ਹੋ ਰਿਹਾ ਵਾ ਉਹਨੂੰ ਬਾਰ ਬਾਰ ਦੱਸਣ ਦੀ ਲੋੜ ਨੀ ਕਿਉਂਕਿ ਸਾਰੇ ਜਾਣਦੇ ਆ ਕਿ ਉੱਥੇ ਕੀ ਹੋ ਰਿਹਾ ਵਾ ਤੇ ਕਾਹਦੇ ਲਈ ਹੋ ਰਿਹਾ ਵਾ ਤੇ ਉਸ ਦਾ ਖਿਲਾਰਾ ਆਸ ਪਾਸ ਦਾ ਜੋ ਵੀ ਮਾਹੌਲ ਆ ਜਿੱਦਾਂ ਦਾ ਵੀ ਆ ਤੇ ਉਸ ਨੂੰ ਕਿਹੜੇ ਹਿਸਾਬ ਨਾਲ ਪੇਸ਼ ਕੀਤਾ ਜਾਂਦਾ ਵਾ ਸੋ ਜ਼ਰੂਰ ਉਹਦੇ ਬਾਰੇ ਥੋੜੀ ਬਹੁਤੀ ਗੱਲ ਕਰੂੰਗੀ ਜ਼ਿਆਦਾਤਰ ਖੈਰ ਮੈਂ ਨਹੀਂ ਜਾਣਦੀ ਪਰ ਆਸਟ੍ਰੇਲੀਆ ਦੇ ਮੌਸਮ ਦੀ ਗੱਲ ਕਰੀਏ ਤਾਂ ਬਿਲਕੁਲ ਜੀ ਗਰਮੀਆਂ ਦਾ ਮੌਸਮ ਤਾਂ ਚੱਲ ਹੀ ਰਿਹਾ ਵਾ ਪਰ ਬਾਰਿਸ਼ ਹੋ ਰਹੀ ਆ ਤੇ ਅੱਜ ਰਾਤ ਦੀ ਬਾਰਿਸ਼ ਹੋ ਰਹੀ ਆ ਤੇ ਅੱਜ ਸੁਬਹ ਦੀ ਬਾਰਿਸ਼ ਨੇ ਥੋੜੀ ਜਿਹੀ ਮੌਸਮ ਦੇ ਵਿਚ ਠੰਡ ਕੀਤੀ ਹੋਈ ਆ ਤੇ ਪਕੌੜਿਆਂ ਵਾਲਾ ਮੌਸਮ ਹੈਗਾ ਵਾ ਸੋ ਜ਼ਰੂਰ ਜੀ ਤੇ ਪੰਛੀ ਆਪੋ ਆਪਣੇ ਆਲਣਿਆਂ ਚੋਂ ਨਿਕਲ ਕੇ ਆਪੋ ਆਪਣੇ ਚੋਗੇ ਚੁਗਣ ਲਈ ਜਾ ਚੁੱਕੇ ਆ ਤੇ ਉਹਨਾਂ ਦੇ ਵੀ ਘਰ ਵਾਪਸੀ ਹੁਣ ਸ਼ਾਮ ਤੱਕ ਹੀ ਹੋਊ ਦੇਖੋ ਕੁਦਰਤ ਦਾ ਇੱਕ ਕੁਦਰਤ ਨੇ ਇੱਕ ਅਸੂਲ ਬਣਾਇਆ ਵਾ ਕਿ ਇਨਸਾਨ ਨੂੰ ਆਪਾਂ ਆਪਣਾ ਜੋ ਚੋਗਾ ਵਾ ਉਹ ਚੁਗਣ ਲਈ ਆਪਣੇ ਖਾਣੇ ਨੂੰ ਲੱਭਣ ਲਈ ਖੁਦ ਜਾਣਾ ਪੈਂਦਾ ਵਾ ਤੇ ਉਹ ਕਿੱਦਾਂ ਤੇ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਪੰਛੀ ਵੀ ਲੰਘਦੇ ਆ ਉਹਦਾ ਸ਼ਾਇਦ ਅਸੀਂ ਕਦੇ ਧਿਆਨ ਨਾਲ ਨਹੀਂ ਦੇਖਿਆ ਕਿਉਂਕਿ ਕਿਸੇ ਖੇਤ ਵਿੱਚ ਬੈਠੇ ਦਾਣਾ ਚੋਗਦੇ ਆ ਤਾਂ ਉਹਨਾਂ ਨੂੰ ਹਮੇਸ਼ਾ ਡਰ ਹੁੰਦਾ ਕਿ ਕਿਹੜੇ ਪਾਸੇ ਰੋੜੀ ਜਿਹੜੀ ਸਾਡੇ ਆ ਕੇ ਭੱਜ ਜਾਣੀ ਆ ਹਨਾ ਤਾਂ ਉਹ ਇਸੇ ਤਰ੍ਹਾਂ ਇਨਸਾਨ ਆ ਉਸ ਨੂੰ ਵੀ ਆਪਣੇ ਚੋਗੇ ਦੇ ਲਈ ਖੁਦ ਹੀ ਮਿਹਨਤ ਕਰਨੀ ਪੈਂਦੀ ਆ ਸੋ ਚਲੋ ਜੀ ਮਿਹਨਤ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇ ਤੇ ਆਪਾਂ ਥੋੜੀ ਜਿਹੀ ਕਿਸਾਨੀ ਮੁੱਦੇ ਬਾਰੇ ਵੀ ਗੱਲ ਕਰਾਂਗੇ ਤੇ ਇੱਧਰ ਨਰਿੰਦਰ ਰਾਠੌਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਹਾਂ ਜੀ ਨਰਿੰਦਰ ਜੀ ਸਤਿ ਸ੍ਰੀ ਅਕਾਲ ਹੋ ਸੁਣਾਓ ਕੀ ਹਾਲ ਚਾਲ ਆ ਕਿੱਦਾਂ ਘਰ ਪਰਿਵਾਰ ਵਧੀਆ ਮੈਸੇਜ ਤੁਹਾਡਾ ਮੈਨੂੰ ਮਿਲ ਚੁੱਕਾ ਵਾ ਪਰ ਮੈਸੇਜ ਮੈਂ ਹਜੇ ਥੋੜਾ ਜਿਹਾ ਲੇਟ ਪੜੂੰਗੀ ਤੇ ਪਰ ਮੁਬਾਰਕਾਂ ਤੁਹਾਨੂੰ ਪਹਿਲਾਂ ਹੀ ਦੇ ਦਿੰਦੀ ਹਾਂ ਤੇ ਗਾਣਾ ਤੁਸੀਂ ਮੇਰੀ ਪਸੰਦ ਦਾ ਸੁਣਨਾ ਚਾਹਿਆ ਜ਼ਰੂਰ ਮੈਂ ਤੁਹਾਨੂੰ ਆਪਣੀ ਪਸੰਦ ਦਾ ਬੜਾ ਹੀ ਪਿਆਰਾ ਜਿਹਾ ਗੀਤ ਸੁਣਾਉਂਗੀ ਤੇ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਬਾਕੀ ਜੀ ਹੁਣ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਕਿ ਜੋ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ ਵੈਸੇ ਤਾਂ ਦਿਲ ਵਾਲੀ ਗੱਲ ਦੇ ਵਿੱਚ ਅਮਨ ਭਾਜੀ ਨੇ ਬਹੁਤ ਕੁਝ ਦੱਸ ਦਿੱਤਾ ਬਹੁਤ ਗੱਲਾਂ ਹੋਈਆਂ ਪ੍ਰੋਗਰਾਮ ਮੈਂ ਵੀ ਸੁਣਦੀ ਸੀ ਤੇ ਦੇਖ ਰਹੀ ਸੀ ਤੇ ਬਾਕੀ ਜੋ ਖੈਰ ਉਹ ਐਕਸਪੀਰੀਅੰਸ ਤੁਹਾਨੂੰ ਜ਼ਿਆਦਾ ਵਾ ਕਿ ਕਿੱਦਾਂ ਦਾ ਜੋ ਸਾਰਾ ਕੁਛ ਹੋ ਰਿਹਾ ਉਹਦਾ ਪਰ ਫਿਰ ਵੀ ਕੁਝ ਕੁ ਗੱਲਾਂ ਹੈਗੀਆਂ ਨੇ ਜੋ ਖੜਕਦੀਆਂ ਨੇ ਸਾਡਾ ਮੀਡੀਆ ਖਾਸ ਤੌਰ ਤੇ ਜੋ ਮੀਡੀਆ ਦਾ ਰੋਲ ਹੈ ਨਾ ਉਹ ਬੜਾ ਨਿਰਾਸ਼ਾਜਨਕ ਆ ਇਸ ਟਾਈਮ ਦੇ ਵਿੱਚ ਕਾਫੀ ਹੱਦ ਤੱਕ ਕਈ ਜਾਣੇ ਨਿਰਾਸ਼ ਕਰਦੇ ਆ ਪਰ ਬਹੁਤ ਸਾਰੇ ਲੋਕ ਆ ਜੋ ਆਪਣੀ ਇਸ ਰੋਲ ਨੂੰ ਆਪਣੇ ਕਿਰਦਾਰ ਨੂੰ ਬਖੂਬੀ ਨਿਭਾਉਂਦੇ ਨੇ ਸੋ ਵਧੀਆ ਜੀ ਸ਼ਾਬਾਸ਼ ਦੇਣੀ ਬਣਦੀ ਆ ਉਹਨਾਂ ਨੂੰ ਤੇ ਬਾਕੀ ਧਰਨੇ ਤੇ ਜੋ ਵੀ ਉਥੋਂ ਦਾ ਮਾਹੌਲ ਆ ਜੋ ਵੀ ਸਿਰਜਿਆ ਹੋਇਆ ਵਾ ਉਹ ਬਾਕਮਾਲ ਆ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਕਰ ਹੀ ਨਹੀਂ ਸਕਦਾ ਬਲਕਿ ਹੈਰਾਨੀ ਹੁੰਦੀ ਆ ਕਿ ਇੰਨੇ ਵੱਡੇ ਇਕੱਠ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਨਾ ਕਮਾਲ ਦੀ ਗੱਲ ਆ ਵੈਸੇ ਹਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਕਹਿੰਦੇ ਆ ਨਾ ਇਹ ਕਹਾਵਤ ਬਣੀ ਹੋਈ ਆ ਕਿ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਹੈਗਾ ਇੰਨੇ ਵੱਡੇ ਇੰਨੇ ਵੱਡੇ ਇਕੱਠ ਨੂੰ ਆਰਗੇਨਾਈਜ਼ ਇੰਨੇ ਵਧੀਆ ਤਰੀਕੇ ਦੇ ਨਾਲ ਕਰਨਾ ਤੇ ਪਰ ਕਿਤੇ ਕਿਤੇ ਮਹਿਸੂਸ ਵੀ ਹੁੰਦਾ ਕਿ ਕਾਸ਼ ਅਸੀਂ ਵੀ ਉੱਥੇ ਹੁੰਦੇ ਹਨਾ ਤਾਂ ਕਿੰਨਾ ਵਧੀਆ ਹੁੰਦਾ, ਅਸੀਂ ਵੀ ਉਹ ਦੇਖਦੇ। ਸੋ ਆਪਾਂ ਗੱਲ ਕਰ ਰਹੇ ਸੀਗੇ ਜੀ ਐਡੇ ਵੱਡੇ ਇਕੱਠ ਨੂੰ ਮੈਨੇਜ ਕਰਨਾ। ਸੋ ਐਡੇ ਵੱਡੇ ਇਕੱਠ ਨੂੰ ਮੈਨੇਜ ਕਰਨਾ ਵਾਕਈ ਖਾਲਾ ਜੀ ਦਾ ਵੜਾ ਨਹੀਂ। ਜਿਹੜੇ ਹਿਸਾਬ ਦੇ ਨਾਲ ਉੱਥੇ ਸਾਰਾ ਕੁਛ ਜੋ ਵੀ ਚੱਲ ਰਿਹਾ, ਜੋ ਵਰਤਾਰਾ ਚੱਲ ਰਿਹਾ ਵਾ, ਉਹ ਬਾਕਾਬਲੇ ਤਾਰੀਫ ਆ ਕਿ ਆਪਾਂ ਸੁਣਦੇ ਹੁੰਦੇ ਸੀ। ਖੈਰ ਆਪਾਂ ਤਾਂ ਨਹੀਂ ਦੇਖਿਆ ਹਨਾ, ਤੇ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਜਦੋਂ ਪਹਿਲਾਂ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ ਨਾ ਤਾਂ ਸਭ ਦੀਆਂ ਸਾਂਝਾਂ ਇੱਕੋ ਸੀ, ਸਭ ਦੇ ਦੁੱਖ ਸੁੱਖ ਇੱਕੋ ਸੀ। ਤਾਂ ਲੱਗਦਾ ਹੁੰਦਾ ਸੀ ਇਹ ਕੋਈ ਨਾ ਮਤਲਬ ਕਿ ਕੋਈ ਕਹਾਣੀ ਆ, ਕੋਈ ਬਾਤਾਂ ਪਤਾ ਨਹੀਂ ਕਿੱਥੋਂ ਦੀਆਂ ਕਹਾਣੀਆਂ ਸਾਨੂੰ ਸੁਣਾ ਰਹੇ ਆ ਵੀ ਏਦਾਂ ਦਾ ਕਿੱਦਾਂ ਹੋਊਗਾ। ਪਰ ਕਿਤੇ ਨਾ ਕਿਤੇ ਅੱਜ ਉਹ ਵਾਕਈ ਸੱਚ ਹੋ ਗਿਆ ਦਿੱਲੀ ਦੇ ਉਸ ਧਰਨੇ ਦੇ ਉੱਪਰ ਜਿਹੜਾ ਕਿ ਕਿਸਾਨ ਅੰਦੋਲਨ ਚੱਲ ਰਿਹਾ ਉਸ ਦੇ ਵਿੱਚ, ਜਿੱਥੇ ਸਿੱਖ ਹਿੰਦੂ ਮੁਸਲਿਮ ਈਸਾਈ ਸਾਰੇ ਧਰਮਾਂ ਦੇ ਲੋਕ ਆ। ਤੇ ਜੇ ਕੋਈ ਕਿਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਕਹਿੰਦਾ ਤਾਂ ਅਗਰੋ ਤਾਂ ਅੱਗੋਂ ਆਦਾਬ ਜਾਂ ਅੱਲਾ ਅੱਲਾ ਤੇ ਜੋ ਵੀ ਨਵਾਜ਼ ਪੜ੍ਹੀ ਜਾਂਦੀ ਹੈ ਜਾਂ ਫਿਰ ਆਪੋ ਆਪਣੇ ਧਰਮ ਨਾਲ ਰਿਲੇਟਡ ਆਪੋ ਆਪਣੇ ਧਰਮ ਦੀਆਂ ਜੋ ਵੀ ਰਸਮਾਂ ਰੀਤਾਂ ਉੱਥੇ ਦੇਖਣ ਨੂੰ ਮਿਲਦੀਆਂ ਨੇ ਤਾਂ ਉਹ ਦੇਖ ਕੇ ਵਾਕਈ ਮਨ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ, ਰੂਹ ਖੁਸ਼ ਹੁੰਦੀ ਹੈ ਉਹ ਸਾਰਾ ਕੁਛ ਦੇਖ ਕੇ। ਤੇ ਕਿਤੇ ਨਾ ਕਿਤੇ ਇਹ ਵੀ ਦਿਲ ਦੇ ਵਿੱਚ ਇੱਕ ਰੋਹ ਵੀ ਪੈਦਾ ਹੁੰਦਾ ਕਿ ਜੇ ਸਾਰੇ ਲੋਕ ਇੰਨੇ ਚੰਗੇ ਸੀ, ਲੋਕਾਂ ਨੂੰ ਲੋਕਾਂ ਤਾਂ ਕੋਈ ਪ੍ਰੋਬਲਮ ਹੈਗੀ ਹੋਈ ਨਹੀਂ ਸੀਗੀ, ਤਾਂ ਕਦੇ ਪਾੜੇ ਕਾਹਦੇ ਪਏ ਹੋਏ ਸੀ। ਸੋ ਲੋਕਾਂ ਨੂੰ ਇਹ ਵੀ ਸਮਝ ਆ ਰਹੀ ਆ ਕਿ ਪਾੜੇ ਕਾਹਦੇ ਪਏ ਹੋਏ ਸੀਗੇ। ਸੋ ਬਾਕੀ ਜੇ ਪੋਲੀਟਿਕਸ ਆ ਜਿਹੜੀ ਕਿ ਜਿਸਨੇ ਸਾਰਿਆਂ ਨੂੰ ਇੱਕ ਦੂਸਰੇ ਤੋਂ ਦੂਰ ਕੀਤਾ ਹੋਇਆ ਸੀ। ਸੋ ਬੜਾ ਵਧੀਆ ਉੱਥੇ ਜੋ ਮਾਹੌਲ ਚੱਲ ਰਿਹਾ, ਪਰ ਦੂਜੀ ਗੱਲ ਇਹ ਆ ਕਿ ਮਾਹੌਲ ਬਹੁਤ ਸੋਹਣਾ ਵਾ, ਆਪਸੀ ਸਾਂਝਾ ਪੈ ਰਹੀ ਆ, ਬਹੁਤ ਵਧੀਆ ਗੱਲ ਆ। ਪਰ ਦੂਸਰੀ ਗੱਲ ਇਹ ਵੀ ਆ ਨਾ ਕਿ ਜਿਸ ਮਕਸਦ ਲਈ ਉੱਥੇ ਗਏ ਆ, ਜਿਸ ਮੁੱਦੇ ਨੂੰ ਲੈ ਕੇ ਉੱਥੇ ਗਏ ਆ, ਸਾਨੂੰ ਧਿਆਨ ਆ ਜਿਹੜਾ ਉਸੇ ਤੇ ਹੀ ਰੱਖਣਾ ਚਾਹੀਦਾ ਵਾ। ਕਿਉਂਕਿ ਜੇ ਕੋਈ ਬੰਦਾ ਆਪਣੇ ਧਿਆਨ ਤੋਂ ਆਪਣੇ ਲਕਸ਼ ਤੋਂ ਭਟਕ ਜਾਂਦਾ ਨਾ ਥੋੜੀ ਜਿਹੀ ਵੀ ਢਿੱਲ ਹੋ ਜੇ ਤਾਂ ਫਿਰ ਪਤਾ ਹੀ ਆ ਜੀ ਨਤੀਜੇ ਕੀ ਹੁੰਦੇ ਆ। ਕਿਉਂਕਿ ਦੁਸ਼ਮਣ ਤਾਂ ਤਾਕ ਲਾਈ ਬੈਠਾ ਹੁੰਦਾ ਕਿ ਇੱਕ ਕਮਜ਼ੋਰੀ ਮੇਰੇ ਹੱਥ ਲੱਗ ਜੇ ਤੇ ਬਾਕੀ ਮੈਂ ਆਪੇ ਸੰਭਾਲ ਲੂੰ। ਸੋ ਇਸੇ ਲਈ ਉੱਥੇ ਬਹੁਤ ਹੀ ਜ਼ਿਆਦਾ ਸੰਜੀਦਗੀ ਦੀ, ਬਹੁਤ ਹੀ ਜ਼ਿਆਦਾ ਮਤਲਬ ਘੋਪਣੇ ਦੀ ਤੇ ਸਾਰਾ ਕੁਛ ਬੜੇ ਤਰੀਕੇ ਦੇ ਨਾਲ ਕਰਨ ਦੀ ਲੋੜ ਆ। ਪਰ ਉੱਥੇ ਸਾਨੂੰ ਪਤਾ ਜੀ ਤੁਸੀਂ ਸਾਰੇ ਜਾਣੇ ਹੋ, ਜਿੰਨੇ ਵੀ ਉੱਥੇ ਗਏ ਹੋ, ਬਹੁਤ ਸੂਝਬੂਝ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਹੋ। ਪਤਾ ਸਾਨੂੰ ਕਿ ਤੁਸੀਂ ਵੀ ਕਿਤੇ ਨਾ ਕਿਤੇ ਕਿੰਨੇ ਜ਼ਿਆਦਾ ਮਤਲਬ ਮੈਂਟਲੀ ਸਟ੍ਰੈਸ ਦੇ ਵਿੱਚੋਂ ਵੀ ਲੰਘ ਰਹੇ ਹੋਵੇ, ਪਰ ਕੋਈ ਚੱਕਰ ਨਹੀਂ ਜੀ, ਇਹ ਤਾਂ ਜ਼ਿੰਦਗੀ ਦੇ ਉਤਰਾਅ ਚੜਾਵਾ ਚੱਲਦੇ ਰਹਿਣੇ ਨੇ। ਪਰ ਜਿਹੜਾ ਇਤਿਹਾਸ ਸਿਰਜਿਆ ਜਾਣਾ ਨਾ ਸਦੀਆਂ ਤੱਕ ਯਾਦ ਰੱਖੂਗਾ ਉਹ ਇਤਿਹਾਸ ਤੁਹਾਨੂੰ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਪੈ ਗਈ ਧੱਕ ਮ
ਮੰਗਿਆ ਇਹਨਾਂ ਬਿਨਾਂ ਲਗਾਮੋ ਘੋੜਿਆਂ ਨੂੰ ਕਿਹੜਾ ਸਕਦਾ ਏ ਡੱਕ ਮੰਗਾ
ਜੀ। ਵਾਰਿਸ ਭਰਾਵਾਂ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੁਸੀਂ ਕਿ ਸ਼ੇਰਾਂ ਨੇ ਦਿੱਲੀ ਘੇਰ ਲਈ। ਸੋ ਵਾਕਈ ਜੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਦਾ ਮਾਹੌਲ ਹੁੰਦਾ ਉਦਾਂ ਦੇ ਗੀਤ ਵੀ ਬਣ ਜਾਂਦੇ ਆ, ਤੇ ਉਹ ਕਿਸੇ ਵੀ ਟਾਈਮ ਦਾ ਕਿਸੇ ਵੀ ਦੇਸ਼ ਦਾ ਇਤਿਹਾਸ ਦੇਖਣਾ ਹੋਵੇ ਨਾ ਤਾਂ ਉਸ ਟਾਈਮ ਦੇ ਵਿੱਚ ਕਹਿੰਦੇ ਕਿ ਉੱਥੋਂ ਦੇ ਗੀਤਾਂ ਤੋਂ ਵੀ ਬਹੁਤ ਕੁਝ ਪਤਾ ਲੱਗ ਜਾਂਦਾ ਕਿ ਜਦੋਂ ਇਸ ਦੇਸ਼ ਦੇ ਵਿੱਚ ਕੋਈ ਇਤਿਹਾਸ ਸਿਰਜਿਆ ਜਾ ਰਿਹਾ ਸੀ ਤਾਂ ਇੱਥੇ ਉਸ ਟਾਈਮ ਕਿੱਦਾਂ ਦੇ ਗੀਤ ਵੱਜ ਰਹੇ ਸੀ। ਸੋ ਬੜਾ ਹੀ ਵਧੀਆ ਗੀਤ ਸੀ ਜੀ ਵਾਰਿਸ ਭਰਾਵਾਂ ਦੀ ਆਵਾਜ਼ ਦੇ ਵਿੱਚ ਸ਼ੇਰਾਂ ਨੇ ਦਿੱਲੀ ਘੇਰ ਲਈ। ਬਾਕੀ ਕਹਿੰਦੇ ਨਾ ਕਿ ਕਾਗਜ਼ ਉੱਤੇ ਲਿਖਿਆ ਸਭ ਕੁਝ ਲਾਗੂ ਨਹੀਂ ਹੋਣਾ, ਸੰਗਲਾਂ ਦਾ ਜਿਨ ਜੱਫੀ ਦੇ ਨਾਲ ਕਾਬੂ ਨਹੀਂ ਹੋਣਾ, ਚਾਰ ਕਤੀਲੇ ਇਕੱਠੇ ਹੋ ਕੇ ਗਾਡਰ ਨਹੀਂ ਬਣਦੇ, ਨਾਵਾਂ ਵਿੱਚ ਬਹਾਦਰ ਲਿਖਿਆ ਬਹਾਦਰ ਨਹੀਂ ਬਣਦੇ। ਸੋ ਵਾਕਈ ਜੀ ਬਹਾਦਰ ਨਾਂ ਦੇ ਵਿੱਚ ਹੋਣ ਨਾਲ ਬਹਾਦਰ ਨਹੀਂ ਬਣਦੇ, ਤਾਂ ਉਹਦੇ ਲਈ ਇੱਕ ਜਜ਼ਬਾ ਹੋਣਾ ਚਾਹੀਦਾ, ਉਹਦੇ ਲਈ ਇਨਸਾਨ ਦੇ ਵਿੱਚ ਕੁਝ ਕਰਨ ਦੀ ਹਿੰਮਤ ਹੋਣੀ ਚਾਹੀਦੀ ਆ। ਸੋ ਬਾਕੀ ਬੜਾ ਵਧੀਆ ਗਾਣਾ ਸੀ ਤੇ ਲਓ ਫਿਰ ਇਸ ਤੋਂ ਬਾਅਦ ਚ ਨਾ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਨਾ ਕਿ ਵੀ ਬੰਦਾ ਇਨਸਾਨ ਗੱਲ ਕਰ ਲੱਗਾ ਕੁਝ ਸੋਚ ਵਿਚਾਰ ਕੇ ਕਰੇ, ਉਹੀ ਸਾਰਾ ਕੁਝ ਉੱਥੇ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਾ ਕਿ ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਨਾ ਉਹਨਾਂ ਦੇ ਮੂਹਰੇ ਮਾਈਕ ਕਰਕੇ ਉਹਨਾਂ ਤੋਂ ਪੁੱਛਣ ਲੱਗ ਜਾਂਦੇ ਆ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਉੱਥੇ ਸਭ ਕੁਝ ਚੱਲ ਰਿਹਾ ਬਹੁਤ ਵਧੀਆ ਤਰੀਕੇ ਨਾਲ, ਜਿੰਨੀ ਤਾਰੀਫ ਕਰੋ ਓਨੀ ਘੱਟ ਆ। ਪਰ ਫੇਰ ਵੀ ਕਹਿੰਦੇ ਹੁੰਦੇ ਆ ਨਾ ਕਿ ਫੁੱਲ ਦੇ ਨਾਲ ਕੰਡੇ ਤਾਂ ਹੁੰਦੇ ਹੀ ਹੁੰਦੇ ਆ, ਤੇ ਉਹ ਕੰਡੇ ਆ ਨਾ ਜਿਹੜੇ ਉਹ ਕਿਤੇ ਨਾ ਕਿਤੇ ਸੋਚ ਚੋ ਵੀ ਜਾਂਦੀ ਉਹਨਾਂ ਦੀ ਹਨਾ। ਤੇ ਉੱਥੇ ਜੋ ਕਈ ਲੋਕ ਚਲੋ ਖੈਰ ਜ਼ਿੰਦਗੀ ਆ ਹਾਸਾ ਮਜ਼ਾਕ ਚੱਲਣਾ ਵੀ ਚਾਹੀਦਾ ਵਾ, ਪਰ ਕਿਤੇ ਨਾ ਕਿਤੇ ਆਪਣੇ ਲਕਸ਼ ਨੂੰ ਆਪਣੇ ਤੋਂ ਅੱਖੋਂ ਪਰੋਕ ਨਹੀਂ ਕਰਨਾ ਚਾਹੀਦਾ। ਸੋ ਕੱਲ ਮੈਂ ਇੱਕ ਵੀਡੀਓ ਦੇਖ ਰਹੀ ਸੀ ਕਿ ਚਲੋ ਸਾਡੀ ਹੋਈ ਆ, ਹੈ ਤਾਂ ਕੁੜੀ ਉਹ ਇੱਥੋਂ ਆਸਟ੍ਰੇਲੀਆ ਤੋਂ ਗਈ ਆ, ਤੇ ਉਹ ਜਿਹੜੇ ਤਰੀਕੇ ਨਾਲ ਉਹਦੀ ਇੰਟਰਵਿਊ ਲੈ ਰਹੇ ਆ ਤੇ ਉਹ ਬੋਲ ਰਹੀ ਆ, ਤਾਂ ਮੈਨੂੰ ਬੜਾ ਚੰਬਾ ਜਿਹਾ ਹੋਇਆ। ਖੈਰ ਕਹਿੰਦੇ ਆ ਕਿ ਉਹ ਪਤਾ ਨਹੀਂ ਕੋਈ ਸਟਾਰ ਆ, ਮੈਨੂੰ ਆਈ ਨਹੀਂ ਪਤਾ ਕੀ ਆ, ਪਰ ਮੈਂ ਉਹਨੂੰ ਪਹਿਲੀ ਵਾਰੀ ਸੁਣਿਆ ਸੀਗਾ। ਤੇ ਜਦੋਂ ਮਤਲਬ ਚਲੋ ਗਏ ਆ, ਬਹੁਤ ਵਧੀਆ ਗੱਲ ਆ, ਜਿਹੜਾ ਵੀ ਉੱਥੇ ਜਾ ਰਿਹਾ ਆਪਣੇ ਕੰਮ ਧੰਦੇ ਛੱਡ ਕੇ ਉਸ ਅੰਦੋਲਨ ਦੇ ਵਿੱਚ ਹਿੱਸਾ ਪਾਉਣ ਜਾ ਰਿਹਾ, ਕਿਉਂਕਿ ਉਹਨੂੰ ਉਸਦੀ ਤਕਲੀਫ ਆ, ਪਰ ਉਹ ਜਿਹੜੀ ਤਕਲੀਫ ਆ ਨਾ ਕਹਿੰਦੇ ਹੁੰਦੇ ਉਹ ਦਿਖਣੀ ਵੀ ਚਾਹੀਦੀ ਆ। ਜਦੋਂ ਸਾਨੂੰ ਤਕਲੀਫ ਹੁੰਦੀ ਆ ਨਾ, ਸਾਡੇ ਦਿਲ ਨੂੰ ਤਕਲੀਫ ਹੁੰਦੀ ਆ, ਤਾਂ ਉਹ ਤਕਲੀਫ ਜ਼ਬਾਨ ਤੋਂ ਬੋਲੀ ਜਾਵੇ ਨਾ ਜਾਵੇ, ਪਰ ਉਹ ਅੱਖਾਂ ਦੇ ਵਿੱਚ ਜ਼ਰੂਰ ਦੇਖਦੀ ਆ, ਤੇ ਜਦੋਂ ਉਹ ਤਕਲੀਫ ਅੱਖਾਂ ਦੇ ਵਿੱਚ ਦੇਖਦੀ ਆ ਨਾ, ਤਾਂ ਉਹਦਾ ਦਰਦ ਖੁਦ ਖੁਦ ਹੀ ਬਿਨਾਂ ਕੁਛ ਕਹੇ ਮਹਿਸੂਸ ਹੋ ਜਾਂਦਾ ਵਾ। ਸੋ ਕਿਤੇ ਨਾ ਕਿਤੇ ਕਈ ਏਦਾਂ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰ ਦਿੰਦੀਆਂ ਕਿ ਏਦਾਂ ਦਾ ਕੁਛ ਹੋਣ ਲੱਗ ਗਿਆ ਤਾਂ ਕਿਤੇ ਅਸੀਂ ਨਾ ਆਪਦੇ ਮਕਸਦ ਤੋਂ ਨਾ ਭਟਕ ਜਾਈਏ। ਪਰ ਪਤਾ ਵਾ ਜੀ ਉੱਥੇ ਬਹੁਤ ਸੋਹਣੇ ਦਿਮਾਗ ਤੇ ਬਹੁਤ ਸੁਲਝੀਆਂ ਹੋਈਆਂ ਸੋਚਾਂ ਵਾਲੇ ਲੋਕ ਬੈਠੇ ਆ, ਏਦਾਂ ਦਾ ਤਾਂ ਖੈਰ ਕੁਛ ਨਹੀਂ ਹੋਣਾ। ਤੇ ਪਰ ਫਿਰ ਵੀ ਸਾਨੂੰ ਚਾਰੇ ਪਾਸੇ ਤੋਂ ਸੁਚੇਤ ਹੋਣਾ ਚਾਹੀਦਾ ਵਾ, ਜਿਵੇਂ ਕਿ ਅਫਵਾਹਾਂ ਫੈਲਦੀਆਂ ਨੇ ਨਾ ਕਿ ਇਹ ਜਿਹੜੇ ਲੋਕ ਆ ਇਹ ਕਿਸੇ ਆਪਦੇ ਮਕਸਦ ਲਈ ਨਹੀਂ, ਤੇ ਇਹ ਤਾਂ ਨਾ ਮਤਲਬ ਕਿ ਇਹ ਅੱਤਵਾਦੀ ਆ, ਇਹ ਹਿੰਸਾ ਫੈਲਾਉਂਦੇ ਆ, ਏਦਾਂ ਦਾ ਕੁਛ ਬੜਾ ਹੀ ਕੁਛ ਚੱਲ ਰਿਹਾ। ਸੋ ਉਸ ਦਾ ਨਾ ਬੜਾ ਸੋਹਣਾ ਜਵਾਬ ਆ ਇੱਕ ਰਚਨਾ ਦੇ ਵਿੱਚ ਦਿੱਤਾ ਰਘਵੀਰ ਬੜੈਚ ਜੀ ਨੇ। ਸੋ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਹੁਣ ਜ਼ਰੂਰ ਸੁਣਾਉਂਗੀ। ਸੋ ਵਾਰਤਾਲਾਪ ਚੱਲ ਰਿਹਾ ਜੀ ਕਿਸਾਨ ਤੇ ਪ੍ਰੈਸ ਰਿਪੋਰਟਰ ਦੇ ਵਿੱਚ, ਤੇ ਉਹ ਵਾਰਤਾਲਾਪ ਕੀ ਕਹਿੰਦਾ ਵਾ, ਪ੍ਰੈਸ ਰਿਪੋਰਟਰ ਪੁੱਛਦਾ ਵਾ ਕਹਿੰਦਾ ਕਿ ਬਾਬਾ ਜੀ ਸਤਿ ਸ੍ਰੀ ਅਕਾਲ। ਤਾਂ ਕਿਸਾਨ ਕਹਿੰਦਾ ਸਤਿ ਸ੍ਰੀ ਅਕਾਲ ਪੁੱਤ, ਦੇਖੀ ਸੰਭਲ ਕੇ ਬੈਠੀ, ਮੇਰਾ ਨਾ ਗਿੱਟਾ ਉਤਰ ਗਿਆ, ਦੇਖੀ ਕਿਤੇ ਪੈਰ ਨਾ ਧਰਦੀ। ਤਾਂ ਜਦੋਂ ਕਿਸਾਨ ਨੇ ਆਪਣਾ ਲੋਈ ਚੁੱਕ ਕੇ ਪੈਰ ਦਿਖਾਇਆ ਨਾ, ਤਾਂ ਪ੍ਰੈਸ ਰਿਪੋਰਟਰ ਪੁੱਛਦਾ ਕਹਿੰਦਾ ਇਹ ਕੈਸੇ ਹੋ ਗਿਆ, ਤੇ ਕਿਉਂਕਿ ਬਾਬੇ ਦਾ ਜਿਹੜਾ ਪੈਰ ਆ ਨਾ ਉਹ ਨੀਲਾ ਹੋਇਆ ਪਿਆ ਸੀਗਾ, ਨੀਲ ਪਾਈ ਹੋਈ ਸੀ ਉੱਪਰ। ਤਾਂ ਕਿਸਾਨ ਕਹਿੰਦਾ ਵਾ ਆਪਣੇ ਹੀ ਜ਼ਖਮ ਦਿੰਦੇ ਨੇ ਪੁੱਤ, ਬਗਾਨਿਆਂ ਵਿੱਚ ਭਲਾ ਕਿਹੜੀ ਹਿੰਮਤ ਕਿ ਝਾਕ ਵੀ ਜਾਣ ਸਾਡੇ ਵੱਲ। ਕਿਸਾਨ ਮੁੱਛ ਉੱਤੇ ਹੱਥ ਫੇਰਦਾ ਬੋਲਿਆ, ਹਰਿਆਣੇ ਦੀ ਸਰਕਾਰ ਨੇ ਸਾਡਾ ਸਵਾਗਤ ਕੀਤਾ ਸੀ, ਬਸ ਇਹ ਉਸੇ ਦਾ ਨਤੀਜਾ ਵਾ। ਤਾਂ ਪ੍ਰੈਸ ਵਾਲਾ ਕਹਿੰਦਾ ਪੈਰ ਦਿਖਾਇਆ ਨੀ ਡਾਕਟਰ ਕੋ ਬਾਬਾ ਜੀ? ਅੱਗੋਂ ਕਿਸਾਨ ਕਹਿੰਦਾ ਡਾਕਟਰ ਕੋਲ ਤਾਂ ਭਾਈ ਮੈਂ ਕਦੇ ਗਿਆ ਹੀ ਨੀ, ਜੇ ਕਦੇ ਦਾਤੀ ਜਾਂ ਕਹੀ ਦੇ ਨਾਲ ਫੱਟ ਲੱਗ ਜਾਂਦਾ ਨਾ, ਅਸੀਂ ਤਾਂ ਕਹਿੰਦੇ ਖਾਲ ਖੂਲ ਦੀ ਮਿੱਟੀ ਲਾ ਲਈਦੀ ਆ, ਆਪੇ ਜ਼ਖਮ ਸੁੱਕ ਜਾਂਦਾ ਵਾ। ਤਾਤੂ ਤਾਂ ਕਦੇ ਚੜੇ ਹੀ ਨੀ ਸਾਨੂੰ, ਮੁੜਕਾ ਵਹਾਈ ਦਾ ਮੁੜਕਾ, ਬਿਮਾਰੀ ਵਾਲਾ ਭੂਤ ਤਾਂ ਸਾਡੇ ਨੇੜੇ ਨੀ ਲੱਗਦਾ। ਤਾਂ ਪ੍ਰੈਸ ਰਿਪੋਰਟਰ ਉਹਨੂੰ ਪੁੱਛਦਾ, ਦਿੱਲੀ ਕੈਸੀ ਲੱਗੀ? ਤਾਂ ਕਿਸਾਨ ਅੱਗੋਂ ਕਹਿੰਦਾ, ਦਿੱਲੀ ਦਿੱਲੀ ਬਾਰੇ ਕੀ ਦੱਸਾਂ ਪੁੱਤਰਾ, ਸੁਣਿਆ ਕਰਦੇ ਸੀ ਪਰਦੇਸ ਚੰਦਰੇ ਹੁੰਦੇ ਆ, ਦੇਖ ਵੀ ਲਏ। ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਦੇ ਖੂਨ ਨਾਲ ਤ੍ਰਿਪਤਾਏ ਧਰਤੀ, ਨਿੰਦ ਵੀ ਨਹੀਂ ਸਕਦੇ ਇਹਨੂੰ ਅਸੀਂ। ਤਾਂ ਪ੍ਰੈਸ ਰਿਪੋਰਟਰ ਕਹਿੰਦਾ, ਇਹ ਲੰਗਰ ਜੋ ਆਪਨੇ ਲਗਾਇਆ ਦੇਖ ਕੇ ਰੂਹ ਖੁਸ਼ ਹੋ ਗਈ, ਪਰ ਇਹ ਦੇਖ ਕੇ ਮੈਂ ਹੈਰਾਨ ਹੂੰ ਕਿ ਆਪ ਸਭਕੋ ਖਿਲਾ ਰਹੇ ਹੋ। ਤਾਂ ਕਿਸਾਨ ਅੱਗੋਂ ਕਹਿੰਦਾ, ਪੁੱਤ ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੈ, ਇੱਥੇ ਨਾ ਕੋਈ ਆਪਣਾ ਤੇ ਨਾ ਬਗਾਨਾ। ਤਾਂ ਪ੍ਰੈਸ ਵਾਲਾ ਪੁੱਛਦਾ, ਜਿਸਨੇ ਆਪ ਪਰ ਅਤਿਆਚਾਰ ਕੀਆ ਆਪ ਉਸਕੋ ਵੀ ਲੰਗਰ ਪੂਜਤੇ ਹੈ? ਤੇ ਕਿਸਾਨ ਜਵਾਬ ਦਿੰਦਾ ਅੱਗੋਂ, ਕਹਿੰਦਾ ਪੁੱਤ ਮੇਰਾ ਪੁੱਤ ਵੀ ਫੌਜ ਆ, ਉਹ ਦੱਸਦਾ ਹੁੰਦਾ ਕਿ ਅਸੀਂ ਲੋਕ ਤਾਂ ਹੁਕਮ ਦੇ ਪਵੰਦ ਆ, ਜਦੋਂ ਬਾਰਡਰ ਤੇ ਗੋਲੀ ਚਲਾਉਣ ਦਾ ਹੁਕਮ ਆਉਂਦਾ ਨਾ, ਅਸੀਂ ਸਮਝ ਜਾਂਦੇ ਹਾਂ ਕਿਸੇ ਨੇਤਾ ਲਈ ਨਾ ਕੋਈ ਸਮੱਸਿਆ ਬਣੀ ਹੋਈ ਹੈ। ਲੋਕਾਂ ਦਾ ਧਿਆਨ ਭਟਕਾਉਣ ਲਈ ਨਾ ਸਭ ਖੇਡ ਤਮਾਸ਼ੇ ਹੁੰਦੇ ਆ। ਉਦੋਂ ਉਹ ਦੱਸਦਾ ਹੁੰਦਾ, ਸਾਡਾ ਕਿਹੜਾ ਜੀ ਕਰਦਾ ਗੋਲੀ ਚਲਾਉਣ ਨੂੰ, ਪਤਾ ਹੁੰਦਾ ਗੋਲੀ ਨੇ ਕਿਹੜਾ ਲਿਹਾਜ ਕਰਨੀ ਆ, ਇਹ ਹੁਕਮ ਨੇ ਸਰਹੱਦ ਪਰ ਮਾਵਾਂ ਦੇ ਪੋਤੀ ਮਰਵਾਉਣੇ ਆ। ਇਹਨਾਂ ਸਿਆਸਤਦਾਨਾਂ ਦਾ ਜਿਹੜਾ ਸੰਘਰਸ਼ ਆ ਉਹ ਕਾਇਮ ਰਵੇ, ਇਸੇ ਕਰਕੇ ਮਾਵਾਂ ਦੇ ਪੁੱਤਾਂ ਦੀ ਬਲੀ ਦਿੱਤੀ ਜਾਂਦੀ ਆ। ਇਨਸਾਨ ਦੀ ਕੀਮਤ ਇਹਨਾਂ ਲੋਕਾਂ ਨੂੰ ਕੀ ਪਤਾ, ਬੰਦੇ ਖਾਣੀਆਂ ਕੁਰਸੀਆਂ ਨੇ ਪੋਤੇ ਇਹ, ਤੇ ਨਾਲ ਹੀ ਬਾਬੇ ਨੇ ਲੋਈ ਦੀ ਬੁੱਕਲ ਠੀਕ ਕਰਦਾ, ਤੇ ਬਾਕੀ ਕਹਿੰਦਾ ਇਹਨਾਂ ਨੇ ਆਪਣਾ ਕਰਮ ਕਰਿਆ, ਹੁਣ ਅਸੀਂ ਆਪਣਾ ਕਰੀ ਜਾਣਾ। ਜਦੋਂ ਭਾਈ ਘਨੱਈਆ ਜੀ ਤਾਂ ਕਿਸਾਨ ਆ ਰਿਪੋਰਟਰ ਨੂੰ ਦੱਸਦਾ, ਕਹਿੰਦਾ ਕਿ ਜਦੋਂ ਭਾਈ ਘਨੱਈਆ ਜੀ ਨੂੰ ਦਸਵੇਂ ਪਾਤਸ਼ਾਹ ਨੇ ਪੁੱਛਿਆ ਸੀ ਨਾ ਕਿ ਕਿਉਂ ਭਾਈ ਖਾਲਸਾ ਵੀ ਤੂੰ ਜਿਅੰਗ ਦੇ ਮੈਦਾਨ ਦੇ ਵਿੱਚ ਸਾਰੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦਾ ਵਾ, ਤਾਂ ਉਹਨੇ ਜਵਾਬ ਦਿੱਤਾ ਸੀ, ਮਾਫ ਕਰਨਾ ਮਹਾਰਾਜ, ਮੈਨੂੰ ਤਾਂ ਕੋਈ ਦੁਸ਼ਮਣ ਹੀ ਨਹੀਂ ਦੇਖਦਾ, ਮੈਨੂੰ ਤਾਂ ਸਾਰੇ ਥਾਂ ਤੇ ਤੁਸੀਂ ਹੀ ਨਜ਼ਰ ਆਉਂਦੇ ਹੋ। ਤਾਂ ਜਵਾਬ ਸੁਣ ਕੇ ਨਾ ਸੱਚੇ ਪਾਤਸ਼ਾਹ ਕਲਗੀਧਰ ਨੇ ਭਾਈ ਨੂੰ ਜੱਫੀ ਵਿੱਚ ਲੈ ਲਿਆ ਸੀ, ਤੇ ਉਹਨਾਂ ਦਾ ਜੀਵਨ ਆ ਨਾ ਜਿਹੜਾ ਉਹ ਸਫਲ ਹੋ ਗਿਆ ਸੀ। ਕਹਿੰਦਾ ਇਹ ਜਿਨ੍ਹਾਂ ਨੇ ਵਰਤੀ ਪਾਈ ਆ ਨਾ, ਇਹਨਾਂ ਨੂੰ ਦੇਖ ਕੇ ਮੈਨੂੰ ਮੇਰਾ ਪੁੱਤ ਯਾਦ ਆ ਜਾਂਦਾ, ਮੈਨੂੰ ਉਹ ਦੱਸਦਾ ਹੁੰਦਾ ਸਰਹੱਦ ਤੇ ਖੜਾ ਹੁਕਮ ਦਾ ਪਾਬੰਦ, ਰਫਲ ਫੜੀ ਖੜਾ ਸਾਫ਼ ਦਿਸਦਾ ਮੈਨੂੰ ਇਹਨਾਂ ਵਿੱਚ। ਢਿੱਡ ਬੰਦੇ ਤੋਂ ਕੀ ਕੁਝ ਨੀ ਕਰਵਾਉਂਦਾ ਪੁੱਤਰਾ, ਨਹੀਂ ਤਾਂ ਕਿਹਦਾ ਜੀ ਕਰਦਾ ਵਾ ਪਿਓ ਤੇ ਡਾਂਗ ਚੁੱਕਣ ਨੂੰ, ਆ ਮੇਰੀ ਧੌਲੀ ਦਾੜੀ ਦਿਸਦੀ ਤਾਂ ਹੋਊ ਉਹਨੂੰ ਜਿਹਨੇ ਮੇਰੇ ਡਾਂਗ ਮਾਰੀ ਆ ਤੇ ਮੇਰਾ ਗਿੱਟਾ ਲਾ ਤਾ, ਸ਼ਾਇਦ ਉਹਦੀ ਆਤਮਾ ਵੀ ਤੜਕੀ ਹੋਣੀ ਆ। ਮੈਂ ਤਾਂ ਮਜਬੂਰ ਪੁੱਤ ਸਮਝ ਕੇ ਮਾਫ਼ ਕਰਦਾ, ਬਾਬਾ ਕਹਿੰਦਾ, ਪਰ ਅਜੇ ਤੱਕ ਉਹ ਮਾਫ਼ੀ ਮੰਗਣ ਨੀ ਆਇਆ, ਮੈਂ ਉਡੀਕਦਾ ਸੀ ਜੇ ਕਿਤੇ ਆ ਜਾਂਦਾ ਤਾਂ ਮੈਂ ਵੀ ਉਹਨੂੰ ਘੁੱਟ ਕੇ ਆਪਦੇ ਕਾਲਜੇ ਨਾਲ ਆ ਲੈਂਦਾ। ਤਾਂ ਪ੍ਰੈਸ ਰਿਪੋਰਟਰ ਉਹਨੂੰ ਪੁੱਛਦਾ, ਉਹਦੀਆਂ ਅੱਖਾਂ ਚ ਪਾਣੀ ਆ ਜਾਂਦਾ ਬਾਬਾ ਜੀ ਦੀਆਂ ਇਹ ਗੱਲਾਂ ਸੁਣ ਕੇ, ਕਹਿੰਦਾ ਬਾਬਾ ਜੀ ਆਪਕਾ ਦਿਲ ਬਹੁਤ ਬੜਾ ਵਾ। ਤਾਂ ਕਿਸਾਨ ਕਹਿੰਦਾ, ਵੱਡੇ ਛੋਟੇ ਦਾ ਤਾਂ ਪਤਾ ਨੀ ਪੁੱਤਰਾ, ਸਾਨੂੰ ਗੁੜਤੀ ਏਦਾਂ ਦੀ ਮਿਲਦੀ ਆ, ਅਸੀਂ ਸੱਚ ਦੇ ਨੇੜੇ ਹੋ ਕੇ ਜਿਉਂਦੇ ਆ ਭਾਈ, ਕਿਸਾਨ ਆ ਅਸੀਂ ਖੇਤਾਂ ਵਾਲੇ ਤੇ ਪ੍ਰਕਿਰਤੀ ਦੀ ਗੋਦੀ ਵਿੱਚ ਜ਼ਿੰਦਗੀ ਨੂੰ ਕੱਟਣ ਵਾਲੇ। ਤਾਂ ਪੁੱਤਰ ਕਹਿੰਦਾ, ਬਾਬਾ ਜੀ ਆਪ ਇਤਨੇ ਅੱਛੇ ਹੋ ਔਰ ਇਹ ਆਪਕੋ ਖਾਲਿਸਤਾਨੀ ਬਤਾ ਰਹੇ ਹੈ। ਤਾਂ ਕਿਸਾਨ ਅੱਗੋਂ ਕਹਿੰਦਾ, ਸੁਣਨਾ ਚਾਹੁੰਦਾ ਪੁੱਤਰਾ ਤਾਂ ਲੈ ਸੁਣ, ਤੂੰ ਵੀ ਖਾਲਿਸਤਾਨ ਦੇ ਗਲਤ ਮਤਲਬ ਕੱਢੀ ਫਿਰਦਾ ਵਾ। ਗੁਰੂ ਦਾ ਅਸਲ ਸਿੱਖ ਹੱਕ ਹਲਾਲ ਦਾ ਭੋਜਨ ਖਾਲਸ ਭੋਜਨ ਛਕਦਾ, ਉੱਤਮ ਖਾਲਸ ਸੋਚ ਰੱਖਦਾ, ਜਦੋਂ ਵੀ ਵਿਚਾਰ ਵਿਮਰਸ਼ ਕਰਦਾ ਨਾ ਤਾਂ ਖਾਲਸ ਬੋਲਦਾ, ਨਾਪ ਤੋਲ ਕੇ ਬੋਲਦਾ, ਹਲੀਮੀ ਦਇਆ ਭਾਵਨਾ ਰੱਖਦਾ, ਬਾਣੀ ਦੇ ਖਾਲਸ ਵਿੱਚ ਜ਼ਿੰਦਗੀ ਨੂੰ ਜਿਉਂਦਾ ਵਾ। ਖਾਲਿਸਤਾਨ ਕਿਸੇ ਸਰਹੱਦਾਂ ਵਿਚਲੇ ਕੋਸ਼ੇ ਦਾ ਨਾਮ ਨਹੀਂ ਹੈ, ਜਿੱਥੇ ਗੁਰੂ ਦਾ ਸੱਚਾ ਸਿੰਘ ਬੈਠਾ ਹੁੰਦਾ ਨਾ, ਉਸੇ ਦੇ ਪ੍ਰਭਾਵ ਉਸੇ ਦੇ ਔਹਰੇ ਦਾ ਨਾਮ ਖਾਲਿਸਤਾਨ ਹੈ। ਇਹ ਅਸੀਮ ਹੈ ਤੇ ਇਸ ਨੂੰ ਕਿਸੇ ਹੱਦ ਦੀ ਲੋੜ ਨਹੀਂ ਹੁੰਦੀ। ਇਹ ਖਾਲਿਸਤਾਨ ਜੁਗਾ ਜੁਗਾਂ ਤੋਂ ਕਾਇਮ ਹੈ ਤੇ ਰਹਿੰਦੀ ਦੁਨੀਆਂ ਤੱਕ ਕਾਇਮ ਰਹੂਗਾ। ਤਾਂ ਰਿਪੋਰਟਰ ਕਹਿੰਦਾ, ਆਪ ਔਰ ਕਿਤਨੀ ਦੇਰ ਤੱਕ ਸੰਘਰਸ਼ ਕਰੋਗੇ? ਤਾਂ ਕਿਸਾਨ ਕਹਿੰਦਾ, ਪੁੱਤ ਸੰਘਰਸ਼ ਦੀ ਜ਼ਿੰਦਗੀ ਸੱਚ ਤੇ ਆਧਾਰਿਤ ਹੁੰਦੀ ਆ, ਸੱਚ ਨੂੰ ਜਿਉਂਦਾ ਰੱਖਣ ਲਈ ਨਾ ਕਿਸਾਨ ਦਾ ਸੰਘਰਸ਼ ਤਮਾਮ ਉਮਰ ਚੱਲਦਾ ਰਹਿੰਦਾ ਵਾ। ਇਹ ਦਿੱਲੀ ਦਾ ਸੰਘਰਸ਼ ਦਾ ਕਹਿੰਦਾ ਉਸ ਸੰਘਰਸ਼ ਦਾ ਇੱਕ ਪੜਾਅ ਵਾ, ਨਾ ਅਸੀਂ ਕਦੇ ਥੱਕੇ ਹਾਂ ਨਾ ਅਸੀਂ ਕਦੇ ਆਕੇ ਹਾਂ, ਤੇ ਨਾ ਹੀ ਅਸੀਂ ਕਦੇ ਹਾਰੇ ਹਾਂ। ਪਤਾ ਨਹੀਂ ਕਿੰਨੀ ਸੋਹਣੀਆਂ ਲੰਘੀਆਂ ਤੇ ਕਿੰਨੀਆਂ ਹਾੜੀਆਂ ਲੰਘੀਆਂ। ਜਦੋਂ ਸਾਡੇ ਸੰਘਰਸ਼ ਦੀ ਉਮਰ ਬਹੁਤ ਲੰਬੀ ਆ ਨਾ, ਤਾਂ ਉਦੋਂ ਜਦੋਂ ਕਿਸਾਨ ਮਰਦਾ ਤਾਂ ਉਹ ਜਾਂਦਾ ਜਾਂਦਾ ਇਹ ਹੱਕ ਆ ਇਹ ਆਪਣੇ ਪੁੱਤ ਦੇ ਹੱਥ ਦੇ ਜਾਂਦਾ, ਉਸ ਸੰਘਰਸ਼ ਦੀ ਡੋਰ ਆਪਣੇ ਵਾਰਸ ਨੂੰ ਦੇ ਜਾਂਦਾ ਤੇ ਉਸ ਡੋਰ ਨੂੰ ਉਹਦਾ ਪੁੱਤ ਫੜ ਲੈਂਦਾ। ਹਲਦੀ ਮੁੰਨੇ ਫੜ ਜਦੋਂ ਕਿਸਾਨ ਦਾ ਪੁੱਤ ਜ਼ਮੀਨ ਦੇ ਹੱਕ ਤੇ ਸਿਆੜ ਕੱਢਦਾ ਨਾ, ਤਾਂ ਜ਼ਮੀਨ ਆਪਣੇ ਆਪ ਨੂੰ ਨਵੀਂ ਵਿਆਹੀ ਮਹਿਸੂਸ ਕਰਦੀ ਆ। ਬਾਬਾ ਇਹ ਕਹਿੰਦਾ ਕਹਿੰਦਾ ਉੱਥੋਂ ਤੁਰ ਗਿਆ, ਜਵਾਨ ਪੁੱਤ ਤੁਰ ਗਿਆ, ਇਹਨਾਂ ਸਰਕਾਰਾਂ ਨਾਲ ਜਬਰ ਨਾਲ ਮੱਥਾ ਲਾਉਂਦਾ ਤੇ ਸੰਘਰਸ਼ ਨੂੰ ਜਿਉਂਦਾ ਇਸੇ ਤਰ੍ਹਾਂ ਰੱਖਦੇ ਹਾਂ ਅਸੀਂ। ਪ੍ਰੈਸ ਰਿਪੋਰਟਰ, ਸੱਚ ਕਹਿ ਰਹੇ ਹੋ ਆਪ, ਆਪਕੇ ਪਾਸ ਬੈਠ ਕਰ ਆਪਕੀ ਬਾਤੇਂ ਸੁਣ ਕਰ ਬਹੁਤ ਅੱਛਾ ਲੱਗਾ, ਜੋ ਆਪਨੇ ਬਤਾਇਆ ਵੋ ਖਾਲਿਸਤਾਨ ਮੈਨੇ ਮਹਿਸੂਸ ਕੀਆ ਤੇ ਭਰੀਆਂ ਅੱਖਾਂ ਨਾਲ ਉੱਥੋਂ ਅਲਵਿਦਾ ਕਹਿੰਦਾ ਹੋਇਆ ਪ੍ਰੈਸ ਰਿਪੋਰਟਰ ਚਲਾ ਜਾਂਦਾ ਤੇ ਜਾਂਦਾ ਜਾਂਦਾ ਨਾਲ ਹੀ ਕਹਿੰਦਾ ਕਿ ਕਿਸਾਨ ਸੰਘਰਸ਼ ਜ਼ਿੰਦਾਬਾਦ, ਜ਼ਿੰਦਾ ਦਿਲ ਲੋਕ ਜ਼ਿੰਦਾਬਾਦ। ਤੇ ਲਓ ਜੀ ਫਿਰ ਨਾਲ ਹੀ ਉਹ ਬਾਬਾ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਣੇ ਰੁਝੇਵਿਆਂ ਦੇ ਵੱਲ ਨੂੰ ਤੁਰ ਪੈਂਦਾ। ਸੋ ਇਹ ਸੀ ਜੀ ਇੱਕ ਛੋਟੀ ਜਿਹੀ ਵਾਰਤਾਲਾਪ ਜਿਹੜੀ ਕਿ ਇੱਕ ਪ੍ਰੈਸ ਰਿਪੋਰਟਰ ਤੇ ਇੱਕ ਕਿਸਾਨ ਦੀ ਅਸਲੀ ਜ਼ਿੰਦਗੀ ਦੀ ਕਹਾਣੀ ਆ ਤੇ ਜਿਸ ਨੂੰ ਲਿਖਿਆ ਵਾ ਜੀ ਆਪਣੇ ਸ਼ਬਦਾਂ ਦੇ ਵਿੱਚ ਰਘਵੀਰ ਬੜੈਚ ਨੇ। ਤੇ ਲਓ ਫਿਰ ਇਹਦੇ ਨਾਲ ਮਿਲਦਾ ਜੁਲਦਾ ਇੱਕ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਹੱਕ ਸੁਣਦੇ ਆ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ। ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਹੱਕ ਤੇ ਮੁੜਦੇ ਨੀ ਲਏ ਬਿਨਾਂ ਹੱਕ ਦੇ ਲਈ, ਜਿਵੇਂ ਕਿ ਇਸ ਵਾਰਤਾਲਾਪ ਦੇ ਵਿੱਚ ਸੀ ਕਿ ਦਿੱਲੀ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਕਿਉਂਕਿ ਉਸ ਧਰਤੀ ਉੱਪਰ ਸਾਡੇ 9ਵੇਂ ਪਾਤਸ਼ਾਹ ਦਾ ਖੂਨ ਉਹਨਾਂ ਨੌਵੇਂ ਪਾਤਸ਼ਾਹ ਦਾ ਰਕਤ ਡੁੱਲਿਆ ਹੋਇਆ ਉਸ ਦੇ ਨਾਲ ਤਰਕਤ ਆ। ਪਰ ਅਸੀਂ ਤਾਂ ਇਸ ਦਿੱਲੀ ਦਾ ਵੀ ਚੰਗਾ ਮੰਨਦੇ ਹਾਂ। ਤੇ ਬਾਕੀ ਜੀ ਕਹਿੰਦੇ ਆ ਨਾ ਕਿ ਜਿਸ ਦਿਨ ਦੇ ਉੱਥੇ ਇਹ ਅੰਦੋਲਨ ਸ਼ੁਰੂ ਹੋਇਆ ਸਿੱਖ ਗਏ ਆ ਜਿੰਨੇ ਵੀ ਲੋਕ ਉੱਥੇ ਆਏ ਆ ਤਾਂ ਦਿੱਲੀ ਦੇ ਗਰੀਬ ਗੁਰਬੇ ਵੀ ਦੁਆਵਾਂ ਦਿੰਦੇ ਆ ਤੇ ਹਰ ਰੋਜ਼ ਪੇਟ ਭਰ ਕੇ ਸੌਂਦੇ ਆ, ਕੋਈ ਭੁੱਖਾ ਨਹੀਂ ਸੌਂਦਾ। ਤੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਵੀ ਮਿਲਦੀਆਂ ਨੇ ਕਿ ਕਿੱਦਾਂ ਕਿਹੜੇ ਤਰ੍ਹਾਂ ਕਿਹੜੇ ਤਰੀਕਿਆਂ ਦੇ ਨਾਲ ਲੋਕ ਆ ਜਿਹੜੇ ਉੱਥੇ ਸੇਫ ਮਹਿਸੂਸ ਕਰਦੇ ਆ, ਜਿੱਦਾਂ ਦਾ ਉੱਥੇ ਮਾਹੌਲ ਸਿਰਜਿਆ। ਕਿਉਂਕਿ ਲੱਗਦਾ ਸੀ ਪਹਿਲਾਂ ਤਾਂ ਵੀ ਚਲੋ ਰੌਲਾ ਰੂਲਾ ਪਾ ਕੇ ਸ਼ਾਇਦ ਵੀ ਥੋੜਾ ਟਾਈਮ ਦਾ ਹੋਊਗਾ, ਧਰਨੇ ਤਾਂ ਅੱਗੇ ਵੀ ਲੱਗਦੇ ਆ, ਅੰਦੋਲਨ ਅੱਗੇ ਵੀ ਹੁੰਦੇ ਆ ਹਨਾ, ਤੇ ਕਿਸੇ ਨਾ ਕਿਸੇ ਮੰਗਾਂ ਨੂੰ ਲੈ ਕੇ ਕਦੇ ਅਧਿਆਪਕ ਕਦੇ ਕਿਹੜੇ ਸਟੂਡੈਂਟ ਵਰਗ ਦਾ ਕਿੰਨੇ ਤਰ੍ਹਾਂ ਦੇ ਰੌਲੇ ਪਏ। ਪਰ ਕਿਤੇ ਨਾ ਕਿਤੇ ਉਹਦੇ ਵਿੱਚ ਅਹਿੰਸਾ ਕਿਤੇ ਨਾ ਕਿਤੋਂ ਆ ਜਾਂਦੀ ਸੀ ਤੇ ਉਹ ਜਿਹੜਾ ਅੰਦੋਲਨ ਆ ਖੇਰੂ ਖੇਰੂ ਹੋ ਜਾਂਦਾ ਸੀ। ਪਰ ਇਸ ਵਾਰੀ ਬਾਕਾਬਲੇ ਤਰੀਕ ਕੋਈ ਅੱਖਰ ਕੋਈ ਸ਼ਬਦ ਹੀ ਨਹੀਂ ਹੈਗੇ ਕਹਿਣ ਦੇ ਲਈ ਕਿ ਜਿਹੜੇ ਤਰੀਕੇ ਦੇ ਨਾਲ ਇਸ ਦੀ ਅਗਵਾਈ ਕਰਨ ਵਾਲਿਆਂ ਨੂੰ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ ਕਿ ਬਹੁਤ ਵਧੀਆ ਸਲੀਕੇ ਦੇ ਨਾਲ ਸਭ ਕੁਝ ਸਿਰਜਿਆ, ਕਿ ਕਿਤੋਂ ਕੁਛ ਮੈਲੀ ਨਹੀਂ ਰਿਹਾ ਹੈਗਾ ਗੌਰਮੈਂਟ ਨੂੰ ਜਿੱਥੋਂ ਕਰਾਰੀ ਸੱਟ ਮਾਰ ਸਕਣ। ਤੇ ਬਾਕੀ ਜੀ ਹਰਿਆਣੇ ਵਾਲੇ ਜਿਸ ਤਰ੍ਹਾਂ ਕਿ ਕਹਿੰਦੇ ਆ ਨਾ ਕਿ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਨੇ ਹਨਾ, ਤੇ ਹਰਿਆਣੇ ਵਾਲੇ ਤੇ ਕਹਿ ਆਪਣੇ ਆਪ ਨੂੰ ਉਹ ਕਹਿੰਦੇ ਆ ਕਿ ਸਾਡੇ ਵੱਡੇ ਭਰਾ ਪੰਜਾਬ ਵਾਲੇ ਤੇ ਹਰਿਆਣਾ ਛੋਟਾ ਭਰਾ ਵਾ ਹਨਾ। ਤੇ ਜਦੋਂ ਫਿਰ ਕਹਿੰਦੇ ਹੁੰਦੇ ਆ ਨਾ ਭਰਾ ਭਰਾ ਇਕੱਠੇ ਹੋ ਜਾਣ ਫਿਰ ਤਾਂ ਕੋਈ ਰੋਕ ਹੀ ਨਹੀਂ ਸਕਦਾ, ਇਹ ਤਾਂ ਪੰਜਾਬੀਆਂ ਦੀ ਕਹਾਵਤ ਆ ਨਾ, ਤੇ ਨਾ ਜੱਟ ਕਿਸੇ ਨੂੰ ਵੱਟ ਤੇ ਚੜਨ ਦੇਵੇ ਤੇ ਨਾ ਫਿਰ ਆਪਣੇ ਭਰਾ ਵੱਲ ਕਿਸੇ ਨੂੰ ਅੱਖ ਚੱਕਣ ਦੇਵੇ, ਇਹ ਤਾਂ ਪੰਜਾਬੀਆਂ ਦੇ ਖੂਨ ਦੇ ਵਿੱਚ ਆ। ਤੇ ਫਿਰ ਜਦੋਂ ਭਰਾ ਇਕੱਠੇ ਹੋ ਜਾਣ ਫਿਰ ਤਾਂ ਉਹਨਾਂ ਵੱਲ ਦੇਖ ਹੀ ਕੌਣ ਸਕਦਾ ਵਾ। ਸੋ ਬਾ ਕਮਾਲ ਜੋ ਵੀ ਉੱਥੇ ਹੋ ਰਿਹਾ ਉਹ ਬਾ ਕਮਾਲ ਆ, ਕਿਹੜੇ ਤਰੀਕੇ ਦੇ ਨਾਲ ਸਾਡੇ ਕਬੱਡੀ ਦੇ ਪਲੇਅਰ ਆ ਉੱਥੇ ਜਾ ਕੇ ਵਾਸ਼ਿੰਗ ਮਸ਼ੀਨਾਂ ਫਿੱਟ ਕਰ ਲਈਆਂ ਤੇ ਸਭ ਦੇ ਕੱਪੜੇ ਧੋ ਰਹੇ ਆ, ਤੇ ਕਿਹੜੇ ਤਰੀਕੇ ਨਾਲ ਉੱਥੇ ਰੋਟੀਆਂ ਬਣਾਉਣ ਵਾਲੀ ਮਸ਼ੀਨ ਜਾ ਕੇ ਤੇ ਉੱਥੇ ਪ੍ਰਸ਼ਾਦੇ ਪੱਕ ਰਹੇ ਆ, ਤੇ ਬੀਬੀਆਂ ਵੀਡੀਓ ਦੇ ਵਿੱਚ ਦੇਖ ਕੇ ਬੜਾ ਮਨ ਖੁਸ਼ ਹੁੰਦਾ, ਜਿਵੇਂ ਸੁਬਾਹ ਸੁਬਾਹ ਪਿੰਡਾਂ ਦੇ ਵਿੱਚ ਉੱਠ ਕੇ ਨਾ ਚੌਂਕੇ ਚੁੱਲ੍ਹੇ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਉਹਨੂੰ ਸਫਾਈ ਕਰਦੇ ਆ, ਝਾੜੂ ਮਾਰਦੇ ਆ, ਬੋਕਰ ਮਾਰਦੇ ਆ ਜਿੱਦਾਂ ਕਹਿ ਲੋ, ਉਸੇ ਤਰ੍ਹਾਂ ਸੁਬਾਹ ਸੁਬਾਹ ਉੱਠ ਕੇ ਉੱਥੇ ਬੋਕਰ ਮਾਰਦੀਆਂ ਨੇ ਜਿੱਥੇ ਕਿ ਉਹਨਾਂ ਨੇ ਜਿਹੜੇ ਆਪਣੇ ਚੁੱਲ੍ਹੇ ਜਾਂ ਚੁਰਾਂ ਬਣਾਈਆਂ ਹੋਈਆਂ ਨੇ, ਤੇ ਉਹ ਦੇਖ ਕੇ ਲੱਗਦਾ ਹੀ ਨਹੀਂ ਤੇ ਮੰਜੇ ਡਾਏ ਹੋਏ ਆ ਤੇ ਕੋਲ ਹੀ ਬੈਠੇ ਚਾਹ ਪੀ ਜਾਂਦੇ ਆ। ਸੋ ਏਦਾਂ ਦਾ ਮਾਹੌਲ ਦੇਖਣਾ, ਮੈਂ ਕਹਿੰਦੀ ਉਹ ਲੋਕ ਉਹ ਜਿਹੜੇ ਉੱਥੇ ਗਏ ਆ ਨਾ ਜਦੋਂ ਵਾਪਸ ਆ ਕੇ ਦੱਸਣਗੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਵਾਪਸ ਘਰੇ ਆ ਕੇ ਜੀ ਵੀ ਲੱਗ ਜੂਗਾ, ਕਿਉਂਕਿ ਇੰਨੇ ਵਧੀਆ ਮਾਹੌਲ ਦੇ ਵਿੱਚੋਂ ਏਡੇ ਬੜੇ ਇਕੱਠ ਦੇ ਵਿੱਚੋਂ ਵਾਪਸ ਆ ਕੇ ਫਿਰ ਇਕੱਲਾ ਇਕੱਲਾ ਤਾਂ ਮਹਿਸੂਸ ਹੁੰਦਾ ਹੀ ਹੈ ਨਾ। ਕਿੰਨੇ ਤਰ੍ਹਾਂ ਦੀਆਂ ਕਹਾਣੀਆਂ ਵੀ ਬਣ ਗਈਆਂ ਕਿ ਕੋਈ ਬੰਦਾ ਦਿੱਲੀ ਤੋਂ ਵਾਪਸ ਜਦੋਂ ਘਰੇ ਆਉਂਦਾ ਬਾਬਾ ਤਾਂ ਘਰੇ ਆ ਕੇ ਚਾਹ ਪੀਣ ਲੱਗਦਾ ਤੇ ਕਹਿੰਦਾ ਚਾਹ ਨੀ ਸਵਾਦ ਬਣੀ ਹੈਗੀ, ਤੇ ਉਹਦੀ ਘਰ ਵਾਲੀ ਕਹਿੰਦੀ ਵੀ ਚਾਹ ਤਾਂ ਉਦਾਂ ਦੀ ਕੋਈ ਆ, ਕਹਿੰਦਾ ਨਹੀਂ ਚਾਹ ਨੀ ਵਧੀਆ ਬਣੀ ਹੈਗੀ, ਕਹਿੰਦੀ ਇਹ ਤਾਂ ਉਦਾਂ ਦੀ ਚਾਹ ਹੀ ਆ ਜਿੱਦਾਂ ਦੀ ਕਹਿੰਦੀ ਮੈਂ ਪਹਿਲਾਂ ਬਣਾਉਂਦੀ ਹੁੰਦੀ ਸੀ। ਤਾਂ ਚੱਕਰ ਇਹ ਸੀ ਕਿ ਉੱਥੇ ਸੁਬਾਹ ਚਾਹ ਦੇ ਨਾਲ ਖਾਣ ਨੂੰ ਬੜਾ ਕੁਛ ਮਿਲਦਾ ਸੀ, ਬੜੇ ਕੁਛ ਦੇ ਨਾਲ ਨਾਲ ਜਿਹੜਾ ਆਪਸੀ ਪਿਆਰ ਸੀ ਨਾ, ਤੇ ਉਹਦਾ ਤਾਂ ਵੱਖਰਾ ਹੀ ਸਵਾਦ ਹੁੰਦਾ, ਕਿਉਂਕਿ ਜਿਹੜੀ ਚੀਜ਼ ਇੱਕ ਵੈਸੇ ਬਣਾਈ ਆ ਤੇ ਇੱਕ ਜਿਹੜੀ ਪਿਆਰ ਦੇ ਨਾਲ ਤੇ ਇੱਕ ਸਾਂਝ ਦੇ ਨਾਲ ਬਣੀ ਹੁੰਦੀ ਹੈ ਨਾ, ਉਹਦਾ ਸਵਾਦ ਹੀ ਆ ਰੂਹ ਨੂੰ ਆਨੰਦ ਦੇਣ ਵਾਲਾ ਹੁੰਦਾ। ਤੇ ਚਲੋ ਜੀ, ਤੇ ਬਾਬਾ ਕਹਿੰਦਾ ਵੀ ਏਦਾਂ ਕਰੋ ਜਿਹੜੇ ਤੁਹਾਡੇ ਘਰ ਦੇ ਕੰਮ ਕੁੰਮ ਆ ਨਾ ਜਿਹੜੇ ਕੋਈ ਉਹ ਮੈਨੂੰ ਦੱਸ ਦੋ ਮੇਰੇ ਕਰਨ ਵਾਲੇ ਆ ਜਿਹੜੇ, ਮੈਂ ਤਾਂ 2 ਦਿਨਾਂ ਬਾਅਦ ਫਿਰ ਦਿੱਲੀ ਚੱਲਿਆ। ਤੇ ਅੱਗੋਂ ਮਾਤਾ ਉਹਦੇ ਨਾਲ ਖਿੱਚਦੀ ਆ, ਕਹਿੰਦੀ ਨਾ ਤੂੰ ਕੀ ਤੇ ਦਿੱਲੀ ਲਾਈ ਆ, ਕਹਿੰਦੀ ਦਿੱਲੀ ਕਿਹੜਾ ਦੂਰ ਆ, ਕਹਿੰਦੀ ਮੈਂ ਵੀ ਤੇਰੇ ਨਾਲ ਹੀ ਚੱਲੂਗੀ। ਸੋ ਏਦਾਂ ਦੀਆਂ ਗੱਲਾਂ ਏਦਾਂ ਦੀਆਂ ਕਹਾਣੀਆਂ ਮਿਲਦੀਆਂ ਨੇ ਜੀ ਸੁਣਨ ਨੂੰ, ਸੋ ਵਧੀਆ ਵੀ ਲੱਗਦਾ। ਪਰ ਕਿਤੇ ਨਾ ਕਿਤੇ ਸਾਨੂੰ ਆਪਣੇ ਮੁੱਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਅਸੀਂ ਜਿਸ ਕੰਮ ਦੇ ਲਈ ਗਏ ਆ ਉਸ ਵੱਲ ਵੀ ਆਪਣਾ ਧਿਆਨ ਰੱਖੀਏ, ਕਿਉਂਕਿ ਇੱਕ ਵਾਰੀ ਨਾ ਦਰੋਣਾਚਾਰੀਆ ਗੁਰੂ ਦਰੋਣਾਚਾਰੀਆ ਹਨਾ ਜਿਹਨੇ ਕਿ ਅਰਜਨ ਨੂੰ ਤੇ ਕਰਨ ਨੂੰ ਦੋਨਾਂ ਨੂੰ ਸਿਖਲਾਈ ਦਿੱਤੀ ਸੀਗੀ ਧਨੁਸ਼ ਵਿਦਿਆ ਦੀ ਹਨਾ, ਤੇ ਉਹ ਇੱਕ ਕਰਨ ਇੱਕ ਵਾਰੀ ਏਦਾਂ ਚਲੋ ਜਿੱਦਾਂ ਵੀ ਹੁੰਦਾ ਬੰਦੇ ਦੇ ਵਿੱਚ ਜੈਲਸ ਜਾਂ ਕਹਿ ਲਓ ਈਰਖਾ ਦਾ ਜਿਹੜਾ ਫੈਕਟਰ ਹੁੰਦਾ ਉਹ ਕਿਤੋਂ ਨਾ ਕਿਤੋਂ ਆ ਹੀ ਜਾਂਦਾ ਵਾ, ਜਾਂ ਕਿਸੇ ਦੀਆਂ ਗੱਲਾਂ ਤੂੰ ਤੇ ਜਾਂ ਉਦੋਂ। ਤੇ ਉਹ ਕਹਿੰਦਾ ਵੀ ਗੁਰੂ ਨੂੰ ਆਪਣੇ ਨੂੰ ਕਹਿੰਦਾ ਤੂੰ ਅਰਜਨ ਦਾ ਤੁਸੀਂ ਜ਼ਿਆਦਾ ਕਰਦੇ ਹੋ ਤੇ ਮੈਨੂੰ ਪਿਆਰ ਨਹੀਂ ਕਰਦੇ ਉਹਨਾਂ, ਤਾਂ ਫਿਰ ਕੀ ਹੁੰਦਾ? ਉਹ ਕਹਿੰਦਾ ਅੱਛਾ ਗੁਰੂ ਹੁੰਦਾ ਫਿਰ ਵੀ ਕੁਛ ਨਹੀਂ ਬੋਲਦਾ। ਉਹਨੂੰ ਕਹਿੰਦੇ ਵੀ ਠੀਕ ਆ ਆਪਾਂ ਨਾ ਕੱਲ ਨੂੰ ਸਾਰੇ ਮਿਲਦੇ ਹਾਂ ਤੇ ਤੁਹਾਡੀ ਜਿਹੜਾ ਹੁਣ ਤੱਕ ਮੈਂ ਸਿਖਾਇਆ ਨਾ ਤੁਹਾਨੂੰ ਉਹਦੀ ਨਾ ਤੁਹਾਡੀ ਮੈਂ ਪ੍ਰੀਖਿਆ ਲੈਣੀ ਆ, ਤੇ ਠੀਕ ਆ ਕੱਲ ਟਾਈਮ ਤੇ ਬੁਲਾ ਲੈਂਦੇ ਆ, ਸੁਬਹ ਦੇ ਟਾਈਮ ਅਰਜਨ ਤੇ ਕਰਨ ਦੋਨੋਂ ਆ ਜਾਂਦੇ ਆ। ਤਾਂ ਗੁਰੂ ਦਰੋਣਾਚਾਰੀਆ ਤੇ ਉਹਨਾਂ ਨੇ ਨਿਸ਼ਾਨਾ ਪਰਖਣਾ ਹੁੰਦਾ ਉਹਨਾਂ ਦਾ, ਤੇ ਇੱਕ ਚਿੜੀ ਦਰਖਤ ਦੇ ਨਾਲ ਉੱਥੇ ਬੰਨ ਦਿੰਦੇ ਆ ਤੇ ਕਹਿੰਦੇ ਵੀ ਤੁਸੀਂ ਇਹਦੀ ਅੱਖ ਤੇ ਨਿਸ਼ਾਨਾ ਲਾਉਣਾ ਦੋਨਾਂ ਨੂੰ। ਚਲੋ ਜੀ, ਪਹਿਲੀ ਵਾਰੀ ਆਉਂਦੀ ਆ ਕਰਨ ਦੀ, ਤਾਂ ਕਰਨ ਨੂੰ ਗੁਰੂ ਆ ਕੇ ਪੁੱਛਦਾ ਕਿ ਹਾਂ ਵੀ ਕਰਨ ਤੈਨੂੰ ਕੀ ਦੇਖਦਾ ਵਾ, ਤਾਂ ਕਰਨ ਦੇਖ ਕੇ ਕਹਿੰਦਾ ਮੈਨੂੰ ਚਿੜੀ ਦੇਖਦੀ ਆ। ਤਾਂ ਜਦੋਂ ਅਰਜਨ ਕੋਲੇ ਆਉਂਦੇ ਆ ਤੇ ਅਰਜਨ ਨੂੰ ਕਹਿੰਦੇ ਹਾਂ ਵੀ ਅਰਜਨ ਕੀ ਦੇਖਦਾ, ਕਹਿੰਦਾ ਜੀ ਮੈਨੂੰ ਚਿੜੀ ਦੀ ਅੱਖ ਦੇਖਦੀ ਆ। ਸੋ ਗੱਲ ਇੰਨੀ ਕੀ ਸੀ ਤੇ ਸਿੱਖਿਆ ਦੋਨਾਂ ਨੂੰ ਬਰਾਬਰ ਮਿਲੀ ਸੀ, ਚੱਕਰ ਸੀ ਉਹਨਾਂ ਦੇ ਲਕਸ਼ ਦਾ, ਉਹਨਾਂ ਦੇ ਮੰਤਵ ਦਾ, ਕਿ ਇੱਕ ਨੂੰ ਚਿੜੀ ਦਿਖੀ ਪੂਰੀ ਤੇ ਇੱਕ ਨੂੰ ਉਹ ਚੀਜ਼ ਦਿਖੀ ਜਿੱਥੇ ਉਹਨੇ ਆਪਣਾ ਨਿਸ਼ਾਨਾ ਲਾਉਣਾ ਸੀ, ਉਹਨੂੰ ਚਿੜੀ ਦੀ ਅੱਖ ਦਿਖੀ, ਹੈ ਨਾ। ਸੋ ਇਹੀ ਸਾਨੂੰ ਲੋੜ ਹੈ ਜੀ, ਸਾਨੂੰ ਦੇਖਣਾ ਆਸੇ ਪਾਸੇ ਜ਼ਰੂਰ ਚਕੰਨੇ ਰਹਿਣਾ ਚਾਹੀਦਾ, ਪਰ ਜਿਹੜਾ ਸਾਡਾ ਨਿਸ਼ਾਨਾ ਵਾ, ਸਾਡਾ ਮੰਤਵ ਆ, ਅਸੀਂ ਜਿਸ ਮਕਸਦ ਲਈ ਗਏ ਹਾਂ ਉਸਨੂੰ ਆਪਣੇ ਜ਼ਿਹਨ ਦੇ ਵਿੱਚ ਨਿਸ਼ਾਨਾ ਉਸੇ ਤੇ ਹੀ ਰੱਖਣਾ ਚਾਹੀਦਾ। ਪਰ ਤੁਹਾਡੀ ਸਲਾਮਤੀ ਦੇ ਲਈ ਅਸੀਂ ਹਮੇਸ਼ਾ ਦੁਆ ਕਰਦੇ ਹਾਂ ਤੇ ਕਰਦੇ ਰਹਾਂਗੇ, ਕਿਉਂਕਿ ਇਸ ਟਾਈਮ ਜੋਸ਼ ਦੇ ਨਾਲ ਨਾਲ ਹੋਸ਼ ਬਹੁਤ ਜ਼ਰੂਰੀ ਆ, ਤੇ ਜਦੋਂ ਦੋਨੋਂ ਚੀਜ਼ਾਂ ਇਕੱਠੀਆਂ ਹੋਣ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਕਿਸੇ ਵੀ ਅੰਦੋਲਨ ਨੂੰ ਕੋਈ ਨਹੀਂ ਹਰਾ ਸਕਦਾ। ਤੇ ਵਾਕਈ ਬਾ ਕਮਾਲ ਆ ਜੀ, ਉੱਥੇ ਜਿਹੜਾ ਸਾਡੀ ਕਿ ਅੱਜ ਦੀ ਨੌਜਵਾਨੀ ਜਿਹੜੇ ਕਿ ਸੇਵਾ ਜੋ ਵੀ ਕਰ ਰਹੀ ਆ, ਹਨਾ, ਜਿਹੜੇ ਤਰੀਕੇ ਨਾਲ ਚਾਰੇ ਪਾਸੇ ਉਹਨਾਂ ਨੇ ਨਿਗਾਹ ਰੱਖੀ ਹੋਈ ਆ, ਬਜ਼ੁਰਗਾਂ ਦੀ ਖਿਆਲ ਵੀ ਰੱਖ ਰਹੇ ਆ ਤੇ ਉਹਨਾਂ ਦੀ ਸੇਵਾ ਵੀ ਕਰ ਰਹੇ ਆ। ਸੋ ਇੱਕ ਵਾਰੀ ਤਾਂ ਕਹਿਣਾ ਬਣਦਾ ਵਾ ਨਾ ਕਿ ਜਿੰਦਾਬਾਦ ਨੀ ਜਵਾਨੀ। ਤੇ ਲਓ ਫਿਰ ਅਗਲਾ ਗਾਣਾ ਵੀ ਆਪਾਂ ਇਹੀ ਸੁਣ ਲੈਂਦੇ ਆ ਜੀ, ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਸਾਡੇ ਉਹਨਾਂ ਸਾਰੇ ਨੌਜਵਾਨਾਂ ਦੇ ਨਾਮ ਜਿਹੜੇ ਡਟੇ ਹੋਏ ਨੇ ਦਿੱਲੀ ਤੇ ਆਪਣਿਆਂ ਦੇ ਨਾਲ, ਤੇ ਜਿਹੜੇ ਕਹਿੰਦੇ ਆ ਕਿ ਮੁੜਦੇ ਨੀ ਲਏ ਬਿਨਾਂ ਹੱਕ ਦਿੱਲੀ। ਸੋ ਵਾਕਈ ਜੀ, ਦਿੱਲੀ ਤੋਂ ਹੱਕ ਲਏ ਬਿਨਾਂ ਨਹੀਂ ਮੁੜਨਾ, ਪਰ ਸਲਾਮਤੀ ਦਿੱਲੀ ਦੀ ਵੀ ਚਾਹੀਦੀ ਆ, ਕਿਉਂਕਿ ਸਾਡੇ ਇਤਿਹਾਸ ਨਾਲ ਦਿੱਲੀ ਦਾ ਵੀ ਗੂੜਾ ਰਿਸ਼ਤਾ ਵਾ। ਤੇ ਲਓ ਫਿਰ ਸੁਣਦੇ ਆ ਜੀ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇੱਕ ਗਾਣਾ, ਜ਼ਿੰਦਾਬਾਦ ਨੀ ਜਵਾਨੀ ਹੈ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ। ਲਓ ਜੀ, ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ, ਜ਼ਿੰਦਾਬਾਦ ਨੀ ਜਵਾਨੀ ਹੈ। ਸੋ ਵਾਕਈ ਜੀ ਜ਼ਿੰਦਾਬਾਦ ਜਵਾਨੀ ਆ, ਤੇ ਇਸੇ ਤਰ੍ਹਾਂ ਹੀ ਪਰਮਾਤਮਾ ਚੜ੍ਹਦੀਆਂ ਕਲਾਂ ਚ ਰੱਖੇ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਬੋਲਣ ਲੱਗਿਆ ਸੋਚ ਵਿਚਾਰ ਲਈ, ਇਹ ਬੋਲ ਨਿਕਲਿਆ ਫਿਰ ਮੁੜਦੇ ਨਹੀਂ। ਖਿਆਲ ਰੱਖ ਲਈ ਹਰ ਇੱਕ ਦੇ ਜਜ਼ਬਾਤ ਦਾ, ਦਿਲ ਨਾਜ਼ੁਕ ਟੁੱਟਿਆ ਜੁੜਦੇ ਨੇ। ਗੱਲ ਬਸ ਭਰੋਸੇ ਦੀ ਹੁੰਦੀ ਆ, ਜੇ ਮਿੱਟ ਜਾਵਣ ਪਹਿਲਾਂ ਤਾਂ ਫਿਰ ਇਹ ਜੁੜਦੇ ਨੇ। ਸੋ ਵਾਕਈ ਭਰੋਸਾ ਇੱਕ ਵਾਰੀ ਟੁੱਟ ਜਾਵੇ ਤਾਂ ਦੁਬਾਰਾ ਜੁੜਨਾ ਬੜਾ ਮੁਸ਼ਕਲ ਹੋ ਜਾਂਦਾ। ਤੇ ਲਓ ਫਿਰ ਆਪਾਂ ਇੱਧਰ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਲੈ ਲਈਏ, ਪਰ ਮੈਨੂੰ ਪਤਾ ਵਾ ਕਿ ਅੱਜ ਮੈਸੇਜ ਇੰਨੇ ਨਹੀਂ ਹੋਣੇ। ਇੱਕ ਤਾਂ ਪਹਿਲਾਂ ਪਤਾ ਵੀ ਨਹੀਂ ਸੀ ਜ਼ਿਆਦਾ ਕਿ ਅੱਜ ਇਹ ਸ਼ੋਅ ਹੋ ਰਿਹਾ ਵਾ, ਕਿਉਂਕਿ ਮੈਨੂੰ ਆਪ ਨੂੰ ਨਹੀਂ ਸੀ ਪਤਾ। ਤੇ ਵੈਸੇ ਤਾਂ ਫਰਾਈਡੇ ਵਾਲੇ ਦਿਨ ਸ਼ੁੱਕਰਵਾਰ ਵਾਲੇ ਦਿਨ ਹੁੰਦਾ, ਪਰ ਅੱਜ ਥੋੜਾ ਜਿਹਾ ਕੰਮਾਂ ਕਾਰਾਂ ਦੇ ਵਿੱਚ ਝਮੇਲੇ ਏਦਾਂ ਦੇ ਹੋਏ ਹੋਏ ਆ ਕਿ ਥੋੜੀ ਜੋਬ ਦੀ ਐਡਜਸਟਮੈਂਟ ਕਰਨੀ ਪੈ ਰਹੀ ਆ। ਪਰ ਬਸ ਆ ਦਸੰਬਰ ਦੇ ਮਹੀਨੇ ਆ, ਉਸ ਤੋਂ ਬਾਅਦ ਵਿੱਚ ਅਗਲੇ ਸਾਲ ਤੋਂ ਫਿਰ ਉਹੀ ਪਹਿਲਾਂ ਵਾਲੀ ਰੁਟੀਨ। ਫਰਾਈਡੇ ਵਾਲੇ ਦਿਨ ਆਪਾਂ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਨਾ 8 to 10 ਸਿਡਨੀ ਸਮੇਂ ਮੁਤਾਬਕ ਹੀ ਮੋਰਨਿੰਗ ਦੇ ਟਾਈਮ ਆਇਆ ਕਰਾਂਗੇ। ਪਰ ਚਲੋ ਖੈਰ ਕੋਈ ਗੱਲ ਨੀ, ਤੇ ਓਨਾ ਟਾਈਮ ਆਪਾਂ ਛੁੱਟੀ ਵਾਲੇ ਦਿਨ, ਵੀਕਐਂਡ ਵਾਲੇ ਦਿਨ, ਸੈਟਰਡੇ ਨੂੰ 11 ਵਜੇ ਸਿਡਨੀ ਸਮੇਂ ਮੁਤਾਬਕ 11 ਵਜੇ ਆਪਾਂ ਜ਼ਰੂਰ ਦਿਲ ਦੀਆਂ ਗੱਲਾਂ ਕਰਿਆ ਕਰਾਂਗੇ ਤੁਹਾਡੇ ਸਾਰਿਆਂ ਦੇ ਨਾਲ। ਤੇ ਲਓ ਫਿਰ ਹੈਪੀ ਸੰਧੂ ਇੰਡੀਆ ਤੇ, ਇੰਡੀਆ ਤੋਂ ਉਹਨਾਂ ਦਾ ਫੋਨ ਆਇਆ ਸੀ ਸਰਬਜੀਤ ਭਾਜੀ ਦੇ ਫੋਨ ਤੇ। ਸੋ ਮਾਫੀ ਚਾਹਵਾਂਗੇ ਜੀ, ਤੁਹਾਡੇ ਅਸੀਂ ਆਨ ਵਿੱਚ ਕਾਲ ਨਹੀਂ ਲੈ ਸਕੇ। ਤੇ ਬਾਕੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਉਸ ਦੇ ਲਈ ਸ਼ੁਕਰੀਆ, ਮਿਹਰਬਾਨੀ। ਤੇ ਪ੍ਰੋਗਰਾਮ ਪਸੰਦ ਕੀਤਾ, ਸ਼ੁਕਰ ਗੁਜ਼ਾਰ ਹਾਂ ਜੀ। ਅਗਰ ਤੁਸੀਂ ਧਰਨੇ ਤੇ ਹੋ ਤਾਂ ਸਾਰਿਆਂ ਨੂੰ ਸਾਡੇ ਵੱਲੋਂ ਹੱਲਾਸ਼ੇਰੀ ਵੀ ਦੇਣਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਕਹਿਣਾ ਤੇ ਸ਼ਾਬਾਸ਼ ਦੇਣਾ ਕਿ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਭ ਕੁਝ ਸਮੇਟ ਰਹੇ ਹੋ, ਸਿਰ ਚ ਰਹੇ ਹੋ। ਤੇ ਬਾਕੀ ਇੰਨਾ ਜ਼ਰੂਰ ਕਹਿ ਦਿਓ ਕਿ ਤੁਸੀਂ ਜੋ ਕੁਛ ਇੱਥੇ ਕਰ ਰਹੇ ਹੋ ਨਾ, ਉਸ ਦਾ ਸਤਿਕਾਰ, ਉਸ ਦਾ ਫਲ ਸਾਨੂੰ ਪ੍ਰਦੇਸਾਂ ਵਿੱਚ ਬੈਠਿਆਂ ਨੂੰ ਮਿਲ ਰਿਹਾ। ਸਾਰੇ ਲੋਕ ਸਾਡੇ ਵੱਲ ਇੰਨੇ ਮਤਲਬ ਕਿ ਪੁੱਛਦੇ ਆ ਨਾ, ਜਦੋਂ ਸਾਰਾ ਕੁਛ ਦੇਖਦੇ, ਅੱਛਾ ਤੁਸੀਂ ਉਹੀ ਹੋ ਹੈ ਜਿਹੜੇ ਫ੍ਰੀ ਦੇ ਵਿੱਚ ਜਿੰਨਾ ਮਰਜ਼ੀ ਆ ਲੰਗਰ ਖਾ ਲਓ, ਕੋਈ ਕਿਸੇ ਨੂੰ ਰੋਕਦਾ ਨਹੀਂ। ਸੋ ਕਿਤੇ ਨਾ ਕਿਤੇ ਜੀ ਜੋ ਉੱਥੇ ਹੋ ਰਿਹਾ ਵਾ, ਬਾਬੇ ਨਾਨਕ ਦਾ ਲੰਗਰ ਉੱਥੇ ਚੱਲ ਰਿਹਾ, ਪਰ ਉਸਦਾ ਜੋ ਕਹਿੰਦੇ ਹੁੰਦੇ ਆ ਨਾ ਕਿ ਜੋ ਵੀ ਫਲ ਆ ਉਹ ਪਰਦੇਸਾਂ ਦੇ ਵਿੱਚ ਬੈਠੇ ਪਰਦੇਸੀਆਂ ਨੂੰ ਵੀ ਮਿਲ ਰਿਹਾ। ਸੋ ਇਸੇ ਲਈ ਜੀ ਕਹਾਂਗੇ ਕਿ ਜਿਉਂਦੇ ਵਾਸਤੇ ਰਹੋ, ਪਰਮਾਤਮਾ ਸਭ ਤੇ ਆਪਣੀ ਮਿਹਰ ਬਣਾਈ ਰੱਖੇ। ਤੇ ਲਓ ਫਿਰ ਇੱਧਰ ਅੱਗੇ ਸੁਖਵਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਮੇਸ਼ਾ ਦੀ ਤਰ੍ਹਾਂ। ਤੇ ਹਮੇਸ਼ਾ ਦੀ ਤਰ੍ਹਾਂ ਹੀ ਬਿਜ਼ੀ ਹੁੰਦੇ ਆ, ਪਰ ਪ੍ਰੋਗਰਾਮ ਦੇ ਵਿੱਚ ਸਾਥ ਹੀ ਹਮੇਸ਼ਾ ਦਿੰਦੇ ਆ, ਸ਼ੁਕਰੀਆ ਮਿਹਰਬਾਨੀ ਸੁਖਵਿੰਦਰ ਜੀ। ਤੇ ਅੱਗੇ ਪਾਲਾ ਬੈਸ ਕੋਪਰਮ ਵਾਲੇ ਵੀ ਪਹੁੰਚ ਚੁੱਕੇ ਆ ਜੀ, ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਸਿੱਧੂ ਜੀ, ਪ੍ਰੋਗਰਾਮ ਸੁਣਦੇ ਸੁਣਦੇ ਦੁਪਹਿਰ ਦੀ ਰੋਟੀ ਛਕਣ ਦਾ ਵੇਲਾ ਹੋ ਗਿਆ ਜੀ, ਗਾਣਾ ਆਪਣੇ ਪਸੰਦ ਦਾ ਸੁਣਾ ਦੋ ਜੀ, ਧੰਨਵਾਦ। ਲੈ ਦੱਸੋ ਆ ਵੀ ਹੋ ਗਈ ਗੱਲ ਹੈ, ਕੱਲੇ ਹੀ ਖਾਈ ਜਾਂਦੇ ਆ ਅਸੀਂ ਤਾਂ, ਜੈਸੇ ਦੁਪਹਿਰ ਦਾ ਵੇਲਾ ਤਾਂ ਸਾਡਾ ਵੀ ਹੋ ਗਿਆ, ਟਾਈਮ ਦਾ ਜਿਆਦਾ ਫਰਕ ਤਾਂ ਹੈ ਨੀ ਗਾ, ਹਨਾ, ਰੋਟੀ ਪਾਣੀ ਪੁੱਛ ਵੀ ਲਈਦਾ ਹੁੰਦਾ ਪਾਲਾ ਜੀ ਕਿਸੇ ਨੂੰ ਹੈ। ਤੇ ਖੈਰ ਚਲੋ ਸ਼ੁਕਰੀਆ ਮਿਹਰਬਾਨੀ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੁਸੀਂ। ਤੇ ਇੱਧਰ ਜਗਤਾਰ ਬ੍ਰਿਸਬਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਗੋਇੰਗ ਗੁੱਡ, ਪਲੀਜ਼ ਸੌਂਗ ਪਲੇ ਕਰ ਦਿਓ ਜੀ, ਲੈ ਸੁਣ ਕੰਗਨਾ ਬਾਈ ਹਰ ਸਿਮਰਨ, ਥੈਂਕਸ, ਜੈ ਕਿਸਾਨ ਜੈ ਕਿਸਾਨ। ਤੇ ਲਓ ਜੀ ਉਹਨਾਂ ਨੇ ਵੀ ਕਿਸਾਨ ਦੇ ਸੰਘਰਸ਼ ਦੀ ਹਮਾਇਤ ਕੀਤੀ ਆ, ਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਪਰਦੇਸਾਂ ਦੇ ਵਿੱਚ, ਅਸੀਂ ਚਾਹੇ ਪਰਦੇਸਾਂ ਦੇ ਵਿੱਚ ਬੈਠੇ ਆ, ਪਰ ਸਾਡਾ ਅੱਜ ਦਿਲ ਆ ਜਿਹੜਾ ਨਾ ਉਸ ਪੰਜਾਬ ਲਈ ਵੀ ਧੜਕਦਾ, ਜਿਸ ਨੂੰ ਅਸੀਂ ਸੋਚਦੇ ਸੀਗੇ ਕਿ ਪਤਾ ਨੀ ਅਸੀਂ ਖੋਈ ਦੇਵਾਂਗੇ, ਉਹ ਪੰਜਾਬ ਹੈ ਹੀ ਨੀ ਸਾਡੇ ਸੁਪਨਿਆਂ ਦਾ ਪੰਜਾਬ, ਪਤਾ ਹੀ ਨੀ ਕਿੱਥੇ ਚਲਾ ਗਿਆ। ਜਦੋਂ ਵਾਪਸ ਚਾਹੀਦਾ ਸੀ ਤਾਂ ਆਪਣਿਆਂ ਦੇ ਵਿੱਚੋਂ ਪਿਆਰ ਦੀ ਥਾਂ ਤੇ, ਜਦੋਂ ਸਵਾਰਥ ਦੀਆਂ ਕਈ ਝਲਕਾਂ ਨਜ਼ਰ ਆਉਂਦੀਆਂ ਸੀ, ਦਿਲ ਬੜਾ ਟੁੱਟਦਾ ਹੁੰਦਾ ਸੀਗਾ। ਪਰ ਕਿਤੇ ਨਾ ਕਿਤੇ ਅੱਜ ਜੋ ਕੁਛ ਉੱਥੇ ਹੋ ਰਿਹਾ, ਜਦੋਂ ਘਰ ਵੀ ਗੱਲ ਕਰੀਦੀ ਆ ਨਾ, ਤਾਂ ਇਹੀ ਗੱਲਾਂ ਚੱਲਦੀਆਂ ਨੇ ਕਿ ਕਿਵੇਂ ਤੇ ਕਿੱਦਾਂ ਕਿ ਸਾਰਾ ਪਿੰਡ ਜਾ ਰਿਹਾ ਵਾ, ਜਾਂ ਲੋਕ ਜਾ ਰਹੇ ਆ, ਜਾਂ ਕੌਣ ਕੌਣ ਜਾ ਰਿਹਾ, ਜਾਂ ਕੀ ਅਰੇਂਜਮੈਂਟ ਹੋ ਰਹੇ ਆ, ਜਾਂ ਫਿਰ ਜਿਹੜੇ ਦਿੱਲੀ ਨਹੀਂ ਜਾ ਸਕੇ ਉਹ ਪਿੰਡਾਂ ਦੇ ਵਿੱਚ ਕਿੱਦਾਂ ਦਾ ਪ੍ਰਦਰਸ਼ਨ ਕਰ ਰਹੇ ਆ, ਪਿੰਡ ਦੇ ਲੋਕਾਂ ਨੂੰ ਕਿੱਦਾਂ ਸਮਝਾ ਰਹੇ ਆ ਇਸ ਅੰਦੋਲਨ ਬਾਰੇ, ਤਾਂ ਬੜਾ ਵਧੀਆ ਲੱਗਦਾ ਇਹ ਸੋਚ ਕੇ। ਸੋ ਵਾਕਈ ਜੀ ਅਸੀਂ ਚਾਹੇ ਇੱਥੇ ਬੈਠੇ ਹਾਂ, ਪਰ ਸਾਡਾ ਦਿਲ ਤੇ ਦਿਮਾਗ ਤੇ ਰੂਹ ਆ ਜਿਹੜੀ ਉਸੇ ਅੰਦੋਲਨ ਦੇ ਵਿੱਚ ਸਾਡੇ ਉਹਨਾਂ ਭੈਣ ਭਰਾਵਾਂ ਦੇ ਨਾਲ, ਸਾਡੇ ਉਹਨਾਂ ਬਜ਼ੁਰਗਾਂ ਦੇ ਨਾਲ ਆ। ਤੇ ਕਹਿੰਦੇ ਹੁੰਦੇ ਆ ਨਾ ਕਿ ਅਰਦਾਸ ਕਦੇ ਅਜਾਈ ਨਹੀਂ ਜਾਂਦੀ, ਤੇ ਜਦੋਂ ਇੰਨੇ ਦਿਲ ਇੰਨੀਆਂ ਰੂਹਾਂ ਤੁਹਾਡੇ ਲਈ ਅਰਦਾਸ ਕਰਦੀਆਂ ਨੇ, ਹਨਾ, ਤਾਂ ਫਿਰ ਤੁਹਾਡਾ ਬਾਲ ਬਿੰਗਾ ਵੀ ਨਹੀਂ ਹੋ ਸਕਦਾ। ਤੇ ਬਾਕੀ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੀ ਪੋਹ ਦਾ ਮਹੀਨਾ, ਤੇ ਇਹ ਮਹੀਨੇ ਨੂੰ ਕੌਣ ਭੁੱਲ ਸਕਦਾ, ਕੋਈ ਨੀ ਭੁੱਲ ਸਕਦਾ, ਦਸੰਬਰ ਦਾ ਮਹੀਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਆਪਣਾ ਸਾਰਾ ਪਰਿਵਾਰ ਵਰਤਾ ਸੀਗਾ ਤੇ ਨਾਲ ਹੀ ਫਿਰ ਕੀ ਕਿਹਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਨ ਪੁੱਤਰਨ ਕੇ ਵਾਸਤੇ ਵਾਰ ਦੀਏ ਪੁੱਤ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਤੇ ਉਹਨਾਂ ਨੇ ਵਾਕਈ ਉਹ ਜਿਹੜੇ ਜੀਵਤ ਕਈ ਹਜ਼ਾਰ ਜਦੋਂ ਸੰਗਤ ਵਾਲਾ ਇਸ਼ਾਰਾ ਕੀਤਾ ਸੀ ਤੇ ਵਾਕਈ ਜੀ ਅੱਜ ਜਿਹੜੇ ਉਹ ਜਿਉਂਦੀਆਂ ਜਾਗਦੀਆਂ ਰੂਹਾਂ ਨੇ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਕਿਹੜੇ ਪਾਤਸ਼ਾਹ ਦੇ ਪੁੱਤਰ ਹਾਂ। ਸੋ ਇਹ ਮਹੀਨੇ ਦੇ ਵਿੱਚ ਕਿਸੇ ਨੂੰ ਕੋਈ ਠੰਡ ਨਹੀਂ ਲੱਗਣੀ ਕਿਉਂਕਿ ਜਦੋਂ 12 ਤੇ 14 ਸਾਲਾਂ ਦੇ ਬੱਚਿਆਂ ਨੂੰ 9 ਸਾਲਾਂ ਦੇ ਸਾਹਿਬਜ਼ਾਦਿਆਂ ਨੂੰ ਠੰਡ ਨਹੀਂ ਲੱਗੀ ਤਾਂ ਅਸੀਂ ਤਾਂ ਫੇਰ ਵੀ ਹਨਾ ਬਹੁਤ ਵੱਡੇ ਹਾਂ, ਉਮਰ ਦੇ ਵਿੱਚ ਉਹਨਾਂ ਤੋਂ ਬਹੁਤ ਵੱਡੇ ਹਾਂ। ਸੋ ਉਸਦੇ ਪਿਆਰ ਦਾ ਨਿੱਘ ਤੇ ਉਸਦੀਆਂ ਬਖਸ਼ਿਸ਼ਾਂ ਦਾ ਨਿੱਘ ਉਸ ਅੰਦੋਲਨ ਦੇ ਵਿੱਚ ਵਰਤਦਾ ਅੱਖੀ ਦੇਖ ਸਕਦੇ ਹਾਂ। ਤੇ ਦੂਸਰੀ ਗੱਲ ਇਹ ਵੀ ਹੈ ਜੀ ਅੱਜ ਛੋਟੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅੱਜ ਤੇ ਉਸਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਲਓ ਜੀ ਫਿਰ ਜਗਤਾਰ ਸਿੰਘ ਜੀ ਨੇ ਗਾਣਾ ਸੁਣਨਾ ਚਾਹਿਆ ਵਾ ਲੈ ਸੁਣ ਕੰਗਣਾ ਹਰ ਸਿਮਰਨ ਦਾ। ਸੋ ਕੰਗਣਾ ਨੂੰ ਸੰਬੋਧਿਤ ਆ ਗੀਤੇ ਮੈਂ ਵੀ ਸੁਣਿਆ ਸੀ ਜੀ ਕਿਉਂਕਿ ਜਦੋਂ ਕੋਈ ਕਿਸੇ ਦੀ ਕਹਿੰਦੇ ਆ ਨਾ ਕਿ ਪੰਜਾਬੀਆਂ ਦੀਆਂ ਮਾਵਾਂ ਤੇ ਪੰਜਾਬੀਆਂ ਦੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ ਤੇ ਜਦੋਂ ਕੋਈ ਕਿਸੇ ਦੀ ਭੈਣ ਵੱਲ ਅੱਖ ਚੱਕਦਾ ਤਾਂ ਇੱਕ ਨੀ ਉਹਨੂੰ ਬਹੁਤ ਜਵਾਬ ਸੁਣਨੇ ਪੈਂਦੇ ਨੇ। ਸੋ ਇਸੇ ਤਰ੍ਹਾਂ ਦਾ ਹੀ ਏਦਾਂ ਵਾ ਜੀ ਕੰਗਣਾ ਨੇ ਇੱਕ ਮਾਂ ਉੱਪਰ ਸਵਾਲ ਚੁੱਕਿਆ ਸੀ ਤੇ ਮਾਵਾਂ ਦੇ ਪੁੱਤਰਾਂ ਨੇ ਉਸਨੂੰ ਕਿਹੜੇ ਕਿਹੜੇ ਤਰੀਕੇ ਦੇ ਨਾਲ ਜਵਾਬ ਦਿੱਤੇ ਉਹਦੇ ਬਾਰੇ ਖੈਰ ਮੈਨੂੰ ਦੱਸਣ ਦੀ ਲੋੜ ਨਹੀਂ, ਸਾਰੇ ਭਲੀ ਭਾਤੀ ਜਾਣਦੇ ਹੋ। ਤੇ ਲਓ ਜੀ ਫਿਰ ਆਪਾਂ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਅਸੀਂ ਉਹ ਕੌਮ ਦੇ ਵਾਰਸ ਹਾਂ ਜਿਹੜੀਆਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾਏ, ਝੋਲੀਆਂ ਚ ਪਵਾਏ ਔਰ ਹਿੰਦੂ ਧਰਮ ਦੀ ਰਾਖੀ ਵਾਸਤੇ ਆਪਣਾ ਸੀਸ ਬਲੀਦਾਨ ਕੀਤਾ। ਉਹ ਯਾਰ ਅਸੀਂ ਉਹ ਕੌਮ ਦੇ ਵਾਰਸ ਹਾਂ।
ਉਹ ਹਿੰਦੀ ਕਿੱਥੇ ਤੇਰੀ ਹੋਣੀ ਹੋ ਰਹੀ ਜ਼ਬਾਨ ਸੀ, ਸੱਚ ਦੱਸਾਂ ਵੀ ਬਾਤੂ ਤਾਂ ਹੋਣਾ ਅਫਗਾਨ ਸੀ। ਹਿੰਦੀ ਕਿੱਥੇ ਹੋਣੀ ਤੇਰੀ ਹੋਰ ਹੀ ਜ਼ੁਬਾਨ ਸੀ, ਸੱਚ ਜਾਣੀ ਬੀਬਾ ਤੂੰ ਤਾਂ ਹੁਣ ਅਫਗਾਨ ਸੀ। ਭੀਮ ਦੇ ਆ ਖੇਤਾਂ ਵਿੱਚ ਰਹਿੰਦੀ ਰੁੜਦੀ, ਜੇ ਕਿਤੇ 12 ਵਜੇ ਆਉਂਦੇ ਨਾ ਪੰਜਾਬੀ ਕੁੜੀਏ ਧਰਤੀ ਤੇ, ਉਹਨਾਂ ਨੂੰ ਕਿਸਾਨ ਕਹਿੰਦੇ ਆ ਨੀ ਜਿਹੜੇ ਤੇਰੀਆਂ ਅੱਖਾਂ ਚ ਅੱਤਵਾਦੀ ਕੁੜੀਏ, ਧਰਤੀ ਤੇ ਉਹਨਾਂ ਨੂੰ ਪੰਜਾਬੀ ਕਹਿੰਦੇ ਆ ਨੀ ਜਿਹੜੇ ਤੇਰੀਆਂ ਅੱਖਾਂ ਚ ਅੱਤਵਾਦੀ ਕੁੜੀਏ। ਜਿੱਥੇ ਧੱਕਾ ਸਦਾ ਉਹਦੇ ਨਾਲ ਖੜੇ ਆ, ਇਸ ਮਿੱਟੀ ਪਿੱਛੇ ਜਾ ਕੇ ਬਾਰਡਰਾਂ ਤੇ ਲੜੇ ਆ। ਹੁੰਦਾ ਜਿੱਥੇ ਧੱਕਾ ਸਦਾ ਉਹਦੇ ਨਾਲ ਖੜੇ ਆ, ਇਸ ਮਿੱਟੀ ਪਿੱਛੇ ਜਾ ਕੇ ਬਾਰਡਰਾਂ ਤੇ ਲੜੇ ਆ। ਇੱਜ਼ਤਾਂ ਬਚਾਈਆਂ ਖੂਨੇ ਆਪਣੇ ਨੂੰ ਡੋਲ ਕੇ, ਵੇਖੀ ਇਤਿਹਾਸ ਸਾਡਾ ਕਦੇ ਤੂੰ ਫਰੋਲ ਕੇ। ਓ ਸਾਨੂੰ ਵੀ ਆ ਹੱਕ ਪੂਰੀ ਗੱਲ ਕਹਿਣ ਦਾ ਨੀ, ਰਸੇ ਚੁੰਮ ਚੁੰਮ ਲਈ ਆਇਆ ਆਜ਼ਾਦੀ ਕੁੜੀਏ, ਧਰਤੀ ਤੇ ਉਹਨਾਂ ਨੂੰ ਕਿਸਾਨ ਕਹਿੰਦੇ ਆ ਨੀ ਜਿਹੜੇ ਤੇਰੀਆਂ ਅੱਖਾਂ ਚ ਅੱਤਵਾਦੀ ਕੁੜੀਏ, ਧਰਤੀ ਤੇ ਉਹਨਾਂ ਨੂੰ ਪੰਜਾਬੀ ਕਹਿੰਦੇ ਆ ਨੀ ਜਿਹੜੇ ਤੇਰੀਆਂ ਅੱਖਾਂ ਚ ਅੱਤਵਾਦੀ ਕੁੜੀਏ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਦਾ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਹੈਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਗਾਣਾ ਤੁਸੀਂ ਸੁਣ ਰਹੇ ਸੀ ਗੱਲ ਸੁਣ ਕੰਗਣਾ। ਸੋ ਕੰਗਣਾ ਨੂੰ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਗੱਲਾਂ ਸੁਣਾਤੀਆਂ। ਵੈਸੇ ਵੀ ਮੇਰੇ ਖਿਆਲ ਦੇ ਵਿੱਚ ਇਹਨਾਂ ਵੱਲ ਹੁਣ ਬਾਹਲਾ ਧਿਆਨ ਦੇਣ ਦੀ ਲੋੜ ਨੀ। ਕਹਿੰਦੇ ਹੁੰਦੇ ਆ ਨਾ ਕਿ ਕੁੱਤੇ ਭੌਂਕਦੇ ਰਹਿੰਦੇ ਆ ਤੇ ਕਾਫਲੇ ਚੱਲਦੇ ਰਹਿੰਦੇ ਆ। ਸੋ ਜਿਹੜੇ ਕਾਫਲੇ ਆ ਉਹਨਾਂ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੁੰਦਾ ਤੇ ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਦਮ ਲੈਂਦੇ ਆ, ਤੇ ਬਾਕੀ ਜਿਹਨਾਂ ਦਾ ਕੰਮ ਭੌਂਕਣਾ ਹੁੰਦਾ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਆਪਣੇ ਦਿਮਾਗ ਦੇ ਨਾਲ ਉਸੇ ਤਰ੍ਹਾਂ ਹੀ ਚੱਲਦੇ ਰਹਿਣਾ। ਬਾਕੀ ਕਹਿੰਦੇ ਹੁੰਦੇ ਆ ਨਾ ਕਿ ਬਿਖੜੇ ਪੈਂਡਿਆਂ ਤੇ ਸਮਾਨ ਖਾਸਮ ਖਾਸ ਰੱਖਿਓ, ਬਿਖੜੇ ਪੈਂਡਿਆਂ ਤੇ ਸਮਾਨ ਖਾਸਮ ਖਾਸ ਰੱਖਿਓ, ਹੋਵੇਗੀ ਪ੍ਰਭਾਤ ਹਨੇਰਿਆਂ ਵਿਚ ਵੀ ਆਸ ਰੱਖਿਓ। ਤਪਦਾ ਮਾਰੂਥਲ ਭੁਲੇਖਾ ਪਾਵੇਗਾ ਸਾਗਰਾਂ ਦਾ, ਜਿੱਤ ਕੇ ਮੁੜਨਾ ਹੈ ਤਾਂ ਕਾਬੂ ਵਿਚ ਪਿਆਸ ਰੱਖਿਓ। ਸੋ ਵਾਕਈ ਜੀ ਜੇ ਜਿੱਤਣਾ ਵਾ ਤਾਂ ਉਸਦਾ ਜੋ ਮੇਨ ਮਕਸਦ ਆ ਆਪਣੀ ਮੰਜ਼ਿਲ ਵੱਲ ਹੀ ਰੱਖਣਾ ਚਾਹੀਦਾ। ਤੇ ਲੋ ਫਿਰ ਪ੍ਰੋਗਰਾਮ ਦੇ ਵਿਚ ਹੁਣ ਮੇਰੇ ਖਿਆਲ ਦੇ ਵਿਚ ਇਕ ਘੰਟਾ ਕਿੱਦਾਂ ਲੰਘ ਗਿਆ ਪਤਾ ਹੀ ਨੀ ਲੱਗਾ। ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ। ਮੈਨੂੰ ਪਤਾ ਵੈਸੇ ਤਾਂ ਸੈਟਰਡੇ ਆ ਕਿਉਂਕਿ ਘਰਾਂ ਦੇ ਕੰਮਾਂ ਕਾਰ ਬੜੇ ਹੁੰਦੇ ਆ, ਹਨਾ, ਘਰ ਵਾਲੀਆਂ ਦੇ ਨਾਲ ਕੰਮ ਵੀ ਕਰਵਾਉਣੇ ਹੁੰਦੇ, ਹੈਲਪ ਹੁਲਪ ਕਰਾਉਣੀ ਹੁੰਦੀ ਆ। ਤੇ ਅੱਜ ਫਿਰ ਹੁਣ ਸਾਰਾ ਹਫਤਾ ਤਾਂ ਉਹ ਪਕਾ ਕੇ ਖਵਾਉਂਦੀਆਂ, ਕੀ ਪਤਾ ਅੱਜ ਤੁਹਾਡੀ ਵਾਰੀ ਹੋਵੇ ਹਨਾ ਖਾਣਾ ਖੁਣਾ ਬਣਾ ਕੇ ਖਵਾਉਣ ਦੀ। ਤੇ ਇੱਧਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਲਖਵੀਰ ਬਰਾੜ ਸ਼ਾਮਲ ਹੋਏ ਆ ਜੀ। ਕਹਿੰਦੇ ਕਿ ਬੋਬੀ ਭੈਣ ਜੀ, ਸਰਬਜੀਤ ਬਾਈ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਵੀ ਬਰਾੜ ਸਾਹਿਬ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਪਰਿਵਾਰ ਨੂੰ ਵੀ। ਤੇ ਕਹਿੰਦੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਆ ਕਿ ਸਾਡੀ ਜਿੱਤ ਹੋਵੇ, ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਜੀ, ਜਿੱਤ ਤਾਂ ਖੈਰ ਜਦੋਂ ਇੰਨੀਆਂ ਦੁਆਵਾਂ ਵਾ ਤਾਂ ਮੇਰੇ ਖਿਆਲ ਦੇ ਵਿੱਚ ਜਦੋਂ ਮਕਸਦ ਕਹਿੰਦੇ ਹੁੰਦੇ ਨਾ ਮਕਸਦ ਵਧੀਆ ਹੋਵੇ ਨਾ ਤਾਂ ਉਹ ਪਰਮਾਤਮਾ ਵੀ ਸਾਥ ਦਿੰਦਾ ਵਾ। ਤੇ ਬਾਕੀ ਅਰਦਾਸ ਦੁਆ ਇਹੀ ਆ ਜੀ, ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਪਰਮਾਤਮਾ ਸਭ ਨੂੰ ਆਪਣੇ ਘਰਾਂ ਦੇ ਵਿੱਚ ਖੁਸ਼ੀ ਖੁਸ਼ੀ ਵਾਪਸ ਭੇਜੇ ਆਪਣੀ ਇੱਕ ਜਿੱਤ ਦੇ ਨਾਲ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਗੱਲਾਂ ਵੀ ਕਰਦੇ ਆ ਤੇ ਨਰਿੰਦਰ ਰਾਠੌਰ ਜਿਨ੍ਹਾਂ ਨੇ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਨਾ ਸਾਨੂੰ ਮੈਸੇਜ ਕੀਤਾ ਸੀਗਾ। ਨਰਿੰਦਰ ਜੀ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਬਾਅਦ ਚ ਪੜ੍ਹਦੀ ਆ। ਦੇਖ ਲਓ ਅੱਜ ਬਾਬਾ ਫਤਿਹ ਸਿੰਘ ਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਉਹਨਾਂ ਦਾ ਵੀ ਪ੍ਰਕਾਸ਼ ਪੁਰਬ ਆ, ਯਾਨੀ ਕਿ ਉਹਨਾਂ ਦਾ ਵੀ ਅੱਜ ਜਨਮ ਦਿਨ ਆ। ਤੇ ਅੱਜ ਤੁਸੀਂ ਮੈਨੂੰ ਮੈਸੇਜ ਭੇਜਿਆ ਸੀਗਾ ਕਿ ਅੱਜ ਤੁਹਾਡੇ ਬੇਟੇ ਦਾ ਵੀ ਜਨਮ ਦਿਨ ਆ, ਹਨਾ। ਤੁਸੀਂ ਲਿਖਿਆ ਸੀ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਸਾਨੂੰ ਤਾਂ ਲੱਗਦਾ ਸੀ ਕਿ ਟੇਸ਼ਨ ਤੇ ਉਮਰ ਗੁਜ਼ਾਰਨੀ ਪੈਣੀ ਸੀ। ਨਹੀਂ, ਟੇਸ਼ਨ ਤੇ ਉਮਰ ਨਹੀਂ ਗੁਜ਼ਾਰਨੀ ਪੈਣੀ ਸੀ, ਆਪਾਂ ਆ ਗਏ ਹਾਂ, ਹਨਾ। ਆਪਾਂ ਗੱਡੀ ਲੰਘਣ ਹੀ ਨਹੀਂ ਦਿੱਤੀ, ਬਸ ਗੱਡੀ ਦਾ ਟਾਈਮ ਚੇਂਜ ਹੋ ਗਿਆ, ਹੁਣ ਫਰਾਈਡੇ ਦੀ ਥਾਂ ਤੇ ਸੈਟਰਡੇ ਹੋ ਗਿਆ। ਪਰ ਇਹ ਜਿਹੜਾ ਪ੍ਰੋਗਰਾਮ ਅੱਜ ਚੱਲ ਰਿਹਾ ਵਾ ਇਹ ਫਰਾਈਡੇ ਵਾਲੇ ਦਿਨ ਮੋਰਨਿੰਗ ਪੋਡਕਾਸਟ ਇਸੇ ਤਰ੍ਹਾਂ ਹੀ ਚੱਲੂਗਾ ਤਾਂ ਜੋ ਤੁਸੀਂ ਸਾਰੇ ਮੇਰੀ ਆਵਾਜ਼ ਸੁਣ ਸਕੋ, ਹਨਾ, ਤੁਹਾਨੂੰ ਭੁੱਲ ਨਾ ਜਾਵੇ ਮੇਰੀ ਆਵਾਜ਼। ਤੇ ਜਾਂ ਫਿਰ ਏਦਾਂ ਨਾ ਹੋਵੇ ਕਿ ਬੋਬੀ ਹੁੰਦੀ ਸੀ ਇੱਕ ਫਰਾਈਡੇ ਵਾਲੇ ਦਿਨ ਆਉਂਦੀ, ਹਨਾ। ਤੇ ਤਾਂ ਕਰਕੇ ਮੈਂ ਸੋਚਿਆ ਕਿ ਚਲੋ ਸਰਬਜੀਤ ਭਾਜੀ ਕਹਿੰਦੇ ਵੀ ਆਪਾਂ ਇੱਦਾਂ ਕਰਦੇ ਹਾਂ, ਆਪਾਂ ਸੈਟਰਡੇ ਵਾਲੇ ਦਿਨ ਸ਼ੋਅ ਕਰਿਆ ਕਰਾਂਗੇ ਤੇ ਉਹ ਰਿਕਾਰਡਡ ਫਿਰ ਫਰਾਈਡੇ ਵਾਲੇ ਦਿਨ ਵੀ ਚੱਲਿਆ ਕਰੂਗਾ। ਤੇ ਲਓ ਫਿਰ ਕਹਿੰਦੇ ਕਿ ਅੱਜ ਮੇਰੇ ਬੇਟੇ ਕੁਵਰਵੀਰ ਦਾ ਜਨਮ ਦਿਨ ਹੈ ਤੇ 12/12/12 ਕਹਿੰਦੇ ਅੱਜ 8 ਸਾਲ ਦਾ ਹੋ ਗਿਆ। ਤੇ ਲਓ ਜੀ, ਕੁਵਰਵੀਰ ਨੂੰ ਸਾਡੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ। ਪਰਮਾਤਮਾ ਇਹਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ ਤੇ ਨਰਿੰਦਰ ਰਾਠੌਰ ਦਾ ਸਰਵਣ ਪੁੱਤ ਬਣੇ ਇਹ, ਹਨਾ। ਤੇ ਬਾਕੀ ਕਹਿੰਦੇ ਗੀਤ ਤੁਸੀਂ ਆਪਣੀ ਮਰਜ਼ੀ ਦਾ ਲਾ ਦਿਓ। ਮੇਰੀ ਮਰਜ਼ੀ ਦਾ ਗੀਤ ਸੁਣਨਾ ਤਾਂ ਨਰਿੰਦਰ ਜੀ ਇੱਕੋ ਹੀ ਆ, ਮਲਕੀਤ ਦੀ ਆਵਾਜ਼ ਦੇ ਵਿੱਚ, ਪੁੱਤਰ ਮਿੱਠੜੇ ਮੇਵੇ ਤੇ ਰੱਬ ਸਭ ਨੂੰ ਦੇਵੇ। ਸੋ ਸਰਬਜੀਤ ਭਾਜੀ ਨੂੰ ਮੈਂ ਕਹੂੰਗੀ ਕਿ ਵਾਕਈ ਜੀ ਕੁਵਰਵੀਰ ਲਈ ਇਹ ਗਾਣਾ ਜ਼ਰੂਰ ਆਪਾਂ ਲਾਈਏ ਤੇ ਉਸਨੂੰ ਜਨਮ ਦਿੰਦਿਆਂ ਪਾਲੀਆਂ ਵਾਲੀਆਂ ਮੁਬਾਰਕਾਂ ਵੀ ਦੇਵੇ। ਜੇ ਕੁਵਰਵੀਰ ਸੁਣਦਾ ਵਾ ਤਾਂ ਉਹਨੂੰ ਦੱਸ ਦਿਓ ਕਿ ਹਨਾ ਸਾਰੇ ਜਾਣੇ ਤੇਰਾ ਹੈਪੀ ਵਾਲਾ ਬਰਥਡੇ ਮਨਾ ਰਹੇ ਆ ਅੱਜ ਹਰਮਨ ਰੇਡੀਓ ਤੇ। ਤੇ ਲਓ ਫਿਰ ਆਪਾਂ ਗੀਤ ਸੁਣ ਲੈਂਦੇ ਹਾਂ ਨਰਿੰਦਰ ਰਾਠੌਰ ਜੀ, ਤੇ ਬਾਕੀ ਫਿਰ ਮਿਲਦੇ ਹਾਂ। ਆਪਾਂ ਨੂੰ ਪਤਾ ਤਾਂ ਹੈਗਾ ਹੀ ਆ, ਵੈਸੇ ਪਾਰਟੀ ਪੁਰਟੀ ਤਾਂ ਤੁਸੀਂ ਦੇਣੀ ਨੀ, ਕੰਜੂਸ ਤਾਂ ਤੁਸੀਂ ਬਹੁਤ ਹੋ। ਤੇ ਪਰ ਚਲੋ ਕੋਈ ਗੱਲ ਨੀ, ਸਾਡੇ ਵੱਲੋਂ ਬੱਚੇ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮਿਲਦੇ ਹਾਂ ਜੀ ਫਿਰ ਆਪਾਂ ਇਸ ਗੀਤ ਤੋਂ ਬਾਅਦ। Yeah. ਲਓ ਜੀ, ਕਵਰਵੀਰ ਦੇ ਜਨਮ ਦਿਨ ਤੇ ਹਰਮਾ ਰੇਡੀਓ ਵੱਲੋਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਗਿਫਟ ਆ ਉਹਦੇ ਲਈ। ਇਹ ਮਲਕੀਤ ਦਾ ਗਾਣਾ ਡੈਡੀਕੇਟ ਕੀਤਾ ਉਹਨੂੰ, ਤੇ ਸਾਡੇ ਵੱਲੋਂ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਮੁਬਾਰਕਾਂ। ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ ਅਰਸ਼ ਨੂੰ ਵੀ ਪੁੱਛ ਲਓ, ਬਾਲੀ ਸੋਹਣੀ ਰੋਟੀ ਬਣਾਉਂਦਾ ਉਹ ਗੋਲ। ਕਹਿੰਦੇ ਉਹਦੇ ਕੋਲ ਨਾ ਵੀਡੀਓ ਆ, ਉਹਨੇ ਮੈਨੂੰ ਤੇ ਹਰਸ਼ ਭਾਜੀ ਨੂੰ ਦਿਖਾ ਰਿਹਾ ਸੀ, ਤੇ ਪਾਰਟੀ ਕਹਿੰਦੇ ਅਸੀਂ ਵੀਡੀਓ ਕਾਲ ਤੇ ਕਰਾਂਗੇ, ਪਰ ਜਦੋਂ ਤੁਸੀਂ ਆਏ ਪਾਰਟੀ ਲੈ ਲਈ। ਸਰਬਜੀਤ ਭਾਜੀ ਦਾ ਧੰਨਵਾਦ। ਹਾਂ ਦੇਖ ਲਓ, ਉਹੀ ਗੱਲ ਕਰਤੀ ਆ ਕਿ ਕਹਿਣਾ ਮੋੜਨਾ ਨੀ ਤੇ ਡੱਕਾ ਤੋੜਨਾ ਨੀ, ਹਨਾ ਵੀ ਪਾਰਟੀ ਦੇਣੀ ਵੀ ਹੈ ਨੀ ਗੀ, ਤੇ ਲਾਰਾ ਵੀ ਲਾਤਾ ਵੀ ਇਹ ਵੀ ਕਹਿਤਾ ਵੀ ਨਹੀਂ ਵੀ ਪਾਰਟੀ ਨਹੀਂ ਦੇਣੀ, ਉਹੀ ਗੱਲ ਕਰਤੀ। ਚਲੋ ਖੈਰ ਕੋਈ ਗੱਲ ਨੀ ਜੀ, ਬੱਚੇ ਦਾ ਬਰਥਡੇ ਆ, ਸਾਨੂੰ ਇੰਨੇ ਬਹੁਤ ਖੁਸ਼ੀ ਆ। ਤੇ ਬਾਕੀ ਆ ਵੀਡੀਓ ਕਾਲ ਵਾਲੀ ਪਾਰਟੀ ਹੈ ਨਾ ਜਿਹੜੀ ਤੁਸੀਂ, ਉਹ ਤਾਂ ਮੈਨੂੰ ਪਤਾ ਕਿੱਦਾਂ ਦੀ ਹੋਊਗੀ। ਆਸ਼ ਮੱਲੀ, ਅੱਛਾ ਰੋਟੀ ਗੋਲ ਬਣਾ ਲੈਂਦੇ ਆ, ਵਧੀਆ ਬਣਾ ਲੈਂਦੇ ਆ ਰੋਟੀ, ਇਹਦਾ ਮਤਲਬ। ਚਲੋ ਖੈਰ ਕੋਈ ਗੱਲ ਨੀ, ਵਧੀਆ ਗੱਲ ਆ, ਕਦੇ ਦੇਖਾਂਗੇ ਜੇ ਹੋ ਸਕਿਆ, ਹਨਾ ਮੌਕਾ ਮਿਲਿਆ ਤਾਂ ਜ਼ਰੂਰ ਦੇਖਾਂਗੇ। ਵੀਡੀਓ ਜੇ ਹੈਗੀ ਆ ਤਾਂ ਫਿਰ ਸਾਨੂੰ ਭੇਜ ਦਿਓ, ਮੈਨੂੰ ਪਤਾ। ਪਰ ਆਸ਼ ਭਾਜੀ ਨੇ ਤੁਹਾਨੂੰ ਤਾਂ ਵੀਡੀਓ ਉਹ ਦਿਖਾ ਦਿੱਤੀ ਹੋਣੀ ਆ, ਪਰ ਭੇਜਣਗੇ ਕਦੇ ਗਲਤੀ ਨਾਲ ਵੀ ਨੀ, ਹਨਾ ਜ਼ਿੰਦਗੀ ਚ, ਕਿਉਂਕਿ ਤੁਹਾਡਾ ਕੀ ਪਤਾ ਉਹਨਾਂ ਨੂੰ ਬਲੈਕਮੇਲ ਕਰਨ ਲੱਗ ਜੂਗੇ। ਆਸ਼ ਭੇਜਦਾ ਵੀਡੀਓ ਨਹੀਂ ਤਾਂ ਮੰਨ ਜਾ ਆਹ ਗੱਲ, ਹਨਾ। ਤੇ ਖੈਰ ਚਲੋ ਕੋਈ ਗੱਲ ਨੀ ਜੀ। ਤੇ ਅੱਗੇ ਇੱਧਰ ਗੁਰਸਾਹਿਤ ਸਿੰਘ ਇੰਡੀਆ ਤੋਂ ਪ੍ਰੋਗਰਾਮ ਚ ਪਹੁੰਚ ਗਿਆ ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭੈਣ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ ਆ, ਕਿੱਦਾਂ ਦਾ ਮਾਹੌਲ ਆ? ਤੇ ਮੈਨੂੰ ਲੱਗਦਾ ਤੁਸੀਂ ਦਿੱਲੀ ਧਰਨੇ ਤੇ ਜ਼ਰੂਰ, ਕੋਈ ਖੈਰ ਸੁੱਖ ਜ਼ਰੂਰ ਦੱਸਿਓ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਆਪਣਾ ਜਿਹੜਾ ਇਹ ਪ੍ਰੋਗਰਾਮ ਦਾ ਸਿਲਸਿਲਾ ਗੱਲਾਂ ਬਾਤਾਂ ਦਾ ਇਸੇ ਤਰ੍ਹਾਂ ਚੱਲਦਾ ਰਹਿਣਾ ਵਾ, ਤੇ ਨਾਲ ਨਾਲ ਇੱਕ ਬੁਝਾਰਤ ਵੀ ਪਾ ਦਈਏ, ਕਿਉਂਕਿ ਮੈਨੂੰ ਪਤਾ ਸਾਰੇ ਆਪਾਂ ਬਹੁਤ ਹੀ ਜ਼ਿਆਦਾ ਦਿਲ ਤੋਂ ਜੁੜੇ ਹੋਏ ਆ ਉਸ ਕਿਸਾਨ ਅੰਦੋਲਨ ਦੇ ਨਾਲ, ਕਿਉਂਕਿ ਉਹ ਆਪਣੇ ਘਰ ਦੀ ਗੱਲ ਆ ਤਾਂ ਜੋੜਨਾ ਵੀ ਜ਼ਰੂਰੀ ਆ, ਹਨਾ। ਤੇ ਚਲੋ ਆਪਾਂ ਥੋੜਾ ਜਿਹਾ ਜਿਹੜਾ ਮਾਹੌਲ ਆ ਉਹਨੂੰ ਥੋੜਾ ਜਿਹਾ ਲਾਈਟ ਕਰਦੇ ਆ, ਥੋੜਾ ਜਿਹਾ ਹਲਕਾ ਫੁਲਕਾ ਕਰਦੇ ਆ, ਤੇ ਗੱਲਾਂ ਬਾਤਾਂ ਦਾ ਸਿਲਸਿਲੇ ਦੇ ਨਾਲ ਨਾਲ ਇੱਕ ਬੁਝਾਰਤ ਪਾਉਂਦੇ ਆ ਤੁਹਾਨੂੰ। ਵੈਸੇ ਤਾਂ ਮੈਂ ਇਹ ਬੁਝਾਰਤ ਆ ਜਿਹੜੀ ਪਹਿਲਾਂ ਵੀ ਤੁਹਾਨੂੰ ਪਾਈ ਹੋਈ ਆ, ਪਰ ਮੈਂ ਹੁਣ ਬਸ ਇੰਨਾ ਹੀ ਦੇਖਣਾ ਵਾ ਵੀ ਤੁਸੀਂ ਯਾਦ ਕਿੰਨਾ ਰੱਖਦੇ ਹੋ, ਹੁਣ ਤੁਹਾਡੀ ਯਾਦਾਸ਼ਤ ਆ ਨਾ ਆਪਾਂ ਉਹ ਦੇਖਣੀ ਆ। ਵੈਸੇ ਨਾ ਦੋ ਕੁ ਹਫ਼ਤੇ ਪਹਿਲਾਂ ਜਿੱਦਾਂ ਮੈਂ ਪ੍ਰੋਗਰਾਮ ਕੀਤਾ, ਦੋ ਹਫ਼ਤੇ ਪਹਿਲਾਂ ਇੱਕ ਮੈਂ ਹੋਰ ਬੁਝਾਰਤ ਪਾਈ ਸੀ ਜਿਹਦਾ ਕਿ ਜਵਾਬ ਤਾਂ ਨਹੀਂ ਸੀ ਆਇਆ ਕਿਸੇ ਨੂੰ, ਤੇ ਆਪਾਂ ਕਿਹਾ ਸੀਗਾ ਕਿ ਅਗਲੇ ਹਫ਼ਤੇ ਨਾ ਇਹਦਾ ਜਵਾਬ ਆਪਾਂ ਸਾਰੇ ਜਾਣੇ ਮਿਲ ਕੇ ਲੱਭਾਂਗੇ, ਪਰ ਮੈਨੂੰ ਤਾਂ ਹੁਣ ਬੁਝਾਰਤ ਵੀ ਭੁੱਲ ਗਈ ਕਿ ਕਿਹੜੀ ਸੀਗੀ। ਖੈਰ ਚਲੋ ਕੋਈ ਗੱਲ ਨੀ, ਦੇਖਦੇ ਹਾਂ। ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿਸੇ ਇਨਸਾਨ ਬਾਰੇ ਪਤਾ ਕਰਨਾ ਹੋਵੇ ਕਿ ਉਹ ਕਿੱਦਾਂ ਦਾ ਵਾ, ਤੇ ਬਸ ਉਹਦੇ ਦੋ ਬੋਲ ਹੀ ਸੁਣ ਲਓ। ਜਦੋਂ ਉਹ ਗੱਲ ਕਰਦਾ ਉਹ ਬੋਲਦਾ ਨਾ ਤਾਂ ਉਹਦੀ ਸੋਚ ਕੀ ਆ ਤੇ ਉਹ ਕਿੱਦਾਂ ਦਾ ਇਨਸਾਨ ਆ, ਸਭ ਕੁਛ ਆਪਣੇ ਆਪ ਹੀ ਪਤਾ ਲੱਗ ਜਾਂਦਾ। ਜਿੱਦਾਂ ਕਹਿੰਦੇ ਆ ਨਾ ਕਿ ਬੋਲ ਸੋਹਣੇ ਆ ਬੋਲ, ਵੇਖਾਂ ਕਿ ਤੂੰ ਵਾਕਈ ਸੋਹਣਾ ਏ। ਸੋ ਏਦਾਂ ਹੀ ਆ ਜੀ, ਜਦੋਂ ਕੋਈ ਬੋਲਦਾ ਤਾਂ ਉਹਦੇ ਬੋਲਣ ਦੇ ਅੰਦਾਜ਼, ਉਹਦੇ ਬੋਲਣ ਦੇ ਲਹਿਜ਼ੇ, ਉਹਦੇ ਬੋਲੇ ਹੋਏ ਸ਼ਬਦਾਂ ਦੇ ਨਾਲ ਹੀ ਪਤਾ ਲੱਗ ਜਾਂਦਾ ਕਿ ਉਹ ਇਨਸਾਨ ਕਿੰਨਾ ਕੀ ਸੋਹਣਾ ਵਾ ਤੇ ਉਹ ਕਿੰਨੀ ਕੁ ਹੀ ਕਰਨੀ ਦਾ ਮਾਲਕ ਆ। ਸੋ ਲਓ ਫਿਰ ਗੁਰਸਾਹਿਬ ਸਿੰਘ ਦਾ ਮੈਸੇਜ ਤਾਂ ਮੈਂ ਆਲਰੇਡੀ ਪ੍ਰੋਗਰਾਮ ਚ ਸ਼ਾਮਲ ਕਰ ਚੁੱਕੀ ਆ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਲਖਵੀਰ ਬਰਾੜ ਕਹਿੰਦੇ ਕਿ ਪ੍ਰੋਗਰਾਮ ਦਾ ਟਾਈਮ ਪਰਮਾਨੈਂਟਲੀ ਚੇਂਜ ਹੋ ਗਿਆ ਜੀ। ਨਹੀਂ ਨਹੀਂ ਨਹੀਂ, ਪਰਮਾਨੈਂਟ ਨਹੀਂ ਚੇਂਜ ਹੋਇਆ ਲਖਵੀਰ ਜੀ, ਇਹ ਤਾਂ ਬਸ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ। ਹੁਣ ਪ੍ਰਦੇਸ਼ਾਂ ਦੇ ਵਿਚ ਰੋਜ਼ੀ ਰੋਟੀ ਆ ਨਾ ਜਿਹੜੀ, ਉਹ ਬੰਦੇ ਤੋਂ ਬਹੁਤ ਕੁਛ ਕਰਾਉਂਦੀ ਆ, ਪ੍ਰਦੇਸ਼ਾਂ ਦੇ ਵਿਚ ਕੀ ਦੇਸ਼ ਦੇ ਵਿਚ ਵੀ ਆ ਜਿੱਥੋਂ ਵੀ ਆਉਂਦੇ ਆ ਹਨਾ। ਤੇ ਬਸ ਥੋੜੀ ਜੀ ਜੋਬ ਨਵੀਂ ਆ ਤੇ ਉਹਦੇ ਕਰਕੇ ਹਜੇ ਮੋਰਨਿੰਗ ਸ਼ਿਫਟ ਚੱਲ ਰਹੀ ਆ, ਦੇਖ ਲੋ ਤੁਸੀਂ ਮੇਰਾ ਸਾਥ ਦਓ ਨਾ ਦਓ, ਪਰ ਮੈਂ ਇਵਨਿੰਗ ਸ਼ਿਫਟ ਕਰਵਾ ਲੈਣੀ ਆ ਹਨਾ। ਤੇ ਬਸ ਆਹੀ ਲਾਈਕ ਦਸੰਬਰ ਦਾ ਮਹੀਨਾ ਹੀ ਆ ਕਿ ਮੈਨੂੰ ਕੰਮ ਤੇ ਮੋਰਨਿੰਗ ਸ਼ਿਫਟ ਜਾਣਾ ਪੈਂਦਾ, ਉਹਦੇ ਕਰਕੇ ਫਿਰ ਪ੍ਰੋਗਰਾਮ ਨਹੀਂ ਕਰ ਪਾ ਰਹੀ, ਪਰ ਜ਼ਿਆਦਾ ਦਿਨ ਨਹੀਂ, ਬਸ ਇੱਕ ਜਾਂ ਦੋ ਹਫ਼ਤੇ ਹੋਰ ਆ, ਉਸ ਤੋਂ ਬਾਅਦ ਮੈਂ ਈਵਨਿੰਗ ਸ਼ਿਫਟ ਕਰੂੰ ਜੁਆਇਨ ਕਰ ਰਹੀ ਹਾਂ। ਤੇ ਫਿਰ ਕੋਈ ਪ੍ਰੋਗਰਾਮ ਨਹੀਂ, ਫਿਰ ਕੋਈ ਚੇਂਜ ਨਹੀਂ। ਪ੍ਰੋਗਰਾਮ ਆ ਜਿਹੜਾ ਹਰੇਕ ਫਰਾਈਡੇ ਨੂੰ 8 to 10 ਆਪਾਂ ਸਿਡਨੀ ਸਮੇਂ ਮੁਤਾਬਕ ਹੀ ਲਾਇਆ ਕਰਾਂਗੇ ਰੌਣਕਾਂ। ਬਸ ਆ ਇੱਕ ਦੋ ਹਫ਼ਤੇ ਹੀ ਆ ਜੀ ਟਾਈਮ ਆ ਜਿਹੜਾ 11 ਵਜੇ ਹੋਊਗਾ ਆਪਣੇ ਲਹਿਰਾਂ ਸ਼ੋਅ ਦਾ, ਤੇ ਪਰ ਬਾਕੀ ਐਸ ਯੂਜ਼ੁਅਲ ਯਾਨੀ ਕਿ ਅਗਲੇ ਸਾਲ ਤੋਂ ਸ਼ੁੱਕਰਵਾਰ ਵਾਲੇ ਦਿਨ ਹੀ ਆਪਾਂ ਸਾਰੇ ਜਾਣੇ ਗੱਲਾਂ ਮਾਰਿਆ ਕਰਾਂਗੇ ਸੁਬਹਾ ਦੇ ਟਾਈਮ ਤੇ। ਲਓ ਫਿਰ ਹੁਣ ਇੱਕ ਵਿਧਾਰਤ ਪਾ ਦਈਏ, ਕਿਉਂਕਿ ਵੈਸੇ ਤਾਂ ਕਹਿੰਦੇ ਹੁੰਦੇ ਨੇ ਵਿਧਾਰਤ ਪਾਓ ਤਾਂ ਮਾਮਾ ਰਾਹ ਭੁੱਲ ਜਾਂਦਾ ਹਨਾ, ਤੇ ਆਪਾਂ ਖੈਰ ਚਲੋ ਕੋਈ ਗੱਲ ਨੀ, ਦੇਖਦੇ ਆ ਕਿ ਯਾਦਾਸ਼ਤ ਕਿੰਨੀ ਕੁ ਤੇਜ ਆ ਤੁਹਾਡੀ ਸਾਰਿਆਂ ਦੀ। ਤੇ ਵਿਧਾਰਤ ਆ ਜੀ, ਇੱਕ ਬਰੂਟੀ ਝੁਰਮਣ ਝੂਟੀ ਫਲ ਬੰਨਾ ਬੰਨਾ ਦਾ, ਜਦੋਂ ਬਰੂਟੀ ਪੱਕਣ ਲੱਗੀ ਝਰਮਟ ਪੈ ਜਾਏ ਰੰਨਾ ਦਾ। ਸੋ ਇਹਦਾ ਜਵਾਬ ਆ ਜਿਹੜਾ ਉਹ ਤੁਸੀਂ ਮੈਨੂੰ ਦੱਸਣਾ, ਨੰਬਰ ਹੈ ਜੀ +9175080144489 ਤੇ। ਬੁਝਾਰਤ ਆ ਜਿਹੜੀ ਇੱਕ ਵਾਰੀ ਫੇਰ ਦੱਸ ਦਿੰਦੀ ਆ ਤੁਹਾਨੂੰ ਕਿ ਇੱਕ ਬਰੂਟੀ ਝਰਮਣ ਝੂਟੀ ਫਲ ਬੰਨ ਬੰਨਾ ਦਾ, ਜਾਂ ਕਿਹਾ ਤੋ ਫਲ ਬੰਨ ਸਵੰਨਾ ਦਾ, ਜਦੋਂ ਬਰੂਟੀ ਪੱਕਣ ਲੱਗੀ ਝਰਮਟ ਪੈ ਜਾਏ ਰੰਨਾ ਦਾ। ਸੋ ਬੜਾ ਹੀ ਸੌਖਾ ਵਾ ਜੀ ਇਹਦਾ ਜਵਾਬ। ਵੈਸੇ ਨਰਿੰਦਰ ਠੌਰ ਤਾਂ ਆਪਣੀਆਂ ਗੱਲਾਂ ਗੱਲਾਂ ਵਿੱਚ ਇਹਦਾ ਜਵਾਬ ਸਾਨੂੰ ਭੇਜ ਵੀ ਚੁੱਕੇ ਆ। ਚਲੋ ਖੈਰ ਦੇਖਦੇ ਆ ਜੀ ਹੁਣ ਕਿੰਨਾ ਕੁ ਲੱਭ ਵੀ ਲਉਂਗੇ, ਤੇ ਉਹਨਾਂ ਟਾਈਮ ਪ੍ਰੋਗਰਾਮ ਦੇ ਵਿੱਚ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ, ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਜੇ ਨਾ ਹੁੰਦੀ ਸੰਤਾਲੀ ਵਿੱਚ ਲਿਖ ਮਨਜ਼ੂਰ ਨੂੰ ਬੇਬੇ ਦੀ ਲਿਆਉਣੀ ਸੀ ਲਾਹੌਰ ਤੋਂ ਜ਼ਰੂਰ, ਜਿਹੜੀ ਜੀਨ ਸ਼ੀਨ ਪਾ ਕੇ ਟੌਰ ਮਾਰਦੀ ਕਾਨੂੰਏ ਦੇ ਅੱਗੇ ਫੁੱਲੀਆਂ ਖਿਲਾਰ ਦੇ। ਤੇ ਮੇਰੀ ਟਾਂਗ ਵਿੱਚ ਕੋਕੇ ਉਹਦੇ ਪਿਆਰ ਦੇ।
ਲਓ ਜੀ, ਲਾਹੌਰੀਆ ਮੂਵੀ ਦੇ ਵਿੱਚੋਂ ਗਾਣਾ ਸੁਣ ਰਹੇ ਸੀ ਤੁਸੀਂ ਕਿ ਚੰਨਾ ਚਾਹੁੰਦੀਆਂ ਜੇ ਹੁੰਦੀਆਂ ਲਾਹੌਰ ਨੂੰ ਫਿਰ ਚੰਡੀਗੜ੍ਹ ਗੇੜੀ ਕਾਤੋਂ ਮਾਰਦੇ। ਸੋ ਵਾਕਈ ਜੀ ਇਹ ਵੀ ਇੱਕ ਸਾਂਝ ਆ ਸਾਡੀ ਉਧਰ ਦੇ ਪੰਜਾਬ ਦੇ ਨਾਲ, ਹੈ ਤਾਂ ਉਹ ਵੀ ਪੰਜਾਬ ਹੀ ਆ ਨਾ, ਤੇ ਲਾਹੌਰ ਪਤਾ ਹੀ ਆ, ਹੁਣ ਉਸਦੇ ਬਾਰੇ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ, ਜਿੱਥੇ ਸਾਰੇ ਲੋਕ ਇਕੱਠੇ ਹੋਏ ਆ, ਸਾਰਾ ਪੰਜਾਬ ਇਕੱਠਾ ਹੋਇਆ ਵਾ, ਅਲੱਗ ਅਲੱਗ ਧਰਮ ਤੇ ਅਲੱਗ ਅਲੱਗ ਕਲਚਰ ਹਨਾ, ਜੋ ਕਿ ਹੁਣ ਇੱਕੋ ਥਾਂ ਤੇ ਸਭ ਦੇਖਣ ਨੂੰ ਮਿਲ ਰਹੇ ਆ, ਤੇ ਉੱਥੇ ਅਸੀਂ ਆਪਣੇ ਪੁਰਾਣੇ ਪੰਜਾਬ ਨੂੰ ਕਿੱਦਾਂ ਭੁੱਲ ਸਕਦੇ ਹਾਂ। ਸੋ ਉਸਨੂੰ ਵੀ ਯਾਦ ਕਰਨ ਦੇ ਲਈ ਅਸੀਂ ਇਹ ਗਾਣਾ ਚਲਾਇਆ ਸੀ ਕਿ ਜੰਨਾ ਜਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਫਿਰ ਚੰਡੀਗੜ੍ਹ ਗੇੜੇ ਕਾਤੋਂ ਮਾਰਦੇ। ਸੋ ਉਹ ਵੀ ਸਾਡੇ ਪੰਜਾਬ ਦਾ ਇੱਕ ਹਿੱਸਾ ਵਾ, ਇੱਕ ਵਿਸਰਿਆ ਹੋਇਆ ਹਿੱਸਾ ਜਿਹਨੂੰ ਕਿ ਅਸੀਂ ਕਦੇ ਭੁੱਲ ਨਹੀਂ ਸਕਦੇ। ਸਾਡੇ ਬਜ਼ੁਰਗ ਜਿਨ੍ਹਾਂ ਨੇ ਉੱਥੇ ਆਪਣਾ ਬਚਪਨ ਗੁਜ਼ਾਰਿਆ ਸੀ, ਅੱਜ ਵੀ ਅਸੀਂ ਬਹੁਤ ਵਾਰੀ ਟੀਵੀ ਦੇ ਵਿੱਚ ਜਾਂ ਕੋਈ ਏਦਾਂ ਦੀਆਂ ਵੀਡੀਓ ਦੇਖਦੇ ਹਾਂ ਜਿੱਥੇ ਉਹ ਆਪਣੇ ਉਹਨਾਂ ਸਾਥੀਆਂ ਨੂੰ ਵੀ ਯਾਦ ਕਰਦੇ ਆ ਤੇ ਆਪਣੇ ਉਸ ਪੁਰਾਣੇ ਪੰਜਾਬ ਦੀਆਂ ਯਾਦਾਂ ਨੂੰ ਵੀ ਯਾਦ ਕਰਦੇ ਆ। ਸੋ ਲਓ ਜੀ ਫਿਰ ਜਦੋਂ ਪੰਜਾਬ ਦੇ ਅੱਡ ਅੱਡ ਰੰਗ ਸਾਰੇ ਇੱਕੋ ਥਾਂ ਤੇ ਇਕੱਠੇ ਹੋਏ ਆ, ਤਾਂ ਫਿਰ ਪੰਜਾਬ ਦਾ ਇਹ ਰੰਗ ਵੀ ਅਸੀਂ ਕਿੱਦਾਂ ਹਨਾ ਆਪਣੇ ਤੋਂ ਜੁਦਾ ਕਰ ਸਕਦੇ ਸੀ। ਸੋ ਇਸੇ ਲਈ ਪੰਜਾਬ ਦੇ ਇਸ ਰੰਗ ਨੂੰ ਵੀ ਸਾਡੇ ਇਸ ਰੰਗ ਦੇ ਵਿੱਚ ਸ਼ਾਮਲ ਕੀਤਾ। ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਬੁਝਾਰਤ ਆਪਾਂ ਤੁਹਾਨੂੰ ਪਾ ਦਿੱਤੀ ਆ, ਤੇ ਬੁਝਾਰਤ ਦਾ ਜਵਾਬ ਆ ਜਿਹੜਾ ਉਹ ਮੈਨੂੰ ਨਹੀਂ ਲੱਗਦਾ ਤੁਹਾਨੂੰ ਪਤਾ ਹੋਊਗਾ, ਕਿਉਂਕਿ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਇੰਨੇ ਹੋਈਦਾ ਕਿ ਭੁੱਲ ਜਾਂਦੇ ਹੋ ਹਨਾ। ਤੇ ਚਲੋ ਇੱਕ ਵਾਰੀ ਮੈਂ ਫਿਰ ਤੋਂ ਦੱਸ ਦਿੰਦੀ ਹਾਂ ਕਿ ਇੱਕ ਬਰੂਟੀ ਝਰਮਣ ਝੂਟੀ ਫਲ ਬੰਨ ਸਵੰਨਾ ਦਾ, ਜਦੋਂ ਬਰੂਟੀ ਪੱਕਣ ਲੱਗੀ ਝਰਮਟ ਪੈ ਜਾਏ ਰੰਨਾ ਦਾ। ਤੇ ਇਹ ਤਾਂ ਜਵਾਬ ਆ ਜਿਹੜਾ ਫਟਾਫਟ ਤੁਸੀਂ ਸਾਨੂੰ ਭੇਜ ਸਕਦੇ ਹੋ। ਤੇ ਇੱਧਰ ਲਖਵੀਰ ਬਰਾੜ ਕਹਿੰਦੇ ਕਿ ਜੌਬ ਹੋਣ ਕਰਕੇ ਜ਼ਿਆਦਾ ਮੈਸੇਜ ਤਾਂ ਨਹੀਂ ਕਰ ਸਕਦਾ ਜੀ, ਗਾਣਾ ਸੁਣਾ ਦਿਓ ਪੰਜਾਬ ਬੋਲਦਾ ਰਣਜੀਤ ਬਾਵਾ ਦਾ। ਹਾਂਜੀ, ਵੈਸੇ ਤਾਂ ਨਾ ਲਖਵੀਰ ਜੀ ਤੁਸੀਂ ਜੋਬ ਤੇ ਹੋ ਪਰ ਫਿਰ ਵੀ ਤੁਸੀਂ ਮੈਸੇਜ ਕਰ ਰਹੇ ਹੋ, ਇੱਥੋਂ ਪਤਾ ਲੱਗਦਾ ਹੈ ਨਾ ਕਿ ਤੁਸੀਂ ਵੀ ਕਿੰਨਾ ਸਾਥ ਦਿੰਦੇ ਹੋ ਸਾਡਾ, ਹੈ ਨਾ। ਤੇ ਪਰ ਚਲੋ ਖੈਰ, ਜਿਹੜੇ ਹਜੇ ਘਰੇ ਬੈਠੇ ਆ ਉਹ ਭਾਂਡੇ ਭੁੰਡੇ ਧੋਣ ਚ ਬਿਜ਼ੀ ਹੋਣਗੇ ਨਾ, ਅੱਜ ਛੁੱਟੀ ਆ, ਛੁੱਟੀ ਵੀ ਤਾਂ ਮਨਾਉਣੀ ਹੁੰਦੀ ਆ। ਤੇ ਪਰ ਤੁਸੀਂ ਕੰਮ ਤੇ ਹੋ ਫਿਰ ਵੀ ਤੁਸੀਂ ਪ੍ਰੋਗਰਾਮ ਚ ਸਾਥ ਦੇ ਰਹੇ ਹੋ, ਸ਼ੁਕਰੀਆ ਤੇ ਮਿਹਰਬਾਨੀ। ਤੇ ਬਾਕੀ ਜਿਹੜਾ ਗਾਣਾ ਸੁਣਨਾ ਤੁਸੀਂ ਚਾਹਿਆ ਬਾ ਰਣਜੀਤ ਬਾਵਾ ਦਾ ਪੰਜਾਬ ਬੋਲਦਾ, ਉਹ ਗਾਣਾ ਅਸੀਂ ਆਲਰੇਡੀ ਪ੍ਰੋਗਰਾਮ ਦੇ ਵਿਚ ਪਲੇ ਕਰ ਚੁੱਕੇ ਹਾਂ, ਸ਼ਾਇਦ ਤੁਸੀਂ ਮਿਸ ਕਰਤਾ। ਪਰ ਕੋਈ ਗੱਲ ਨੀ, ਆਪਾਂ ਤੁਹਾਨੂੰ ਹੋਰ ਇੱਕ ਗੀਤ ਸੁਣਾਵਾਂਗੇ ਜਿਹੜਾ ਕਿ ਤੁਹਾਡੀ ਹੀ ਪਸੰਦ ਦਾ ਹੋਊਗਾ। ਤੇ ਉਹ ਗਾਣਾ ਆਪਾਂ ਤੁਹਾਨੂੰ ਥੋੜਾ ਜਿਹਾ ਰੁਕ ਕੇ ਸੁਣਾਵਾਂਗੇ, ਕਿਉਂਕਿ ਹੁਣ ਮੈਨੂੰ ਇਹ ਨੀ ਸ਼ੋਰ ਕਿ ਉਹ ਗਾਣਾ ਅਸੀਂ ਸੁਣਾਤਾ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿਚ ਸੁਣ ਦਿੱਲੀਏ। ਮੇਰੇ ਖਿਆਲ ਦੇ ਵਿਚ ਇਹ ਗਾਣਾ ਵਾ ਜਿਹੜਾ ਅਸੀਂ ਅਜੇ ਪ੍ਰੋਗਰਾਮ ਦੇ ਵਿਚ ਨਹੀਂ ਪਲੇ ਕੀਤਾ। ਤੇ ਲਓ ਫਿਰ ਪੰਜਾਬ ਬੋਲਦਾ ਗੀਤ ਅਸੀਂ ਸੁਣਾ ਚੁੱਕੇ ਹਾਂ, ਪਰ ਪੰਜਾਬ ਬੋਲਦੇ ਦੇ ਨਾਲ ਰਲਦਾ ਮਿਲਦਾ ਗੀਤ ਆ ਜੀ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿਚ ਸੁਣ ਦਿੱਲੀਏ। ਤੇ ਲਓ ਫਿਰ ਤੁਸੀਂ ਇਹ ਗਾਣਾ ਸੁਣ ਲਓ ਤੇ ਫਿਰ ਆਪਾਂ ਤੁਹਾਡੀ ਫਰਮਾਇਸ਼ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਫਿਰ ਤੁਹਾਨੂੰ।
ਕੋਈ ਸ਼ੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ। ਉਹ ਤੇਰੀ ਹੱਕੀ ਉੱਤੇ ਧਰ ਦਿੰਦਾ ਪੈਰ ਨੀ, ਕਿਸੇ ਗੱਲ ਨਾ ਮੁੜੂ ਕਿ ਸਾਡੀ ਲਹਿਰ ਨੀ, ਤੇਰੀ ਹੱਕੀ ਉੱਤੇ ਧਰ ਦਿੰਦਾ ਪੈਰ ਨੀ, ਕਿਸੇ ਗੱਲ ਨਾ ਮੁੜੂ ਕਿ ਸਾਡੀ ਲਹਿਰ ਨੀ। ਤੇਰੇ ਬੈਰੀਅਰ ਆਏ ਅਸੀਂ ਟੱਪ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ। ਕੋਈ ਅਸੀਂ ਸੋਚਿਆ ਸੀ ਆ ਜਾਈਏ ਤੂੰ ਬਾਜ ਨੀ, ਅਸੀਂ ਸੋਚਿਆ ਸੀ ਆ ਜਾਈਏ ਤੂੰ ਬਾਜ ਨੀ, ਪਰ ਸੁਣੀ ਨਾ ਕਿਸਾਨਾਂ ਦੀ ਆਵਾਜ਼ ਨੀ, ਅਸੀਂ ਸੋਚਿਆ ਸੀ ਆ ਜਾਈਏ ਤੂੰ ਬਾਜ ਨੀ, ਪਰ ਸੁਣੀ ਨਾ ਕਿਸਾਨਾਂ ਦੀ ਆਵਾਜ਼ ਨੀ। ਪੈ ਗਿਆ ਮਰਦਿਆਂ ਨੂੰ ਚੱਬਣਾ ਹੀ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ। ਆਉਂਦੇ ਅਜੇ ਵੀ 84 ਵਾਲੇ ਖਾਬ ਨੀ, ਤੇਰੇ ਪੱਲੇ ਵੀ ਚੱਕਾ ਕੇ ਜਾਣੇ ਸਾਬ ਨੀ, ਆਉਂਦੇ ਅਜੇ ਵੀ 84 ਵਾਲੇ ਖਾਬ ਨੀ, ਤੇਰੇ ਪੱਲੇ ਵੀ ਚੱਕਾ ਕੇ ਜਾਣੇ ਸਾਬ ਨੀ। ਤੇਰੇ ਸਹਿਕਿਆਂ ਜ਼ੁਲਮ ਗਏ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ। ਤੂੰ ਤਾਂ ਦਿੱਲੀ ਏ ਔਕਾਤ ਵਿੱਚ ਰਹੇਗੀ, ਮਾੜਾ ਬਹਿਰਿਆ ਪੰਜਾਬੀਆਂ ਦਾ ਕਹੇਗੀ, ਤੂੰ ਤਾਂ ਦਿੱਲੀ ਏ ਔਕਾਤ ਵਿੱਚ ਰਹੇਗੀ, ਮਾੜਾ ਬਹਿਰਿਆ ਪੰਜਾਬੀਆਂ ਦਾ ਕਹੇਗੀ। ਇਹ ਤਾਂ ਘਰਾਂ ਚ ਵੀ ਆ ਕੇ ਲੈਂਦੇ ਨੱਪ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬੀ ਅਸੀਂ ਹੱਕ ਦਿੱਲੀ ਇਹ ਨੀ ਲੈ ਕੇ ਮੁੜਾਂਗੇ।
ਰਾਜਵੀਰ ਚਵੰਦਾ ਦੀ ਆਵਾਜ਼ ਦੇ ਵਿਚ ਗਾਣਾ ਸੁਣਿਆ, ਪਰ ਮੇਰੇ ਤੋਂ ਵੀ ਥੋੜਾ ਜਿਹਾ ਗਲਤੀ ਚ ਭੁਲੇਖਾ ਲੱਗ ਗਿਆ। ਹੁਣ ਤੁਸੀਂ ਕਹੋਗੇ ਗਲਤੀ ਚ ਭੁਲੇਖਾ ਕੀ ਲੱਗ ਗਿਆ, ਤੇ ਜਿਹੜਾ ਲਖਵੀਰ ਬਰਾੜ ਜੀ ਨੇ ਗਾਣੇ ਦੀ ਫਰਮਾਇਸ਼ ਕੀਤੀ ਆ ਪੰਜਾਬ ਬੋਲਦਾ, ਉਹ ਗਾਣਾ ਅਸੀਂ ਹਜੇ ਪਲੇ ਨਹੀਂ ਕੀਤਾ। ਸੋ ਬਿਲਕੁਲ ਨੈਕਸਟ ਗਾਣਾ ਆਪਾਂ ਉਹੀ ਪਲੇ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ। ਗੱਲ ਤੁਸੀਂ ਆਪੇ ਸਮਝ ਲਿਓ ਕਿ ਟੌਂਚ ਕਿੱਧਰ ਨੂੰ ਆ, ਪਰ ਗੱਲ ਮੈਂ ਤੁਹਾਨੂੰ ਜ਼ਰੂਰ ਸੁਣਾਉਣੀ ਆ। ਜੇ ਤੁਹਾਨੂੰ ਪਤਾ ਲੱਗ ਗਿਆ ਤਾਂ ਤੁਸੀਂ ਮੈਨੂੰ ਆਪ ਹੀ ਦੱਸ ਦਿਓ ਕਿ ਇਹ ਟੌਂਚ ਆ ਜਿਹੜੀ ਉਹ ਕਿੱਧਰ ਨੂੰ ਜਾ ਰਹੀ ਆ, ਕੀ ਹੁੰਦਾ। ਇੱਕ ਕਹਾਣੀ ਮੈਂ ਤੁਹਾਨੂੰ ਡੱਡੂ ਦੇ ਥਰੂ ਸੁਣਾਉਣੀ ਆ ਕਿ ਇੱਕ ਡੱਡੂ ਨਾ ਪਹਾੜ ਦੀ ਚੋਟੀ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਵਾ। ਹੁਣ ਆਪਾਂ ਨੂੰ ਵੀ ਪਤਾ ਹੀ ਆ ਡੱਡੂ ਨੇ ਪਹਾੜ ਦੀ ਚੋਟੀ ਤੇ ਚੜ੍ਹਨਾ ਹੋਵੇ ਤਾਂ ਉਹਨੂੰ ਕਿੰਨੀ ਮਿਹਨਤ ਕਰਨੀ ਪੈਣੀ ਆ, ਕਿਉਂਕਿ ਉਹਨੂੰ ਛਾਲਾਂ ਮਾਰ ਮਾਰ ਕੇ ਹੁਣ ਭੱਜ ਕੇ ਕਿਹੜੇ ਤਰੀਕੇ ਨਾਲ ਜਾਣਾ ਪੈਣਾ, ਖੈਰ ਉਹ ਤਾਂ ਜਾਂਦੇ ਆ ਨਾ। ਤੇ ਕਹਿੰਦੇ ਡੱਡੂ ਨਾ ਪਹਾੜ ਦੀ ਚੋਟੀ ਤੇ ਚੜ੍ਹਨ ਬਾਰੇ ਸੋਚਦਾ, ਤੇ ਜਦੋਂ ਅੱਗੇ ਵੱਧਦਾ ਤਾਂ ਉਹਨੂੰ ਦੇਖ ਕੇ ਬਾਕੀ ਦੇ ਜਿਹੜੇ ਸਾਰੇ ਡੱਡੂ ਹੁੰਦੇ ਆ ਨਾ ਉਹ ਰੌਲਾ ਪਾਉਣ ਲੱਗ ਜਾਂਦੇ ਆ। ਕਹਿੰਦੇ ਤਾਂ ਹੋ ਹੀ ਨਹੀਂ ਸਕਦਾ, ਕਦੇ ਤੂੰ ਉਸ ਚੋਟੀ ਤੱਕ ਨਹੀਂ ਪਹੁੰਚ ਸਕਦਾ। ਤੇ ਅੱਜ ਤੱਕ ਉਸ ਚੋਟੀ ਤੇ ਕਹਿੰਦੇ ਕੋਈ ਪਹੁੰਚਿਆ ਹੀ ਨਹੀਂ, ਤੇ ਨਾ ਹੀ ਕੋਈ ਉੱਥੇ ਚੜਿਆ ਵਾ, ਤੇ ਇਹ ਵੀ ਨਹੀਂ ਪਹੁੰਚੂਗਾ। ਪਰ ਜਿਹੜਾ ਉਹ ਡੱਡੂ ਹੁੰਦਾ ਨਾ, ਉਹ ਚੱਲ ਪੈਂਦਾ ਤੇ ਅਖੀਰ ਉਹ ਪਹਾੜ ਦੀ ਚੋਟੀ ਤੱਕ ਪਹੁੰਚ ਜਾਂਦਾ। ਪਤਾ ਕਾਹਤੋਂ? ਕਿਉਂਕਿ ਉਹ ਜਿਹੜਾ ਡੱਡੂ ਹੁੰਦਾ ਨਾ, ਉਹ ਬੋਲਾ ਸੀ, ਉਹ ਬੋਲਾ ਸੀ। ਤੇ ਦੂਜੇ ਡੱਡੂ ਜਦੋਂ ਰੌਲਾ ਪਾਉਂਦੇ ਸੀ ਨਾ, ਉਹਨਾਂ ਨੂੰ ਦੇਖ ਕੇ ਉਹ ਇਹੀ ਸੋਚਦਾ ਰਿਹਾ ਕਿ ਉਹਦਾ ਹੌਂਸਲਾ ਵਧਾ ਰਹੇ ਨੇ। ਉਹ ਤਾਂ ਉਹਨੂੰ ਰੋਕਦੇ ਸੀ, ਪਰ ਉਹ ਉਹਨਾਂ ਨੂੰ ਅਣਸੁਣਾ ਕਰਕੇ ਇਹ ਸੋਚਦਾ ਕਿ ਇਹ ਲੋਕ ਆ ਜਿਹੜੇ, ਇਹ ਜਿਹੜੇ ਡੱਡੂ ਰੌਲਾ ਪਾ ਰਹੇ ਆ, ਇਹ ਮੇਰਾ ਹੌਂਸਲਾ ਵਧਾ ਰਹੇ ਆ। ਤੇ ਬਸ ਫਿਰ ਇਹੀ ਸੀਗਾ, ਉਸੇ ਵਹਿਮ ਦੇ ਨਾਲ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ। ਤੇ ਇਸੇ ਲਈ ਕਹਿੰਦੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਨਾ, ਤਾਂ ਜੋ ਵੀ ਕੁਝ ਬਣਨਾ ਚਾਹੁੰਦੇ ਹੋ, ਤਾਂ ਆਪਦੇ ਆਸ ਪਾਸ ਜਿਹੜੇ ਨਕਾਰਾਤਮਕ ਲੋਕ ਆ ਨਾ, ਜਿਨ੍ਹਾਂ ਦੀ ਨੈਗੇਟਿਵ ਸੋਚ ਆ, ਉਹਨਾਂ ਨੂੰ ਅਵੋਇਡ ਕਰੋ ਤੇ ਹਮੇਸ਼ਾ ਪੋਜ਼ਿਟਿਵ ਤੇ ਚੰਗਾ ਹੀ ਸੋਚੋ। ਤੇ ਹੁਣ ਇਹ ਟੌਂਚ ਕਿੱਧਰ ਨੂੰ ਜਾ ਰਹੀ ਆ, ਮਾੜਾ ਜਿਹਾ ਆਈਡੀਆ ਦੇ ਹੀ ਜਾਂਦੇ ਆ ਅੱਜ ਕੱਲ ਦੇ ਮੀਡੀਆ ਵੱਲ, ਜਿਹੜੇ ਕਿ ਪਹਿਲਾਂ ਬੜੇ ਐਨ ਦਾਅਵੇ ਨਾਲ ਕਹਿੰਦੇ ਆ ਕਿ ਜਿਹੜਾ ਜੋ ਵੀ ਅਸੀਂ ਰਿਪੋਰਟਿੰਗ ਕਰਾਂਗੇ ਬੜੀ ਹੱਕ ਸੱਚ ਦੀ ਹੋਊਗੀ ਤੇ ਵਧੀਆ ਹੋਊਗੀ, ਪਰ ਸੱਚਾਈ ਕੀ ਆ? ਉਹ ਖੈਰ ਸਾਨੂੰ ਸਾਰਿਆਂ ਨੂੰ ਦਿਖੀ ਹੀ ਜਾ ਰਿਹਾ ਵਾ ਕਿ ਹਾਥੀ ਦੇ ਦਾੰਦਾ ਜਿਹੜੇ ਉਹ ਖਾਣ ਦੇ ਹੋਰ ਆ ਤੇ ਦਿਖਾਉਣ ਦੇ ਹੋਰ ਆ। ਆਪਣੇ ਚੈਨਲਾਂ ਦੀ ਪ੍ਰਮੋਸ਼ਨ ਦੇ ਲਈ ਜਿਹੜਾ ਜਿਹੜਾ ਕੁਛ ਉਹ ਕਰ ਰਹੇ ਆ, ਉਹ ਵੀ ਸਭ ਨੂੰ ਦਿੰਦਾ, ਤੇ ਜਿਹੜੇ ਚੰਗੀ ਵਧੀਆ ਤਰੀਕੇ ਦੇ ਨਾਲ ਆਪਣਾ ਫਰਜ਼ ਨਿਭਾ ਰਹੇ ਆ ਉਹ ਵੀ ਦੇਖਦੇ ਆ। ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਪਣੇ ਇਹਨਾਂ ਕਾਰਨਾਮਿਆਂ ਨੂੰ ਦੇਖ ਕੇ ਨਾ ਖੁਦ ਹੀ ਸ਼ਰਮਿੰਦਾ ਹੋਣਗੇ ਕਿ ਬਸ ਉਹ ਚਿੜੀ ਵਾਲੀ ਗੱਲ ਆ ਕਿ ਜਦੋਂ ਜੰਗਲ ਚ ਅੱਗ ਲੱਗੀ ਸੀ ਕਿ ਉਹਨਾਂ ਦਾ ਨਾਮ ਆ ਜਿਹੜਾ ਉਹ ਅੱਗ ਲਾਉਣ ਵਾਲਿਆਂ ਚ ਆਊਗਾ, ਨਾ ਕਿ ਅੱਗ ਬਚਾਉਣ ਵਾਲਿਆਂ ਦੇ ਵਿੱਚ। ਤੇ ਲਓ ਫਿਰ ਲਖਵੀਰ ਬਰਾੜ ਦੀ ਫਰਮਾਇਸ਼ ਤੇ ਆਪਾਂ ਗਾਣਾ ਸੁਣਦੇ ਹਾਂ ਜੀ, ਪੰਜਾਬ ਬੋਲਦਾ ਤੇ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ। ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਪਹਿਲਵਾਨ ਤੋਂ ਮਿਲੀ ਕੁੜਤੀ ਹਿੰਕ ਵਿੱਚ ਵੱਜੇ ਸਿੱਧਾ। ਤੀਰ ਬਣ ਕੇ
ਜੀ। ਰਣਜੀਤ ਬਾਬਾ ਦੀ ਆਵਾਜ਼ ਦੇ ਵਿਚ ਗੀਤ ਸੁਣਿਆ, ਕਹਿੰਦੇ ਆ ਨਾ ਕਿ ਹੁਣ ਜੂਥ ਨਿਕਲਿਆ ਸੜਕਾਂ ਤੇ, ਇਹ ਜੋਸ਼ ਵੜਾਈ ਨਿਆਰਾਈ, ਜਿੰਨਾ ਮਰਜ਼ੀ ਜ਼ੁਲਮ ਗੁਜ਼ਾਰ ਲਵੀ, ਅਸੀਂ ਛੱਡਣਾ ਸਦਾ ਜਕਾਰਾ ਏ। ਸੋ ਵਾਕਈ ਜੀ ਗੁਰੂ ਦੇ ਜੈਕਾਰੇ ਦੇ ਵਿਚ ਬਹੁਤ ਰਹਿਮਤਾਂ ਤੇ ਬਹੁਤ ਕਰਾਮਾਤ ਆ ਕਿ ਜਦੋਂ ਇਹ ਜੈਕਾਰਾ ਬੋਲਦੇ ਆ ਨਾ, ਜੈਕਾਰਾ ਛੱਡਦੇ ਆ, ਤਾਂ ਵਾਕਈ ਏਦਾਂ ਲੱਗਦਾ ਕਿ ਪਤਾ ਨੀ ਕਿਹੜਾ ਜੋਸ਼ ਭਰ ਗਿਆ, ਪਤਾ ਨੀ ਕਿਹੜੀ ਤਾਕਤ ਸਰੀਰ ਦੇ ਅੰਦਰ ਆ ਗਈ ਆ। ਸੋ ਵਾਕਈ ਜੀ ਅੱਜ ਦੇ ਹਾਲਾਤਾਂ ਤੇ, ਅੱਜ ਦੇ ਕਿਸਾਨੀ ਅੰਦੋਲਨ ਦੇ ਉਪਰ ਜਿੰਨੇ ਵੀ ਗਾਣੇ ਆਏ ਆ, ਬੜੇ ਵਧੀਆ ਤਰੀਕੇ ਦੇ ਨਾਲ ਲਿਖੇ ਵੀ ਹੋਏ ਆ ਤੇ ਕਿਸਾਨ ਦੇ ਦਰਦ ਨੂੰ ਬਿਆਨ ਵੀ ਕੀਤਾ ਵਾ ਤੇ ਨਾਲ ਨਾਲ ਇਕ ਜੋਸ਼ ਤੇ ਇਕ ਹੌਸਲੇ ਵੱਲ ਨੂੰ ਵੀ ਇਸ਼ਾਰਾ ਕੀਤਾ ਵਾ। ਸੋ ਲਿਖਣ ਵਾਲਿਆਂ ਤੇ ਗਾਉਣ ਵਾਲਿਆਂ ਨੂੰ ਵੀ ਤਹਿ ਦਿਲੋਂ ਧੰਨਵਾਦ ਦੇਣਾ ਬਣਦਾ, ਕਿਉਂਕਿ ਸਾਡੇ ਕਲਾਕਾਰਾਂ ਨੇ ਜਿਹੜੇ ਤਰੀਕੇ ਦੇ ਨਾਲ, ਜਿਹੜੀ ਸੰਜੀਦਗੀ ਦੇ ਨਾਲ ਇਸ ਅੰਦੋਲਨ ਦੇ ਵਿਚ ਸਾਰਾ ਸਾਥ ਦਿੱਤਾ, ਇਸ ਅੰਦੋਲਨ ਨੂੰ ਸੰਭਾਲਿਆ ਤੇ ਉਨ੍ਹਾਂ ਨੇ ਦੱਸਤਾ ਕਿ ਵਾਕਈ ਜੀ ਉਹ ਵੀ ਕਿਸਾਨਾਂ ਦੇ ਪੁੱਤ ਨੇ ਤੇ ਕਿਸਾਨੀ ਵਿਚੋਂ ਹੀ ਉਪਜੇ ਨੇ। ਹਾਂ, ਗਾਉਣਾ ਜ਼ਰੂਰ ਹੈ ਜੋ ਉਨ੍ਹਾਂ ਨੇ ਕਿੱਤਾ ਅਪਣਾਇਆ, ਪਰ ਅਸਲੀਅਤ ਦੇ ਵਿਚ, ਅਸਲੀਅਤ ਦੇ ਵਿਚ ਤੇ ਅਸਲੀ ਮਾਇਨੇ ਦੇ ਵਿਚ ਹੈਗੇ ਉਹ ਮਿੱਟੀ ਦੇ ਜਾਏ ਨੇ। ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿਚ ਟਾਈਮ ਥੋੜਾ ਹੀ ਰਹਿ ਗਿਆ ਤੇ ਆਪਾਂ ਤੁਹਾਨੂੰ ਬੁਝਾਰਤ ਜਿਹੜੀ ਪਾਈ ਸੀ ਕਿ ਇੱਕ ਬਰੂਟੀ ਝੁਰਮਣ ਝੂਟੇ ਫਲ ਵਨ ਸੁਵਰਨਾ ਦਾ, ਜਦੋਂ ਬਰੂਟੀ ਪੱਕਣ ਲੱਗੀ ਝੁਰਮਟ ਪੈ ਜਾਏ ਰੰਨਾ ਦਾ, ਤੇ ਚਲੋ ਇਸ ਦਾ ਜਵਾਬ ਮੈਨੂੰ ਲੱਗਦਾ ਅੱਜ ਜ਼ਿਆਦਾ ਜਾਣੇ ਤਾਂ ਨਹੀਂ ਸੁਣ ਰਹੇ ਹੈਗੇ ਤੇ ਇਸ ਦਾ ਜਵਾਬ ਆ ਜਿਹੜਾ ਉਹ ਸ਼ਾਇਦ ਨਹੀਂ ਵੀ ਮਿਲੂਗਾ ਮੈਨੂੰ। ਖੈਰ ਚਲੋ ਕੋਈ ਗੱਲ ਨਹੀਂ, ਆਪਾਂ ਕੋਸ਼ਿਸ਼ ਕਰਦੇ ਰਹਾਂਗੇ। ਤੇ ਬਾਕੀ ਪ੍ਰੋਗਰਾਮ ਦੇ ਵਿਚ ਹੁਣ ਤੁਸੀਂ ਆਪਣੀਆਂ ਗੱਲਾਂ ਤਾਂ ਨਹੀਂ ਕੋਈ ਸੁਣਾਈਆਂ, ਚਲੋ ਖੈਰ ਮੈਂ ਤਾਂ ਆਪਣੀਆਂ ਗੱਲਾਂ ਸੁਣਾ ਦਿੱਤੀਆਂ ਨੇ ਜਿੰਨੀਆਂ ਵੀ ਸੁਣਾ ਸਕਦੀ ਸੀ। ਤੇ NDTV ਆ ਜਿਹੜਾ, ਜਿਹਦੇ ਵਿਚ ਕਿ ਰਵੀਸ਼ ਕੁਮਾਰ, ਜਿਹਨੂੰ ਕਿ ਸਾਰੇ ਜਾਣਦੇ ਹੀ ਆ ਕਿ ਬੜਾ ਵਧੀਆ ਪੱਤਰਕਾਰ ਆ, ਬੜੇ ਸੋਹਣੇ ਸ਼ਬਦ ਲਿਖੇ ਸੀ ਉਸਨੇ ਕਿਸਾਨ ਅੰਦੋਲਨ ਦੇ ਲਈ। ਤੇ ਕੀ ਲਿਖਦੇ ਨੇ, ਕਹਿੰਦੇ ਕਿ ਕਿਸਾਨ ਕੇ ਲੀਏ ਲੜੋ, ਲੜ ਨਹੀਂ ਸਕਤੇ ਤੋ ਬੋਲੋ, ਬੋਲ ਨਹੀਂ ਸਕਤੇ ਤੋ ਲਿਖੋ, ਲਿਖ ਨਹੀਂ ਸਕਤੇ ਤੋ ਸਾਥ ਦੋ, ਸਾਥ ਨਹੀਂ ਦੇ ਸਕਤੇ ਤੋ ਜੋ ਲਿਖ ਰਹਾ ਹੈ, ਬੋਲ ਰਹਾ ਹੈ, ਲੜ ਰਹਾ ਹੈ, ਉਸਕਾ ਸਹਿਯੋਗ ਕਰੋ, ਪੜ੍ਹ ਲਿਖ ਕਰ ਦੀ ਖਾਮੋਸ਼ ਹੋ ਤੋ ਕਲਮ ਤੋੜ ਦੋ, ਹੱਕ ਕੇ ਲੀਏ ਲੜ ਨਾ ਸਕੋ ਤੋ ਜ਼ਿੰਦਗੀ ਛੋੜ ਦੋ। ਸੋ ਇਹੀ ਆ ਜੀ, ਜਿਉਂਦੇ ਆ ਤਾਂ ਜਿੰਨਾ ਚਿਰ ਸਰੀਰ ਦੇ ਵਿਚ ਜਾਨ ਆ ਤਾਂ ਉਸ ਜਾਨ ਦੇ ਵਿਚ, ਉਸ ਜਾਨ ਦੇ ਨਾਲ ਉਹਦੀ ਸ਼ਿੱਦਤ ਇਹਨਾਂ ਨਾਲ ਲੜੋਗੇ ਤਾਂ ਆਪਣੇ ਹੱਕ ਤੇ ਆਪਣੇ ਮਕਸਦ ਨੂੰ ਪੂਰਾ ਕਰੋਗੇ। ਨਹੀਂ ਤਾਂ ਫਿਰ ਕਹਿੰਦੇ, ਪਹਿਲਾਂ ਵੀ ਜਿੱਦਾਂ ਕਿ ਮੈਂ ਕਹਿੰਦੀ ਹੁੰਦੀ ਆ ਨਾ ਕਿ ਮਰੇ ਹੋਏ ਆਦਮੀ ਦੇ ਵਿਚ ਤੇ ਜਿਸ ਇਨਸਾਨ ਦਾ ਜ਼ਮੀਰ ਮਰ ਗਿਆ ਹੋਵੇ ਉਹਦੇ ਵਿਚ ਕੋਈ ਖਾਸ ਫਰਕ ਨਹੀਂ ਹੁੰਦਾ। ਤੇ ਬਾਕੀ ਇਸ ਅੰਦੋਲਨ ਨੇ ਇੱਕ ਮੁਕਾਮ ਤੇ ਪਹੁੰਚ ਚੁੱਕਾ ਵਾ, ਜਾਣੀ ਕਿ ਫੈਸਲਾ ਤਾਂ ਪਤਾ ਹੀ ਆ ਸਾਨੂੰ ਸਾਰਿਆਂ ਨੂੰ ਕੀ ਆ, ਬਸ ਚੁਕੰਨੇ ਹੋਣ ਦੀ ਲੋੜ ਆ, ਤੇ ਜਿੰਨੇ ਚੁਕੰਨੇ ਰਵਾਂਗੇ ਓਨੇ ਹੀ ਵਧੀਆ ਰਵਾਂਗੇ। ਜੋਸ਼ ਵੀ ਜਰੂਰੀ ਆ ਤੇ ਨਾਲ ਹੋਸ਼ ਵੀ ਜਰੂਰੀ ਆ, ਤੇ ਬਾਕੀ ਸਾਰੇ ਆਪੋ ਆਪਣਾ ਖਿਆਲ ਰੱਖੋ। ਇੰਨਾ ਹੀ ਕਵਾਂਗੇ ਤੇ ਗਾਣਿਆਂ ਦਾ ਸਿਲਸਿਲਾ ਹੁਣ ਇਸੇ ਤਰ੍ਹਾਂ ਚੱਲਦਾ ਰਹਿਣਾ ਵਾ, ਤੇ ਬੁਜ਼ਾਰਤ ਦਾ ਜਵਾਬ ਅਗਰ ਤੁਸੀਂ ਦੱਸ ਸਕਦੇ ਹੋ ਤਾਂ ਠੀਕ ਆ, ਜੀ ਨਹੀਂ ਦੱਸ ਸਕੋਗੇ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦੇਣਾ। ਤੇ ਬਾਕੀ ਥੋੜੀ ਜੀ ਆਪਣੇ ਇੱਧਰ ਆਸਟ੍ਰੇਲੀਆ ਦੇ ਬਾਰੇ ਵੀ ਗੱਲਬਾਤ ਕਰ ਲਈਏ, ਕਿਉਂਕਿ ਹੁਣ ਜਿਹੜੇ ਬਾਰਡਰ ਆ ਉਹ ਤਾਂ ਓਪਨ ਹੋ ਹੀ ਚੁੱਕੇ ਆ, ਤੇ ਹੁਣ ਕ੍ਰਿਸਮਿਸ ਦਾ ਟਾਈਮ ਵੀ ਚੱਲ ਰਿਹਾ ਵਾ, ਕਾਫੀ ਜ਼ਿਆਦਾ ਭੀੜ ਹੁੰਦੀ ਆ ਸ਼ੋਪਿੰਗ ਸੈਂਟਰਾਂ ਦੇ ਵਿੱਚ ਵੀ, ਬਾਕੀ ਸੇਲ ਲੱਗੀ ਹੋਈ ਆ ਹਾਲੇ ਤੱਕ ਵੀ, ਬੋਕਸਿੰਗ ਡੇ ਤੋਂ ਲੈ ਕੇ ਨਿਊ ਈਅਰ ਤੱਕ ਸੇਲ ਆ ਜਿਹੜੀ ਕਿਸੇ ਇਸੇ ਤਰ੍ਹਾਂ ਚੱਲਦੀ ਰਹਿਣੀ ਆ। ਸੋ ਆਪਣਾ ਤੇ ਆਪਣੇ ਬੱਚਿਆਂ ਦਾ ਜ਼ਰੂਰ ਖਿਆਲ ਰੱਖਿਆ ਕਰੋ, ਤੇ ਸਪੈਸ਼ਲੀ ਜਦੋਂ ਤੁਸੀਂ ਕਿਤੇ ਵੀ ਰੁਕਦੇ ਹੋ ਤਾਂ ਆਪਣੀ ਗੱਡੀ ਨੂੰ ਲੌਕ ਜ਼ਰੂਰ ਕਰਿਆ ਕਰੋ। ਕੱਲ ਦੀ ਇੱਥੇ ਰੀਸੈਂਟ ਘਟਨਾ ਹੋਈ ਆ ਜਿਹੜੀ ਕਿ ਅੱਖੀ ਦੇਖਣ ਦੇਖੀ ਹੋਈ, ਬਲਕਿ ਇੱਥੇ ਬਲੰਡਰ ਰੋਡ ਆ ਸਾਊਥ ਸਾਈਡ ਵਾਲੀ ਸਾਈਡ, ਜਿਹੜੇ ਆਸਟ੍ਰੇਲੀਆ ਦੇ ਬ੍ਰਿਸਬੇਨ ਚ ਰਹਿਣ ਵਾਲੇ ਆ ਉਹਨਾਂ ਨੂੰ ਤਾਂ ਸ਼ਾਇਦ ਉਹਨਾਂ ਨੂੰ ਸ਼ਾਇਦ ਇਸ ਖਬਰ ਦਾ ਪਤਾ ਵੀ ਹੋਊ ਤੇ ਸੁਣੀ ਵੀ ਹੋਊਗੀ। ਸੋ ਕੱਲ ਅਪ੍ਰੋਕਸੀਮੇਟ ਤਕਰੀਬਨ 2 ਵਜੇ ਦਾ ਟਾਈਮ ਸੀਗਾ, 1 ਵਜੇ ਦੀ ਘਟਨਾ ਵਾ, ਪਰ 2 ਵਜੇ ਤੱਕ ਟ੍ਰੈਫਿਕ, 4 ਵਜੇ ਤੱਕ ਟ੍ਰੈਫਿਕ ਦਾ ਬਹੁਤ ਜਾਮ ਸੀ। ਤੇ ਬਲੰਡਰ ਰੋਡ ਤੇ ਸਾਊਥ ਸਾਈਡ ਵਾਲੀ ਸਾਈਡ ਜਿੱਥੇ ਕਿ ਲਾਈਟਾਂ ਹੁੰਦੀਆਂ, ਆਪਾਂ ਕਈ ਵਾਰੀ ਅਵੇਸਲੇ ਹੁੰਦੇ ਹਾਂ, ਗਰਮੀਆਂ ਦਾ ਟਾਈਮ ਆ ਤੇ ਆਪਾਂ ਸ਼ੀਸ਼ੇ ਵੀ ਖੋਲ ਕੇ ਬੈਠ ਜਾਂਦੇ ਹਾਂ। ਸੋ ਦੱਸ ਆ ਰਹੀ ਹਾਂ ਤਾਂ ਜੋ ਸਾਰੇ ਜਾਣੇ ਚੁਕੰਨੇ ਰਹਿਣ, ਤੇ ਲਾਈਟਾਂ ਤੇ ਜਿੱਥੇ ਗੱਡੀ ਖੜੀ ਹੁੰਦੀ ਆ ਉੱਥੇ 2 ਬੰਦੇ ਚਾਕੂ ਲੈ ਕੇ ਗੱਡੀ ਲੁੱਟਣ ਦੇ ਲਹਿਜ਼ੇ ਦੇ ਨਾਲ ਖੜੇ ਸੀ, ਤੇ ਉਹਨਾਂ ਨੇ ਚਾਕੂ ਗੱਡੀ ਵਾਲੇ ਤੇ ਤਾਣ ਲਿਆ ਕਿ ਆਪਣੀ ਗੱਡੀ ਚੋਂ ਬਾਹਰ ਨਿਕਲ ਤੇ ਗੱਡੀ ਸਾਨੂੰ ਦੇਵੇ। ਤੇ ਬਸ ਇੰਨਾ ਕੀ ਗੱਲ ਸੀ ਕਿ ਅਗਰ ਉਹ ਗੱਡੀ ਵਾਲਾ ਵਾ ਜਿਹੜਾ ਉਹ ਵੀ ਡਰਿਆ ਨੀ, ਤੇ ਉਹਦੇ ਨਾਲ ਬੋਲਣ ਲੱਗ ਗਿਆ ਕਿ ਮੈਂ ਗੱਡੀ ਦੀ ਚਾਬੀ ਜਾਂ ਗੱਡੀ ਨਹੀਂ ਦੇਣੀ, ਤੇ ਉਹਨਾਂ ਦੇ ਵਿੱਚ ਥੋੜੀ ਬਹੁਤੀ ਤੂੰ ਤੂੰ ਮੈਂ ਹੋਈ, ਜਿਹਨੂੰ ਕਿ ਆਸ ਪਾਸ ਖੜੇ ਹੋਏ ਲੋਕਾਂ ਨੇ, ਅੱਗੇ ਪਿੱਛੇ ਖੜੇ ਹੋਏ ਲੋਕਾਂ ਨੇ ਦੇਖ ਲਿਆ ਕਿ ਵੀ ਇਹ ਜਿਹੜਾ ਕੋਈ ਮਸਲਾ ਵਾ ਕੋਈ ਜ਼ਿਆਦਾ ਗੰਭੀਰ ਆ, ਤਾਂ ਲੋਕਾਂ ਨੇ ਆਸੇ ਪਾਸੇ ਗੱਡੀਆਂ ਦਾ ਘੇਰਾ ਬਣਾ ਕੇ ਨਾਲ ਹੀ ਪੁਲਿਸ ਨੂੰ ਕਾਲ ਕਰ ਦਿੱਤੀ। ਤੇ ਪਰ ਫਿਰ ਵੀ ਉਹ ਉਹਨਾਂ ਤੋਂ ਉਸ ਬੰਦੇ ਨੂੰ ਬਚਾਉਣ ਦੇ ਲਈ ਪੁਲਿਸ ਨੂੰ ਜਿਹੜੀ ਵੀ ਇਹਨਾਂ ਦੀ ਗੋਲੀ ਆ ਉਹ ਚਲਾਉਣੀ ਪਈ, ਤੇ ਪੁਲਿਸ ਵਾਲੇ ਦੇ ਵੀ ਇਸ ਚੱਕਰ ਦੇ ਵਿੱਚ ਪੁਲਿਸ ਵਾਲੇ ਦੇ ਵੀ ਇੱਕ ਉਹਨੇ ਚਾਕੂ ਮਾਰਿਆ ਤੇ ਉਹਦੇ ਹੱਥ ਤੇ ਕੱਟ ਵੀ ਲੱਗਾ ਬਾਂਹ ਤੇ। ਸੋ ਕਾਫੀ ਟਾਈਮ ਤੱਕ ਇਹ ਉੱਥੇ ਜਿਹੜਾ ਸਭ ਕੁਛ ਆ ਚੱਲਦਾ ਰਿਹਾ। ਸੋ ਮੇਨ ਗੱਲ ਇਹੀ ਹੈ ਜੀ, ਆਪਣੀਆਂ ਗੱਡੀਆਂ ਨੂੰ ਲੌਕ ਹੀ ਰੱਖਿਆ ਕਰੋ, ਗਰਮੀ ਬਹੁਤ ਜ਼ਿਆਦਾ, ਏਅਰਫੋਨ ਯੂਜ਼ ਕਰ ਸਕਦੇ ਹਾਂ, ਤੇ ਜਾਂ ਫਿਰ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਅੱਗੇ ਪਿੱਛੇ ਧਿਆਨ ਰੱਖਿਆ ਕਰੋ ਕਿ ਕੋਈ ਏਦਾਂ ਦੀ ਮਾੜੀ ਘਟਨਾ ਨਾ ਹੋਵੇ। ਵੈਸੇ ਤਾਂ ਚਲੋ ਖੈਰ ਬਹੁਤ ਸੋਹਣੇ ਮੁਲਕ 'ਚ ਬੈਠੇ ਹਾਂ, ਏਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ, ਪਰ ਕਈ ਵਾਰੀ ਕੁਛ ਨਹੀਂ ਪਤਾ ਹੁੰਦਾ ਕੋਈ ਸਿਰ ਫਿਰਿਆ ਕਿੱਦਾਂ ਦੀ ਕੋਈ ਹਰਕਤ ਕਰ ਜਾਵੇ, ਕਿਉਂਕਿ ਅਸੀਂ ਪਿਛੋਕੜ ਦੇ ਵਿੱਚ ਹਜੇ ਤੱਕ ਮਨਮੀਤ ਨੂੰ ਵੀ ਨਹੀਂ ਭੁੱਲੇ ਕਿ ਉਸ ਦੇ ਨਾਲ ਕਿਹੜਾ ਤੇ ਕੀ ਵਰਤਾਰਾ ਹੋਇਆ ਸੀ ਬਿਨਾਂ ਕਸੂਰ ਤੋਂ, ਹਨਾ। ਸੋ ਇਸੇ ਲਈ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਜੀ। ਤੇ ਬਸ ਫਿਰ ਕੀ ਸੀ ਜੀ, ਹੁਣ ਕੱਲ ਇੱਥੇ 4-5 ਘੰਟੇ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਰਿਹਾ, ਖੈਰ ਉਹਨਾਂ ਨੂੰ ਫੜ ਤਾਂ ਲਿਆ ਵਾ, ਤੇ ਪਰ ਹੁਣ ਅੱਗੇ ਹੋਰ ਕੀ ਉਹਨਾਂ ਦੇ ਨਾਲ ਹੋਊਗਾ ਜਾਂ ਕੀ ਅਗਲਾ ਲੈ ਗਈ ਸੀ ਪੁਲਿਸ ਫੜ ਕੇ। ਤੇ ਪਰ ਮੇਰਾ ਦੱਸਣ ਦਾ ਮਕਸਦ ਇਹੀ ਆ ਕਿ ਥੋੜੇ ਜੇ ਧਿਆਨ ਦੇ ਨਾਲ ਡਰਾਈਵਿੰਗ ਕਰਦੇ ਆਪਾਂ ਵਿਸਲੇ ਹੋ ਜਾਂਦੇ ਹਾਂ। ਅਗਰ ਤੁਸੀਂ ਕਿਤੇ ਸ਼ੋਪਿੰਗ ਤੇ ਵੀ ਜਾਂਦੇ ਹੋ, ਕਈ ਵਾਰੀ ਹੁੰਦਾ ਚਲੋ ਨਾਲ ਹੀ ਪੈਸੇ ਦੇਣ ਜਾਣਾ, ਗੱਡੀ ਦਾ ਲੌਕ ਵਗੈਰਾ ਆਪਾਂ ਉਸੇ ਤਰ੍ਹਾਂ ਹੀ ਛੱਡ ਜਾਂਦੇ ਹਾਂ ਵੀ ਇੱਥੋਂ ਕੌਣ ਚੱਕਦਾ, ਚਾਰੇ ਪਾਸੇ ਤਾਂ ਕੈਮਰੇ ਲੱਗੇ ਹੋਏ ਆ, ਪਰ ਕਿਤੇ ਨਾ ਕਿਤੇ ਇੱਦਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਨੇ। ਸੋ ਖਿਆਲ ਰੱਖਿਆ ਕਰੋ, ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾ।
ਦੀ ਮੇਰੀ ਰੀਜ ਆ ਰਕਾਨੇ ਤੈਨੂੰ ਗਾਉਣ ਦੀ ਜਾਂ ਫਿਰ ਰਾਗ ਮਲਹਾਰੀ
ਤੇਰੀ ਸਾਦਗੀ ਪਿਆਰੀ
ਜਾਂ ਫਿਰ ਰਾਗ ਮਲਹਾਰੀ
ਤੇਰੀ ਸਾਦਗੀ ਪਿਆਰੀ ਤੇਰਾ ਦੇਖ ਲੈਂਦਾ ਵੇਜ ਠੰਡਾ ਸਾਂ ਭਰ ਕੇ
ਗੱਭਰੂ ਦੇ ਬਾਰੇ ਫਿਰ ਕੀ ਸੋਚਿਆ
ਲਓ ਜੀ ਪ੍ਰੋਗਰਾਮ ਦੇ ਵਿਚ ਫੇਰ ਇੱਕ ਵਾਰੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜਿੰਨੇ ਜਾਣੇ ਵੀ ਚੁੱਪ ਕਰਕੇ ਸੁਣ ਰਹੇ ਹੋ ਔਰ ਜਿੰਨੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਆ ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿਚ ਟਾਈਮ ਆ ਜਿਹੜਾ ਉਹ ਵੀ ਆਲਮੋਸਟ ਹੋ ਚੁੱਕਾ ਤੇ ਬੁਝਾਰਤ ਦਾ ਜਵਾਬ ਸ਼ਾਇਦ ਨਹੀਂ ਕਿਸੇ ਨੂੰ ਪਤਾ ਤੇ ਆਪਾਂ ਦੱਸ ਦਿੰਦੇ ਹਾਂ ਮੈਂ ਕਿਹਾ ਸੀਗਾ ਨਾ ਕਿ ਨਰਿੰਦਰ ਰਾਠੌਰ ਨੇ ਆਪਣੇ ਮੈਸੇਜ ਦੇ ਵਿਚ ਉਸਦਾ ਜਵਾਬ ਦੇ ਦਿੱਤਾ ਸੀ ਤੇ ਖੈਰ ਚਲੋ ਮੈਂ ਦੱਸ ਦਿੰਦੀ ਹਾਂ ਜੀ ਬੁਝਾਰਤ ਸੀ ਕਿ ਇੱਕ ਬਰੂਟੀ ਝੁਰਮਣ ਝੁੱਟੀ ਫਲ ਵਨ ਸੁਵੰਨਾ ਦਾ ਜਦੋਂ ਬਰੂਟੀ ਪੱਕਣ ਲੱਗੀ ਝੁਰਮਟ ਪੈ ਗਿਆ ਰੰਨਾ ਦਾ ਸੋ ਇਸ ਦਾ ਜੋ ਸਹੀ ਜਵਾਬ ਆ ਉਹ ਤੰਦੂਰ ਆ ਕਿਉਂਕਿ ਜਦੋਂ ਤੰਦੂਰ ਦੇ ਵਿਚ ਅੱਗ ਬਾਲ ਕੇ ਜਦੋਂ ਮਤਲਬ ਕਿ ਤੰਦੂਰ ਅੰਦਰੋਂ ਗਰਮ ਹੋ ਜਾਂਦਾ ਵਾ ਤੇ ਫਿਰ ਉਹਦੇ ਵਿਚ ਰੋਟੀਆਂ ਲਾਈਆਂ ਜਾਂਦੀਆਂ ਤੇ ਆਸੇ ਪਾਸੇ ਜਿਹੜੀਆਂ ਵਾ ਘਰ ਦੀਆਂ ਜਨਾਨੀਆਂ ਸਵਾਨੀਆਂ ਵਾ ਉਹ ਇਕੱਠੀਆਂ ਹੋ ਜਾਂਦੀਆਂ ਤੇ ਬਾਰੀ ਬਾਰੀ ਫਿਰ ਉਹਦੇ ਵਿਚ ਰੋਟੀਆਂ ਲੱਗਦੀਆਂ ਤੇ ਉਹ ਤੰਦੂਰ ਤੋਂ ਵਧੀਆ ਵਧੀਆ ਤਾਜ਼ੇ ਤਾਜ਼ੇ ਫੁਲਕੇ ਬਣਾ ਕੇ ਖਾਂਦੇ ਸੋ ਇਹ ਸੀ ਇਸ ਦਾ ਜਵਾਬ ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿਚ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ ਤੇ ਆਪਾਂ ਹੁਣ ਥੋੜੇ ਜਿਹੇ ਲੋਕ ਗੀਤ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ ਤੇ ਬਾਕੀ ਜੇ ਕਿਸੇ ਦਾ ਮੈਸੇਜ ਹੋਰ ਆ ਗਿਆ ਹੋਇਆ ਤਾਂ ਮੈਂ ਜ਼ਰੂਰ ਪੜ੍ਹ ਦਿੰਦੀ ਹਾਂ ਪਰ ਮੈਨੂੰ ਇੰਨਾ ਤਾਂ ਪਤਾ ਵੀ ਗੁਰਸਾਹਿਬ ਸਿੰਘ ਕਹਿੰਦੇ ਕਿ ਸਭ ਠੀਕ ਆ ਭੈਣ ਪੰਜਾਬ ਹੁਣ ਆਪਣੇ ਫੈਸਲੇ ਆਪ ਹੀ ਕਰਦਾ ਪਿਆ ਕੈਪਟਨ ਤੇ ਬਾਦਲ ਪਰਿਵਾਰ ਨੂੰ ਠੰਡ ਦੀ ਦਵਾਈ ਦੇਣ ਵਾਲੀ ਪੰਜਾਬ ਵਿਰੋਧੀ ਦੋਨੋਂ ਇਹ ਤਾਂ ਖੋਖਲਾ ਹੀ ਸਮਝ ਬੈਠੇ ਸੀ ਪੰਜਾਬ ਨੂੰ ਹਾਂਜੀ ਤੇ ਇਹ ਤਾਂ ਲੱਗਦਾ ਹੀ ਸੀਗਾ ਕਿਤੇ ਨਾ ਕਿਤੇ ਸਭ ਦੇ ਗੁਰਸਾਹਿਬ ਸਿੰਘ ਵੀਰ ਜੀ ਸਭ ਦੇ ਮਨਾਂ ਦੇ ਵਿਚ ਇਹੀ ਆ ਗਿਆ ਸੀ ਕਿ ਪੰਜਾਬ ਹੁਣ ਖਤਮ ਹੋ ਗਿਆ ਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਖਾ ਗਿਆ ਤੇ ਪੰਜਾਬ ਦੇ ਕਿਸਾਨ ਨੂੰ ਕਰਜ਼ੇ ਨੇ ਰੋਲਤਾ ਤੇ ਕਿਤੇ ਨਾ ਕਿਤੇ ਬਹੁਤ ਕੁਛ ਆ ਗਿਆ ਸੀਗਾ ਫੁਕਰਪੁਣਾ ਜਾਂ ਕਹਿ ਲੋ ਕੁਛ ਵੀ ਆਪਾਂ ਵੀ ਕਹਿੰਦੇ ਹੁੰਦੇ ਸੀ ਕਿ ਹੁਣ ਨਾ ਤਾਂ ਉਹ ਪਹਿਲਾਂ ਵਾਲੇ ਗੱਭਰੂ ਰਹੇ ਆ ਤੇ ਨਾ ਹੀ ਉਹ ਘਰਾਂ ਦੇ ਵਿਚ ਸਾਰੀਆਂ ਬਰਕਤਾਂ ਨੇ ਪਰ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਨਾ ਕਿ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਜ਼ਰੂਰ ਆ ਤੇ ਉਸ ਸਮੇਂ ਨੇ ਆਪਣੇ ਆਪ ਨੂੰ ਦੁਹਰਾ ਦਿੱਤਾ ਜੇਕਰ ਆਪਾਂ ਧਿਆਨ ਨਾਲ ਪੋਖ ਕੇ ਪਰਖ ਕੇ ਦੇਖੀਏ ਤਾਂ ਦੇਖ ਲੋ ਦਸੰਬਰ ਦਾ ਮਹੀਨਾ ਵਾ ਇਤਿਹਾਸ ਆਪਣੇ ਆਪ ਨੂੰ ਫਿਰ ਤੋਂ ਦੁਹਰਾ ਰਿਹਾ ਵਾ ਕਿੰਨੀ ਠੰਡ ਪੈ ਰਹੀ ਆ ਤੇ ਉਸੇ ਤਰ੍ਹਾਂ ਜਿਵੇਂ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ 9 ਤੇ 14 ਸਾਲ ਦੇ ਬੱਚਿਆਂ ਨੂੰ ਠੰਡ ਨਹੀਂ ਲੱਗੀ ਸੀ ਜਦੋਂ ਕਿ ਉਹਨਾਂ ਨੂੰ ਠੰਡੇ ਬੁਰਜ ਵਿਚ ਰੱਖਿਆ ਗਿਆ ਸੀ ਤਾਂ ਫਿਰ ਤੇ ਸਾਡੀਆਂ ਤਾਂ ਉਮਰਾਂ ਫੇਰ ਬਹੁਤ ਵੱਡੀਆਂ ਨੇ ਉਹਨਾਂ ਤੋਂ ਹਨਾ ਅਸੀਂ ਉਮਰਾਂ ਚ ਵੱਡੇ ਆ ਪਰ ਸ਼ਹਾਦਤਾਂ ਦੇ ਵਿਚ ਅਸੀਂ ਉਹਨਾਂ ਤੋਂ ਵੱਡੇ ਕਦੇ ਵੀ ਨਹੀਂ ਹੋ ਸਕਦੇ ਤੇ ਇਸੇ ਲਈ ਜੀ ਠੰਡ ਤਾਂ ਉਹਨਾਂ ਨੂੰ ਲੱਗਣੀ ਕਿੱਥੇ ਆ ਤੇ ਬਾਕੀ ਕੈਪਟਨ ਤੇ ਬਾਦਲ ਉਹ ਤਾਂ ਪਤਾ ਹੀ ਹੈ ਜੀ ਸਭ ਕੁਰਸੀ ਦਾ ਚੱਕਰ ਆ ਤੇ ਕੁਰਸੀ ਪਰ ਖੈਰ ਪੈਰ ਦੀ ਜੁੱਤੀ ਸਿਰ ਤੇ ਵੀ ਇਸ ਨੂੰ ਹੀ ਲਾਈ ਆ ਨਾ ਆਪਾਂ ਹੀ ਚੜਾਈ ਆ ਤੇ ਆਪਾਂ ਨੂੰ ਲਾਉਣੀ ਪੈਣੀ ਆ ਸੋ ਇਸੇ ਲਈ ਇਨਸਾਨ ਨੂੰ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਸੋਚ ਸਮਝ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲੈਣੇ ਚਾਹੀਦੇ ਆ ਤੇ ਉਸੇ ਹੀ ਤਰ੍ਹਾਂ ਵੋਟਾਂ ਨੂੰ ਵੀ ਯੂਜ਼ ਕਰਨਾ ਚਾਹੀਦਾ ਤਾਂ ਇਹ ਅਸੀਂ ਸਹੀ ਲੀਡਰ ਚੁਣਾਂਗੇ ਤਾਂ ਸ਼ਾਇਦ ਸਾਨੂੰ ਇੱਥੋਂ ਤੱਕ ਇਹ ਸਾਰੇ ਕਾਸੇ ਦੀ ਜ਼ਰੂਰਤ ਨਾ ਪਵੇ ਪਰ ਖੈਰ ਸਮੇਂ ਦੀ ਮੰਗ ਆ ਤੇ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਜ਼ਰੂਰ ਆ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸਾਡੇ ਇਸ ਦੁਹਰਾਓ ਨੂੰ ਜ਼ਰੂਰ ਚੇਤੇ ਰੱਖਣੀਆਂ ਤੇ ਬਾਤਾਂ ਕਹਾਣੀਆਂ ਤੇ ਜਦੋਂ ਕਿਤੇ ਵਧੀਆ ਬਹਾਦਰੀ ਤੇ ਜਾਂ ਹੱਕਾਂ ਦੀ ਗੱਲ ਚੱਲੂਗੀ ਤਾਂ ਪੰਜਾਬ ਦੇ ਕਿਸਾਨੀ ਅੰਦੋਲਨ ਦਾ ਨਾਂ ਹਮੇਸ਼ਾ ਮਾਣ ਤੇ ਪੂਰੀ ਹੀ ਜੋਸ਼ ਦੇ ਨਾਲ ਲਿਆ ਜਾਊਗਾ ਤੇ ਬਾਕੀ ਜੀ ਇੱਧਰ ਨਰਿੰਦਰ ਅਠੌਰ ਕਹਿੰਦੇ ਉਹ ਸੀ ਉਹ ਹੋ ਕਿੰਨਾ ਸੌਖਾ ਸੀ ਪ੍ਰੋਗਰਾਮ ਵਧੀਆ ਸੀ। ਅੱਛਾ ਏਦਾਂ ਹੀ ਆ ਫਿਰ ਪ੍ਰੋਗਰਾਮ ਤਾਂ ਵਧੀਆ ਹੀ ਸੀ ਆਪੇ ਤਾਂ ਤੁਹਾਨੂੰ ਦੱਸਿਆ ਸੀ ਆਪੇ ਕਹਿੰਦੇ ਆਯਸ਼ ਨੇ ਰੋਟੀ ਬੜੀ ਸੋਹਣੀ ਗੋਲ ਗੋਲ ਬਣਾਈ ਸੀ ਤੇ ਰੋਟੀਆਂ ਪਕਾਉਣ ਲਈ ਫਿਰ ਉਹੀ ਜਵਾਬ ਸੀਗਾ ਤੇ ਹੁਣ ਤੁਸੀਂ ਸੁਣਦੇ ਹੋ ਤੇ ਹੁਣ ਕਹਿੰਦੇ ਅੱਛਾ ਕਿੰਨਾ ਸੌਖਾ ਸੀ ਆਹੋ ਹੱਥ ਨਾਲ ਉਪੜੇ ਠੋ ਕੌੜੀ ਉਹੀ ਗੱਲ ਹੁਣ ਆਈ ਕਹਿ ਦੋ ਵੀ ਜਵਾਬ ਤਾਂ ਸੌਖਾ ਹੀ ਸੀ ਮੈਂ ਦੱਸਣਾ ਵੀ ਸੀ ਆਈ ਵੀ ਲਿਖ ਦੋ ਵੀ ਮੈਂ ਦੱਸਣਾ ਸੀ ਬਸ ਰੋਟੀਆਂ ਪਕਾਉਣ ਚ ਬਿਜ਼ੀ ਸੀਗਾ ਘਰ ਤੇ ਸੌ ਕੰਮ ਹੁੰਦੇ ਆ ਕਰਨ ਵਾਲੇ ਸੈਟਰਡੇ ਸੰਡੇ ਤਾਂ ਜਵਾਕਾਂ ਨੂੰ ਨਹਾਉਣਾ ਨਹਾਉਣਾ ਵੀ ਹੁੰਦਾ ਫਿਰ ਹਨਾ ਸੈਰ ਬਾਲਾਂ ਨੂੰ ਤੇਲ ਲਾਉਣਾ ਮਿੱਡੀਆਂ ਮੁੱਢੀਆਂ ਕਰਨੀਆਂ ਬਹੁਤ ਕੰਮ ਹੁੰਦੇ ਆ ਤੇ ਖੈਰ ਟਾਈਮ ਨਹੀਂ ਲੱਗਦਾ ਚਲੋ ਆਪਾਂ ਇਹ ਗੱਲ ਸਮਝ ਸਕਦੇ ਹਾਂ ਤੇ ਰਹੋ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਮੈਨੂੰ ਇਜਾਜ਼ਤ ਦਿਓ ਤੇ ਜਿਵੇਂ ਕਿ ਦੱਸਿਆ ਕਿ ਇੱਕ ਦੋ ਕੁ ਹਫ਼ਤਿਆਂ ਦੇ ਲਈ ਆਪਾਂ ਲਹਿਰਮ ਪ੍ਰੋਗਰਾਮ ਸੈਟਰਡੇ 11 ਵਜੇ ਪ੍ਰੋਗਰਾਮ ਦੇ ਵਿੱਚ ਆਇਆ ਕਰਾਂਗੇ ਸਾਰੇ ਜਾਣੇ ਗੱਪਾਂ ਮਾਰਨ ਆ ਜਾਇਆ ਕਰੋ ਸਾਰੇ ਜਾਣੇ ਤੇ ਉਸ ਤੋਂ ਬਾਅਦ ਚ ਇਹੀ ਪ੍ਰੋਗਰਾਮ ਰਿਕਾਰਡਡ ਪ੍ਰੋਗਰਾਮ ਪੋਡਕਾਸਟ ਤੇ ਚੱਲਿਆ ਕਰੋ ਜੀ ਹਰੇਕ ਫਰਾਈਡੇ ਨੂੰ ਤੇ ਅਗਲੇ ਸਾਲ ਤੋਂ ਫਰਾਈਡੇ ਵਾਲੇ ਦਿਨ ਹੀ ਨਾਰਮਲ 8 to 10 ਪ੍ਰੋਗਰਾਮ ਦੇ ਵਿਚ ਲਾਇਆਵਾਂਗੇ ਰੌਣਕਾਂ ਤੇ ਬਸ ਫਿਰ ਤਦ ਤੱਕ ਦੇ ਲਈ ਤੁਸੀਂ ਹੱਸਦੇ ਵਸਦੇ ਰਹੋ ਗੀਤ ਛੱਡ ਕੇ ਜਾ ਰਹੀ ਹਾਂ ਤੇ ਇੱਕ ਅਰਦਾਸ ਦੁਆ ਕਿ ਉਸ ਅੰਦੋਲਨ ਦੇ ਵਿਚ ਕਿਸਾਨ ਅੰਦੋਲਨ ਦੇ ਵਿਚ ਪਰਮਾਤਮਾ ਆਪਣੀਆਂ ਮਿਹਰਾਂ ਤੇ ਆਪਣੀਆਂ ਬਰਕਤਾਂ ਇਸੇ ਤਰ੍ਹਾਂ ਰੱਖੇ ਤੇ ਉਸ ਠੰਡ ਦੇ ਮਾਹੌਲ ਦੇ ਵਿਚ ਵੀ ਉਹਨਾਂ ਨੂੰ ਉਸ ਪਿਆਰ ਦਾ ਉਸ ਨਿੱਕ ਦਾ ਅਹਿਸਾਸ ਜ਼ਰੂਰ ਹੋਵੇ ਸੋ ਮੈਂ ਸਰਬਜੀਤ ਭਾਜੀ ਨੂੰ ਵੀ ਜ਼ਰੂਰ ਕਹੂੰਗੀ ਕਿ ਸਰਬੰਸ ਦਾ ਨੀ ਗਾਣਾ ਅਗਰ ਉਹ ਲਾ ਸਕਦੇ ਆ ਹੁਣ ਤਾਂ ਜੇ ਆਪਣੇ ਸਾਡੇ ਡਾਟਾ ਬੇਸ ਦੇ ਵਿੱਚ ਉਹ ਗਾਣਾ ਹੈ ਤਾਂ ਜ਼ਰੂਰ ਲਾਉਣ ਕਿ ਕੋਈ ਪੁੱਤ ਬਾਰੇ ਕੋਈ ਮੈਨੂੰ ਹੁਣ ਗਾਣੇ ਦੀਆਂ ਲਾਈਨਾਂ ਤਾਂ ਯਾਦ ਨੀ ਸਰਬੰਸ ਦਾਨੀਆਂ ਵੇਖ ਦੇਣਾ ਕੌਣ ਦੇਊਗਾ ਤੇਰਾ ਤੇ ਲਓ ਫਿਰ ਮੈਨੂੰ ਦੋ ਇਜਾਜ਼ਤ ਮਿਲਦੇ ਆ ਜੀ ਫਿਰ ਅਗਲੇ ਹਫ਼ਤੇ ਸ਼ਨੀਵਾਰ ਵਾਲੇ ਦਿਨ 11 ਵਜੇ ਸਿਡਨੀ ਸਮੇਂ ਮੁਤਾਬਕ ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ
ਅਣਖੀ ਪੁੱਤ ਤੁਸੀਂ ਦਸ਼ਮੇਸ਼ ਦੇ ਸੂਰਮੇ ਦੁਨੀਆਂ ਜਾਣਦੀ ਆ ਤੁਹਾਡੇ ਚਿਹਰੇ ਨੂੰ ਧੂ ਕੇ ਤਲਵਾਰਾਂ ਮਿਆਨ ਚੋਂ ਤੁਸੀਂ ਤੋੜਿਆ ਵੈਰੀ ਦੇ ਘੇਰੇ ਨੂੰ ਪਾਨੀ ਥੋਡੀ ਨੂੰ ਸਾਰਾ ਜੱਗ ਜਾਣਦਾ ਮੈਂ ਬੋਲ ਕੇ ਦੱਸਾਂ ਕਿਹੜੇ ਕਿਹੜੇ ਨੂੰ ਉੱਤੋਂ ਦੀ ਕਿਰਪਾਨਾਂ ਫੜਦੀਆਂ ਤੁਹਾਡੇ ਤੇ ਗੁੱਟਾਂ ਚ ਸਰਬ ਲੋ ਦੇ ਕੜੇ ਆ ਜੰਨਾ ਥੋਡੀਆਂ ਚ ਘੋੜੀਆਂ ਨੱਚਦੀਆਂ ਘੋੜੀਆਂ ਤੇ ਕੋਠੀਆਂ ਚ 9-11 ਖੜੇ ਆ ਫਾਂਸੀ ਦੇ ਰੱਸੇ ਚੁੰਮ ਕੇ ਤੁਸੀਂ ਤੋੜਿਆ ਗੁਲਾਮੀ ਦੇ ਸੰਗਲ ਨੂੰ ਤੰਗਲੀ ਜਿੱਡੇ ਨੇਜੇ ਤੇ ਤੁਸੀਂ ਟੰਗ ਲਿਆ ਮੱਸੇ ਰੰਗੜ ਨੂੰ ਹਰੇਕ ਪੁਸਤਕ ਦੇ ਵਿਚ ਤੁਹਾਡਾ ਜ਼ਿਕਰ ਹੋਇਆ ਜਦੋਂ ਫੋਲ ਕੇ ਵੇਖੇ ਇਤਿਹਾਸ ਦੇ ਵਰਕੇ ਆ ਪੰਜਾਬ ਤੋਂ ਲੈ ਕੇ ਈਸਟ ਤੱਕ ਥੋਡੀਆਂ ਜਿੱਤਾਂ ਦੇ ਚਰਚੇ ਆ ਅੱਖਾਂ ਦੀ ਲਾਲੀ ਗਵਾਹੀ ਭਰਦੀ ਹੈ ਥੋਡੀ ਜਿਉਂਦੀ ਤੇ ਜਾਗਦੀ ਅਣਖ ਦੀ ਕਿੱਲੇ ਚੋ 11 ਫੁੱਟ ਹੀ ਭਰ ਲਈ ਤੁਸੀਂ ਜੀਰੋ ਡਰਿੱਲ ਨਾਲ ਬੀਜੀ ਕਣਕ ਦੀ ਪੰਜਾਬ ਦੇ ਪਾਣੀਆਂ ਦੀ ਖਾਤਰ ਲਾਏ ਮੋਰਚੇ ਤੁਸੀਂ ਤੇ ਆਜ਼ਾਦੀ ਲਈ ਕੱਟੀਆਂ ਜੇਲਾਂ ਹੱਕਾਂ ਦੀ ਖਾਤਰ ਲੜਨਾ ਆਉਂਦਾ ਤੁਹਾਨੂੰ ਤੇ ਪਟੜੀ ਦੇ ਬਹਿ ਕੇ ਰੋਕਤੀਆਂ ਰੇਲਾਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਲਾਏ ਧਰਨੇ ਤੁਸੀਂ ਤੇ ਪਿੰਡਾਂ ਚੋ ਭਰ ਭਰ ਕੇ ਟੋਰੀਆਂ ਟਰਾਲੀਆਂ ਰੋਕਣ ਨੂੰ ਫਿਰਦਾ ਸੀ ਹਰਿਆਣੇ ਚ ਖੱਟਰ ਤੁਹਾਨੂੰ ਪਰ ਤੁਸੀਂ ਭੰਨਵੇ ਤੁਰੇ ਆਏ ਆ ਟਾਲੀਆਂ ਮੂਹਰੇ ਕਰਕੇ ਬੈਰੀਗੇਟ ਰੋਕਣ ਨੂੰ ਫਿਰਦੇ ਸੀ ਫਾਰਮ ਟਰੈਕ ਪੂਰਾ ਪਰਵਾਹ ਨੀ ਕੀਤੀ ਲੋਕਤੰਤਰ ਦੀ ਤੀਜੇ ਲੋਚ ਤੱਕ ਤੇ ਕੰਟੇਨਰ ਤੁਸੀਂ ਤੇ ਚਿੜੀ ਥੱਲੇ ਨੀ ਹੋਣ ਦਿੱਤੀ ਸਲੈਸਰ ਦੀ ਅਥਰੂ ਗੈਸ ਦੇ ਗੋਲਿਆਂ ਨੂੰ ਨੰਗੇ ਚੀਰ ਕੇ ਤੂੰ ਜੇਰੇ ਵੇਖ ਜਵਾਨਾਂ ਦੇ ਦਿੱਲੀ ਦੀ ਹਿੱਕ ਤੇ ਲਾ ਤੇ ਤੰਬੂ ਜਾ ਕੇ ਤੇ ਲੰਗਰ ਚੱਲਦੇ ਆ ਬਦਾਮਾਂ ਦੇ ਰਾਸ਼ਨ ਪਾਣੀ ਨਾਲ ਲੈ ਕੇ ਆਏ ਹੈ ਕੁਛ ਕਰਕੇ ਮੁੜਾਂਗੇ ਘਰੇ ਕਹਿ ਕੇ ਆਏ ਹੈ ਜੰਗਲਾਂ ਚ ਰਾਤਾਂ ਕੱਟਣ ਵਾਲੀ ਕੌਮ ਆ ਇਹ ਪਰਵਾਹ ਨੀ ਕਰਦੀ ਮੌਤ ਦੀ ਟਵਿੱਟਰ ਤੇ ਟਵੀਟ ਕਰ ਕਰਕੇ ਜੀਵ ਕਢਾ ਦੀ ਕੰਗਣਾ ਰਣੌਤ ਦੀ ਮੁੜਾਂਗੇ ਹੱਕ ਲੈ ਕੇ ਪਿੰਡਾਂ ਨੂੰ ਬਥੇਰੀਆਂ ਕੱਟ ਲਈਆਂ ਤੰਗੀਆਂ 12,500 ਪਿੰਡ ਪੰਜਾਬ ਦਾ ਦਿੱਲੀ ਫਿਰਦਾ ਤੇ ਨਾਲ 31 ਜਥੇਬੰਦੀਆਂ ਠੱਲ ਪੈਂਦੀ ਨਾ ਸਮੁੰਦਰਾਂ ਨੂੰ ਤੇ ਨੱਕੇ ਮੁੜਦੇ ਨੀ ਵੇਖੇ ਨਹਿਰਾਂ ਦੇ ਮਲ ਕੇ ਛੱਡਾਂਗੇ ਇਹ ਕਾਲਾ ਕਾਨੂੰਨ ਰੜਿਆਲਿਆ ਥੱਲੇ 16 ਦੀਆਂ ਟਾਇਰਾਂ ਦੇ ਥੱਲੇ 16 ਦੀਆਂ ਟਾਇਰਾਂ